ਮੁੜਕਿਆ ਵਾਂਗੇ ਦੇਣ ਚੋ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾ ਚੋ ਕੁਛ ਪਲ ਤੁਹਾਡੇ ਨਾਲ ਹਰ ਮਾ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਟਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ ਸੂਰਜ ਟਿੱਕ ਕਦੇ ਨੀ ਬਹਿੰਦਾ ਕੁਝ ਨਾ ਕੁਝ ਤਾਂ ਕਰਦਾ ਹੈ ਸੂਰਜ ਟਿੱਕ ਕਦੇ ਨੀ ਬਹਿੰਦਾ ਕੁਝ ਨਾ ਕੁਝ ਤਾਂ ਕਰਦਾ ਹੈ ਜੇ ਇੱਕ ਪਾਸੇ ਡੁੱਬ ਜਾਂਦਾ ਤਾਂ ਦੂਜੇ ਪਾਸੇ ਚੜਦਾ ਹੈ ਲਓ ਜੀ ਫਿਰ ਸੂਰਜ ਨੇ ਤਾਂ ਆਪਣੀ ਕਰਾਮਾਤ ਦਿਖਾਤੀ ਹੈ ਤੇ ਆਸਟ੍ਰੇਲੀਆ ਦੇ ਵਿੱਚ ਸੂਰਜ ਚੜ ਚੁੱਕਾ ਨਿੱਘੀ ਨਿੱਘੀ ਧੁੱਪ ਦਾ ਆਨੰਦ ਮਾਣ ਰਹੇ ਹਾਂ ਤੇ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਪ੍ਰਿਸਟਨ ਤੋਂ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਅੱਜ ਦੀ ਇਸ ਸਵੇਰ ਦੇ ਵਿੱਚ ਹਰਮ ਰੇਡੀਓ ਦੇ ਵਿਹੜੇ ਪ੍ਰੋਗਰਾਮ ਲਹਿਰਾਂ ਦੇ ਸੰਗ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੈਲਕਮ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਕੀ ਕਹਿੰਦੇ ਨੇ ਤੁਹਾਡੇ ਸ਼ਹਿਰ ਕਿੱਦਾਂ ਦਾ ਚੱਲ ਰਿਹਾ ਮੌਸਮ ਦਾ ਹਾਲ ਤੇ ਕਿੱਦਾਂ ਦੀ ਚੱਲ ਰਹੀ ਆ ਸਮੇਂ ਦੀ ਚਾਲ ਇਹ ਤਾਂ ਹੁਣ ਸਾਨੂੰ ਤੁਸੀਂ ਹੀ ਦੱਸੋਗੇ ਸੋ ਸਮੇਂ ਦੀ ਚਾਲ ਵੀ ਅਸੀਂ ਏਦਾਂ ਹੀ ਕਵਾਂਗੇ ਜੀ ਉਮੀਦ ਕਰਦੇ ਹਾਂ ਕਿ ਸਮੇਂ ਦੀ ਚਾਲ ਵੀ ਬਹੁਤ ਵਧੀਆ ਹੋਏਗੀ ਤੇ ਮੌਸਮ ਦਾ ਹਾਲ ਵੀ ਬੜਾ ਵਧੀਆ ਹੋਏਗਾ ਕਿਉਂਕਿ ਮੈਲਬੋਰਨ ਤੇ ਕੇਨਸ ਵੱਲ ਤਾਂ ਕਾਫੀ ਜ਼ਿਆਦਾ ਠੰਡ ਆ ਪਰ ਸਾਡੇ ਬ੍ਰਿਸਬਨ ਦੇ ਵਿੱਚ ਜਿਹੜਾ ਮੌਸਮ ਆ ਉਹ ਨਿੱਘਾ ਜਿਹਾ ਥੋੜੀ ਠੰਡ ਵੀ ਆ ਤੇ ਧੁੱਪ ਵੀ ਚੜੀ ਹੋਈ ਆ ਤੇ ਲਓ ਜੀ ਫਿਰ ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ ਅੱਜ ਦੇ ਦਿਨ ਤੇ ਤਰੀਕ ਤੋਂ ਦਿਨ ਤਾਂ ਤੁਹਾਨੂੰ ਦੱਸ ਹੀ ਦਿੱਤਾ ਕਿ ਸ਼ੁੱਕਰਵਾਰ ਆ ਤੇ ਤਰੀਕ ਹੋ ਚੁੱਕੀ ਹੈ ਜੀ 20 ਜੁਲਾਈ ਤੇ ਸਾਲ ਚੱਲ ਰਿਹਾ 2018 ਤੇ ਤੁਹਾਡੇ ਸ਼ਹਿਰਾਂ ਦਾ ਮੌਸਮ ਕੀ ਕਹਿੰਦਾ ਉਹ ਤੁਸੀਂ ਸਾਨੂੰ ਆਪਣੇ ਆਪ ਹੀ ਦੱਸ ਦਿਓ ਤੇ ਪ੍ਰੋਗਰਾਮ ਦੇ ਵਿੱਚ ਆਪਣਾ ਇਹ ਸਾਥ 8 ਤੋਂ 10 ਸਿਡਨੀ ਸਮੇਂ ਮੁਤਾਬਕ ਇਸੇ ਤਰ੍ਹਾਂ ਹੀ ਚੱਲਦਾ ਰਹੂਗਾ ਪਰ ਹਰਮ ਰੇਡੀਓ ਤੇ ਪ੍ਰੋਗਰਾਮ ਲਗਾਤਾਰ ਇਸੇ ਤਰ੍ਹਾਂ ਸੋਹਣੇ ਸੋਹਣੇ ਪ੍ਰੋਗਰਾਮ ਚੱਲਦੇ ਰਹਿਣਗੇ ਕਿਤੇ ਕਿਤੇ ਤਾਇਆ ਬਿਸ਼ਨਾ ਆਪਣੀਆਂ ਰੌਣਕਾਂ ਲਾਊਗਾ ਤੇ ਕਿਤੇ ਕਿਤੇ ਇੱਕ ਬੜੀ ਹੀ ਸੋਹਣੀ ਕਹਾਣੀ ਜਿਹੜਾ ਕਿ ਨਾਵਲ ਚੱਲਿਆ ਨਾਵਲਾਂ ਦਾ ਸਿਲਸਿਲਾ ਚੱਲਿਆ ਸਰਬਜੀਤ ਸਿੰਘ ਦੀ ਆਵਾਜ਼ ਦੇ ਵਿੱਚ ਉਹ ਵੀ ਇਸੇ ਤਰ੍ਹਾਂ ਹੀ ਚੱਲਦਾ ਰਹੂਗਾ ਸੋ ਬੜਾ ਵਧੀਆ ਸਿਲਸਿਲਾ ਜੀ ਉਹ ਬੜੀ ਵਧੀਆ ਆਵਾਜ਼ ਆ ਉਹਨਾਂ ਦੀ ਤੇ ਬਹੁਤ ਹੀ ਸੋਹਣਾ ਤਰੀਕਾ ਵਾ ਪੇਸ਼ ਕਰਨ ਦਾ ਵੀ ਉਹਨਾਂ ਦਾ ਸੋ ਜ਼ਰੂਰ ਅਗਰ ਤੁਸੀਂ ਨਹੀਂ ਸੁਣਿਆ ਤਾਂ ਸੁਣਿਓ ਜ਼ਰੂਰ ਤੁਸੀਂ ਆਨੰਦ ਮਾਣੋਗੇ ਤੇ ਹਮੇਸ਼ਾ ਵੇਟ ਕਰੋਗੇ ਉਹਨਾਂ ਦੇ ਪ੍ਰੋਗਰਾਮ ਦੀ ਵੀ ਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਅੱਜ ਕੀ ਆ ਜ਼ਰੂਰ ਗੱਲਬਾਤ ਕਰਾਂਗੇ ਪਰ ਕਹਿੰਦੇ ਹੁੰਦੇ ਆ ਨਾ ਕਿ ਕੋਈ ਵੀ ਗੱਲ ਕੋਈ ਵੀ ਦਿਨ ਦੀ ਸ਼ੁਰੂਆਤ ਜੇ ਉਸ ਪਰਮਾਤਮਾ ਦੇ ਨਾਂ ਤੋਂ ਹੋਵੇ ਤਾਂ ਸਾਰਾ ਦਿਨ ਬਹੁਤ ਹੀ ਵਧੀਆ ਲੰਘਦਾ ਸੋ ਸੁਣਦੇ ਹਾਂ ਜੀ ਪ੍ਰੋਗਰਾਮ ਦਾ ਪਹਿਲਾ ਗੀਤ ਇੱਜ਼ਤਾਂ ਬਖਸ਼ੀ ਮਾਲਕਾ ਇੱਜ਼ਤਾਂ ਬਖਸ਼ੀ ਫਿਰੋਜ਼ ਖਾਨ ਦੀ ਆਵਾਜ਼ ਦੇ ਵਿੱਚ ਤੇ ਫਿਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ ਪਰ ਹਾਂਜੀ ਤੁਸੀਂ ਵੀ ਆਪਣੇ ਗੀਤਾਂ ਦੀ ਫਰਮਾਇਸ਼ ਕਰ ਸਕਦੇ ਹੋ ਸਾਡਾ ਨੰਬਰ ਤਾਂ ਪਤਾ ਹੀ ਆ ਤੇ ਜ਼ਰੂਰ ਇਸ ਗੀਤ ਤੋਂ ਬਾਅਦ ਜ਼ਰੂਰ ਮਿਲਦੇ ਹਾਂ ਫਿਰ
ਸਾਡੇ ਘਰ ਵਿੱਚ ਬਾਬਾ ਖੁਸ਼ੀਆਂ ਲਿਆਈ ਰੱਖੀ ਚੜ੍ਹਦੀ ਕਲਾ ਤੇ ਤਰੱਕੀਆਂ ਕਰਾਈ ਸਾਡੇ ਘਰ ਵਿੱਚ ਬਾਬਾ ਖੁਸ਼ੀਆਂ ਲਿਆਈ ਰੱਖੀ ਚੜ੍ਹਦੀ ਕਲਾ ਤੇ ਤਰੱਕੀਆਂ ਕਰਾਈ ਸਾਡੇ ਘਰ ਵਿੱਚ ਬਾਬਾ ਖੁਸ਼ੀਆਂ ਲਿਆਈ ਰੱਖੀ ਚੜ੍ਹਦੀ ਕਲਾ ਤੇ ਤਰੱਕੀਆਂ ਕਰਾਈ ਸਾਡੇ ਘਰ ਵਿੱਚ ਬਾਬਾ ਖੁਸ਼ੀਆਂ ਲਿਆਈ ਰੱਖੀ ਚੜ੍ਹਦੀ ਕਲਾ ਤੇ ਤਰੱਕੀਆਂ ਕਰਾਈ
ਆਪਣੀ ਕਿਰਪਾ ਦਾ ਹੱਥ ਸਾਡੇ ਸਿਰ ਸਦਾ ਰੱਖੀ ਮਾੜੇ ਰਾਹ ਤੇ ਚੱਲਣ ਲੱਗੇ ਤਾਂ ਬਾਹੋਂ ਫੜ ਕੇ ਡੱਕੀ ਰੂਹ ਸਾਡੀ ਨੂੰ ਲਾਈ ਰੱਖੀ ਆਪਣੇ ਨਾਂ ਦਾ ਵੈਲ ਮਾਲ ਕਾਇਜ਼ ਤਾਂ ਬਖਸ਼ੀ ਦੌਲਤ ਹੱਥਾਂ ਦੀ ਮੈਣ ਮਾਲ ਕਾਇਜ਼ ਤਾਂ ਬਖਸ਼ੀ ਕਦੇ ਕਿਸੇ ਦਾ ਪੁਰਾ ਨਾ ਤੱਕੀਏ ਐਸੀ ਸੋਚ ਬਣਾਵੀ ਤੇ ਕਿਸੇ ਦਾ ਬੁਰਾ ਨਾ ਤੱਕੀਏ ਅਸੀਂ ਸੋਚ ਬਣਾਵੀ ਹੱਕ ਸੱਚ ਨੂੰ ਦਿੰਦੇ ਰਹੀਏ ਮਰਦੇ ਦਮ ਤੱਕ ਪਹਿਲ ਮਾਲਕਾ ਇੱਜ਼ਤਾਂ ਬਖਸ਼ੀ ਦੌਲਤ ਹੱਥਾਂ ਦੀ ਨੈਣ ਮਾਲਕਾ ਇੱਜ਼ਤਾਂ ਬਖਸ਼ੀ ਦੌਲਤ ਹੱਥਾਂ ਦੀ ਨੈਣ ਮਾਲਕਾ ਇੱਜ਼ਤਾਂ ਬਖਸ਼ੀ
ਕੀਦਾ ਕੀਦਾ ਮਾਲਕਾ ਪੜਾਂਗ ਦੱਸ ਮੂੰਹ ਇੱਕ ਹੱਥ ਅੱਗ ਦੂਜੇ ਹੱਥ ਵਿੱਚ ਰੂਹ ਤੇਰੇ ਹੀ ਬਣਾਏ ਗਾਲਾਂ ਦਿੰਦੇ ਤੈਨੂੰ ਜੋ ਚੰਗਾ ਕੀਤਾ ਮੈਂ ਤੇ ਮਾੜਾ ਕੀਤਾ ਤੂੰ ਰੱਬ ਰੱਬ ਕਰ ਮਨਾਏ ਹੀ ਅਕਮਾਈ
ਉਹ ਚੱਲਿਆ ਕਫਨ ਦੇ ਜੇਬ ਨਹੀਂ ਹੁੰਦੀ ਸਮਝ ਆਈ
ਦੌਲਤ ਹੱਥਾਂ ਦੀ ਨੈਣ ਮਾਲਕਾ ਇੱਜ਼ਤਾਂ ਬਖਸ਼ੀ ਦੌਲਤ ਹੱਥਾਂ ਦੀ ਨੈਣ ਮਾਲਕਾ ਇੱਜ਼ਤਾਂ ਬਖਸ਼ੀ ਬਾਦਸ਼ਾਹਪੁਰੀ ਜਤਿੰਦਰ ਦਾ ਤੂੰ ਆਪੇ ਬਣੀ ਸਹਾਰਾ ਤੇਰੇ ਦਰ ਬਿਨ ਹੋਰ ਕਿਤੇ ਨਾ ਸੀ ਚੁੱਕੇ ਦਾ ਤਾਰਾ ਤੇਰੇ ਦਰ ਬਿਨ ਹੋਰ ਕਿਤੇ ਨਾ ਸੀ ਚੁੱਕੇ ਦਾ ਤਾਰਾ ਮੰਦਰ ਵਿੱਚ ਰਹੇ ਉਸਰਿਆ ਨਾਮ ਤੇਰੇ ਦਾ ਮਹਿਲ ਮਾਲਕਾ ਇੱਜ਼ਤਾਂ ਬਖਸ਼ੀ ਦੌਲਤ ਹੱਥਾਂ ਦੀ ਮਹਿਲ ਮਾਲਕਾ ਇੱਜ਼ਤਾਂ ਬਖਸ਼ੀ ਦੌਲਤ ਹੱਥਾਂ ਦੀ ਮਹਿਲ ਮਾਲਕਾ ਇੱਜ਼ਤਾਂ ਬਖਸ਼ੀ ਦੌਲਤ ਹੱਥਾਂ ਦੀ ਮਹਿਲ ਮਾਲਕਾ ਇੱਜ਼ਤਾਂ ਬਖਸ਼ੀ ਸਾਡੇ ਘਰ ਵਿੱਚ ਬਾਬਾ ਖੁਸ਼ੀਆਂ ਲਿਆਈ ਰੱਖੀ ਚੜ੍ਹਦੀ ਕਲਾ ਤੇ ਤਰੱਕੀਆਂ ਕਰਾਈ ਸਾਡੇ ਘਰ ਵਿੱਚ ਬਾਬਾ ਖੁਸ਼ੀਆਂ ਲਿਆਈ ਰੱਖੀ ਚੜ੍ਹਦੀ ਕਲਾ ਤੇ ਤਰੱਕੀਆਂ ਕਰਾਈ
ਸਾਡੇ ਘਰ ਵਿੱਚ ਬਾਬਾ ਖੁਸ਼ੀਆਂ ਲਿਆਈ ਰੱਖੀ ਚੜ੍ਹਦੀ ਕਲਾ ਤੇ ਤਰੱਕੀਆਂ ਕਰਾਈ ਸਾਡੇ ਘਰ ਵਿੱਚ ਬਾਬਾ ਖੁਸ਼ੀਆਂ ਲਿਆਈ ਰੱਖੀ ਚੜ੍ਹਦੀ ਕਲਾ ਤੇ ਤਰੱਕੀਆਂ ਕਰਾਈ ਸਾਡੇ ਘਰ ਵਿੱਚ ਬਾਬਾ ਖੁਸ਼ੀਆਂ ਲਿਆਈ ਰੱਖੀ ਚੜ੍ਹਦੀ ਕਲਾ ਤੇ ਤਰੱਕੀਆਂ ਕਰਾਈ ਸਾਡੇ ਘਰ ਵਿੱਚ ਬਾਬਾ ਖੁਸ਼ੀਆਂ ਲਿਆਈ ਰੱਖੀ ਚੜ੍ਹਦੀ ਕਲਾ ਤੇ ਤਰੱਕੀਆਂ ਕਰਾਈ
ਲਓ ਜੀ ਫਿਰੋਜ਼ ਖਾਨ ਦੀ ਆਵਾਜ਼ ਦੇ ਵਿੱਚ ਗਾਣਾ ਸੁਣ ਰਹੇ ਸੀ ਕਿ ਵਾਕਈ ਜੀ ਅਸੀਂ ਵੀ ਇਹੀ ਦੁਆ ਕਰਦੇ ਹਾਂ ਕਿ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਹੋਣ ਤੇ ਤਰੱਕੀਆਂ ਬਖਸ਼ੇ ਮਾਲਕ ਤੇ ਸਭ ਨੂੰ ਸਮੱਤ ਬਖਸ਼ੇ ਹਨਾ ਤੇ ਪ੍ਰੋਗਰਾਮ ਦੇ ਵਿੱਚ ਆਪਣਾ ਜਿਹੜਾ ਸਾਥ ਆ ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਸੀ ਕਿ 8 to 10 ਤੱਕ ਇਸੇ ਤਰ੍ਹਾਂ ਚੱਲਦਾ ਰਹੂਗਾ ਤੇ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਆਪਾਂ ਬੁਝਾਰਤਾਂ ਵੀ ਪਾਵਾਂਗੇ ਤੇ ਹੋਰ ਗੱਲਾਂ ਬਾਤਾਂ ਹੋਣਗੀਆਂ ਤੇ ਇੱਕ ਤੁਹਾਨੂੰ ਫੇਰ ਅੱਜ ਮੈਂ ਇੱਕ ਸਟੋਰੀ ਸੁਣਾਉਣੀ ਆ ਤੇ ਸਟੋਰੀ ਦਾ ਮੋਰਲ ਆਪਾਂ ਹੁਣ ਤੁਹਾਡੇ ਤੋਂ ਹੀ ਪੁੱਛਿਆ ਕਰਨਾ ਹਨਾ ਮਰਦਾ ਬੜਾ ਵਧੀਆ ਲੱਗਦਾ ਜਦੋਂ ਤੁਸੀਂ ਦੱਸਦੇ ਹੋ ਕਿ ਉਸ ਸਟੋਰੀ ਦੇ ਵਿੱਚੋਂ ਸਿੱਖਣ ਨੂੰ ਕੀ ਮਿਲਦਾ ਵਾ ਜਾਂ ਉਸ ਸਟੋਰੀ ਦਾ ਮੋਰਲ ਉਸ ਸਟੋਰੀ ਦੀ ਸਿੱਖਿਆ ਅਖੀਰ ਤੇ ਕੀ ਹੁੰਦੀ ਆ ਸੋ ਆਪਾਂ ਸਟੋਰੀ ਵੀ ਛੋਟੀ ਜਿਹੀ ਸਟੋਰੀ ਆ ਉਹ ਵੀ ਸ਼ੇਅਰ ਕਰਾਂਗੇ ਤੇ ਬੁਝਾਰਤ ਵੀ ਤੁਹਾਨੂੰ ਪਾਵਾਂਗੇ ਤੇ ਨਾਲ ਅੱਜ ਤੁਹਾਡੇ ਤੋਂ ਫਲ ਪੁੱਛਣੇ ਆ ਦੋ ਸਪੈਸ਼ਲ ਫਲਾਂ ਦੇ ਨਾਮ ਆ ਸੋ ਮੈਨੂੰ ਵੀ ਕਿਸੇ ਨੇ ਗਾਹਾਂ ਤੋਂ ਫਾਰਵਰਡ ਕੀਤੇ ਸੀ ਮੈਂ ਸੋਚਿਆ ਚੱਲ ਅੱਜ ਤੁਹਾਨੂੰ ਪੁੱਛ ਲੈਂਦੇ ਹਾਂ ਤੁਹਾਡੇ ਤੋਂ ਵੀ ਪਤਾ ਲੱਗ ਜੂਗਾ ਹਨਾ ਕਈ ਤਰ੍ਹਾਂ ਦੀਆਂ ਨਵੀਆਂ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਤੇ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਈਮੇਲ ਦੇ ਜ਼ਰੀਏ ਸੋ ਟੈਲੀਗ੍ਰਾਮ ਦਾ ਜਿਹੜਾ ਸਾਡਾ ਨੰਬਰ ਹੈ ਜੀ +917508014489 ਤੇ ਈਮੇਲ ਆਈਡੀ request@harmarradio.com ਤੇ ਇਸ ਤੋਂ ਇਲਾਵਾ ਆਪਾਂ ਖਬਰਾਂ ਬਾਰੇ ਗੱਲਬਾਤ ਕਰਾਂਗੇ ਮਿੰਟੂ ਬਰਾੜ ਜੀ ਨਾਲ ਜਿਹੜੇ ਕਿ ਪ੍ਰੋਗਰਾਮ ਦੇ ਵਿੱਚ ਥੋੜੇ ਕੁ ਟਾਈਮ ਤੱਕ ਸਾਡੇ ਨਾਲ ਸ਼ਾਮਿਲ ਹੋ ਜਾਣਗੇ ਤੇ ਇੱਕ ਹੋਰ ਸਵਾਲ ਆ ਹਨਾ ਉਹ ਪਰ ਮੈਂ ਤੁਹਾਨੂੰ ਬਾਅਦ ਵਿੱਚ ਪੁੱਛੂਗੀ ਅੱਜ ਤੁਹਾਨੂੰ ਪੁੱਛਣਾ ਚੱਲ ਹਜੇ ਨੀ ਦੱਸ ਸਸਪੈਂਸ ਹੀ ਰਹਿਣ ਦਿੰਦੇ ਹਾਂ ਕਿਉਂਕਿ ਸਾਰਾ ਕੁਛ ਇਕੱਠਾ ਦੱਸ ਕੇ ਵੀ ਕੀ ਕਰਨਾ ਹਨਾ ਤੇ ਬਾਕੀ ਕਿੱਦਾਂ ਫਿਰ ਤੁਹਾਡੇ ਸ਼ਹਿਰਾਂ ਦੇ ਵਿੱਚ ਮੇਲੇ ਤੇ ਉਹ ਹਰ ਖੂਬ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੇ ਆ ਸਾਡੇ ਬ੍ਰਿਸਬਨ ਦੇ ਵਿੱਚ ਤਾਂ ਕੋਈ ਵੀ ਹਫਤਾ ਏਦਾਂ ਦਾ ਜਾਂਦਾ ਹੀ ਨਹੀਂ ਹੈਗਾ ਕਿ ਕੋਈ ਫੰਕਸ਼ਨ ਜਾਂ ਕੋਈ ਏਦਾਂ ਦਾ ਤਿਉਹਾਰ ਨਾ ਹੋਵੇ ਸੋ ਅੱਜ ਵੀ ਜੀ ਬ੍ਰਿਸਬਨ ਦੇ ਵਿੱਚ ਅਤੇ ਵੂਲਨ ਗਾਬੇ ਤੀਆਂ ਦਾ ਮੇਲਾ ਹੋ ਰਿਹਾ ਜਿੱਥੇ ਕਿ ਜੌਨੀ ਜੋਹਲ ਆ ਰਹੀ ਆ ਜੌਨੀ ਜੋਹਲ ਤੇ ਪਹੁੰਚੋ ਫਿਰ ਹੁਮਾ ਹੁਮਾ ਕੇ ਤੁਸੀਂ ਵੀ ਸਾਰੇ ਹਨਾ ਜੇ ਕਿਸੇ ਨੇ ਤੀਆਂ ਦਾ ਜਿਹੜਾ ਮੇਲਾ ਵਾ ਉਹ ਦੇਖਣਾ ਵਾ ਤਾਂ ਜ਼ਰੂਰ ਪਹੁੰਚੋ ਤੇ ਲਓ ਜੀ ਫਿਰ ਇੱਧਰ ਪ੍ਰੋਗਰਾਮ ਦੇ ਵਿੱਚ ਸਾਡੇ ਲਿਸਨਰ ਵੀ ਸ਼ਿਰਕਤ ਕਰ ਰਹੇ ਆ ਆਪਾਂ ਉਹਨਾਂ ਦੇ ਮੈਸੇਜ ਵੀ ਲੈ ਲਈਏ ਤੇ ਜਸਪਾਲ ਸਿਡਨੀ ਵਾਲੇ ਕਹਿੰਦੇ ਸਤਿ ਸ੍ਰੀ ਅਕਾਲ ਜੀ ਡਰਾਈਵਿੰਗ ਕਰਦੇ ਕਰ ਮੇਰੇ ਖਿਆਲ ਥੋੜੀ ਪ੍ਰੋਬਲਮ ਵੀ ਸੀ ਸੋ ਮੈਂ ਮੈਸੇਜ ਦੁਬਾਰਾ ਪੜ੍ਹ ਰਹੀ ਹਾਂ ਜੀ ਜਸਪਾਲ ਸਿਡਨੀ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਕਿ ਡਰਾਈਵਿੰਗ ਕਰਦੇ ਕਰਦੇ ਸੁਣਦੇ ਆ ਤੇ ਕਹਿੰਦੇ ਮੈਸੇਜ ਆ ਨਾ ਜਿਹੜਾ ਉਹ ਕਾਪੀ ਪੇਸਟ ਹੀ ਕਰਨਾ ਪੈਂਦਾ ਵਾ ਤੇ ਉਹਨਾਂ ਦੇ ਨਾਲ ਹੈਰੀ ਮਨਜਿੰਦਰ ਗਿੱਲ ਰਾਉਕੇ ਚਾਹਲ ਸਾਹਿਬ, ਹਰਿੰਦਰ ਸਿਓ ਤੇ ਦਾਸ ਆਪ ਜਾਣੀ ਕਿ ਜਸਪਾਲ ਜੀ ਵੀ ਪ੍ਰੋਗਰਾਮ ਸੁਣ ਰਹੇ ਆ। ਕਹਿੰਦੇ ਅੱਜ ਕੋਈ ਟਰੱਕਾਂ ਵਾਲਾ ਗੀਤ ਸੁਣਾ ਦੇ, ਜਹਾਜ਼ਾਂ ਨਾਲੋਂ ਔਖੀ ਆ ਡਰਾਈਵਰੀ, ਟਰੱਕਾਂ ਦੀ ਰਣਜੀਤ ਬਾਵਾ ਦਾ। ਹਾਂਜੀ ਬਿਲਕੁਲ ਜੀ, ਗਾਣਾ ਤੁਹਾਨੂੰ ਜ਼ਰੂਰ ਸੁਣਾਵਾਂਗੇ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਤੇ ਬਹੁਤ ਬਹੁਤ ਸ਼ੁਕਰੀਆ। ਮੈਸੇਜ ਕਾਪੀ ਪੇਸਟ ਕਰਦੇ ਹੋ, ਕੋਈ ਗੱਲ ਨੀ, ਸਾਨੂੰ ਇੰਨਾ ਹੀ ਬਹੁਤ ਹੁੰਦਾ ਕਿ ਤੁਸੀਂ ਸਾਨੂੰ ਯਾਦ ਕਰਦੇ ਹੋ, ਹਨਾ। ਤੇ ਪਰ ਫਿਰ ਵੀ ਜਿਹੜੀ ਡਰਾਈਵਰੀ ਆ ਵਾਕਈ ਸੌਖੀ ਨਹੀਂ ਹੁੰਦੀ ਗੀ, ਪਰ ਅਸੀਂ ਇਹੀ ਕਹਾਂਗੇ ਕਿ ਮੈਸੇਜ ਦੇ ਨਾਲੋਂ ਤੁਸੀਂ ਆਪਣੀ ਡਰਾਈਵਰੀ, ਆਪਣੀ ਡਰਾਈਵਿੰਗ ਵੱਲ ਵੀ ਜ਼ਿਆਦਾ ਧਿਆਨ ਦਿਓ। ਕਾਪੀ ਤੁਸੀਂ ਪੇਸਟ ਕਰਦੇ ਹੋ, ਆਪਣਾ ਮੈਸੇਜ ਕਾਪੀ ਪੇਸਟ ਕਰਦੇ ਹੋ, ਉਸ ਤੇ ਸਾਨੂੰ ਕੋਈ ਵੀ ਰੱਤੀ ਭਰ ਵੀ ਕੋਈ ਇਤਰਾਜ਼ ਨਹੀਂ, ਬਸ ਯਾਦ ਕਰਦੇ ਰਿਹਾ ਕਰੋ। ਅੱਗੇ ਜੀ ਜੋਗਿੰਦਰ ਸਿੰਘ ਸੋਹੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਬੁਲਾ ਰਹੇ ਆ ਸਾਰਿਆਂ ਨੂੰ ਤੇ ਨਾਲੇ ਹਰਮਨ ਫੈਮਿਲੀ ਨੂੰ। ਤੇ ਬੜਾ ਹੀ ਸੋਹਣਾ ਵਿਚਾਰ ਭੇਜਿਆ ਸੀ ਉਹਨਾਂ ਨੇ, ਕਹਿੰਦੇ ਕਿ ਰਿਸ਼ਤੇ ਖੂਨ ਦੇ ਨਹੀਂ ਹੁੰਦੇ, ਵਿਸ਼ਵਾਸ ਦੇ ਹੁੰਦੇ ਆ, ਜੇ ਵਿਸ਼ਵਾਸ ਹੋਵੇ ਤਾਂ ਪਰਾਏ ਵੀ ਆਪਣੇ ਹੋ ਜਾਂਦੇ ਆ। ਵਾਹ ਜੀ ਵਾਹ, ਕਿਆ ਬਾਤ ਆ। ਮੇਰੇ ਖਿਆਲ ਦੇ ਵਿੱਚ ਨਾ ਤੁਹਾਨੂੰ ਪਤਾ ਲੱਗ ਗਿਆ ਕਿ ਅੱਜ ਮੈਂ ਸਵਾਲ ਆ ਜਿਹੜਾ ਮੈਂ ਕੀ ਪੁੱਛਣਾ ਵਾ, ਹਨਾ। ਤਦੇ ਕਰਕੇ ਤੁਸੀਂ ਨਾ ਮੈਨੂੰ ਓਦਾਂ ਦਾ ਜਿਹੜਾ ਮੈਸੇਜ ਆ ਉਹ ਭੇਜ ਦਿੱਤਾ ਕਿ ਰਿਸ਼ਤੇ ਖੂਨ ਦੇ ਨਹੀਂ, ਵਿਸ਼ਵਾਸ ਦੇ ਹੁੰਦੇ ਆ, ਤੇ ਜੇ ਵਿਸ਼ਵਾਸ ਹੋਵੇ ਤਾਂ ਪਰਾਏ ਵੀ ਆਪਣੇ ਬਣ ਜਾਂਦੇ ਆ। ਸੋ ਬੜਾ ਹੀ ਵਧੀਆ ਵਿਚਾਰ ਆ ਜੀ, ਪਰ ਅੱਜ ਕੱਲ ਜੋ ਤਾਣਾ ਬਾਣਾ ਬਣਿਆ ਵਾ ਉਹਨੇ ਰਿਸ਼ਤਿਆਂ ਦੀ ਪਰਿਭਾਸ਼ਾ ਨੂੰ ਹੀ ਖਤਮ ਕਰ ਦਿੱਤਾ। ਚਲੋ ਕੋਈ ਗੱਲ ਨੀ ਜੀ, ਤੇ ਅੱਗੇ ਜੀ ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜਗਤਾਰ ਜੋਹਲ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਬਹੁਤ ਸੋਹਣਾ ਗੀਤ ਹੈ ਤੇ ਮੌਸਮ ਕਹਿੰਦੇ ਸਾਡੇ ਬੜਾ ਹੀ ਸੋਹਣਾ। ਤੇ ਲਓ ਜੀ ਫਿਰ ਸੋਹਣੇ ਸੋਹਣੇ ਮੌਸਮ ਦੇ ਵਿੱਚ ਸੋਹਣੇ ਸੋਹਣੇ ਗੀਤ, ਕਿਆ ਬਾਤ ਹੈ ਜੀ। ਤੇ ਅੱਗੇ ਜਗਤਾਰ ਢੁੱਡੀ ਕੇ ਹੋਂਗਕੋਂਗ ਵਾਲਿਆਂ ਨੇ ਵੀ ਬੜਾ ਹੀ ਸੋਹਣਾ ਵਿਚਾਰ ਭੇਜਿਆ। ਇਹਨਾਂ ਦੇ ਹਮੇਸ਼ਾ ਦੀ ਤਰ੍ਹਾਂ ਵਿਚਾਰ ਬੜੇ ਸੋਹਣੇ ਹੁੰਦੇ ਆ, ਬੜੇ ਸੋਹਣੇ ਸੋਹਣੇ ਫੁੱਲ ਭੇਜੇ ਆ, ਕਈ ਤਰ੍ਹਾਂ ਦੇ ਆ, ਹਨਾ, ਗੁਲਾਬੀ ਰੰਗ ਦਾ, ਸੰਤਰੀ ਰੰਗ ਦੇ, ਤੇ ਬੜੇ ਸੋਹਣੇ ਸੋਹਣੇ ਦਰਖਤ ਆ। ਤੇ ਕਹਿੰਦੇ ਕਿ ਬੋਲੋ ਤਾਂ ਇੰਨੇ ਪਿਆਰ ਨਾਲ ਬੋਲੋ ਕਿ ਹਰ ਕੋਈ ਤੁਹਾਨੂੰ ਪਿਆਰ ਨਾਲ ਸੁਣੇ, ਸੁਣੋ ਤਾਂ ਇੰਨੇ ਪਿਆਰ ਨਾਲ ਸੁਣੋ ਕਿ ਹਰ ਤੁਹਾਡੇ ਨਾਲ, ਹਰ ਕੋਈ ਤੁਹਾਡੇ ਨਾਲ ਪਿਆਰ ਨਾ ਬੋਲੇ। ਸ਼ੁਭ ਸਵੇਰ ਦੋਸਤੋ ਢੁੱਡੀ ਕੇ, ਬਹੁਤ ਵਧੀਆ ਗੱਲ ਹੈ ਜੀ। ਇਹ ਤਾਂ ਬਿਲਕੁਲ ਠੀਕ ਆ, ਅਗਰ ਤੁਸੀਂ ਕਿਸੇ ਨੂੰ ਪਿਆਰ ਨਾਲ ਸੁਣੋਗੇ ਤੇ ਪਿਆਰ ਨਾਲ ਬੋਲੋਗੇ ਤਾਂ ਓਨੀ ਹੀ ਇੱਜ਼ਤ ਤੁਹਾਨੂੰ ਵੀ ਮਿਲੂਗੀ। ਤੇ ਲਓ ਜੀ ਫਿਰ ਅੱਗੇ ਸਾਡੇ ਨਾਲ ਰੁਪਿੰਦਰ ਸਿੰਘ ਗਿੱਲ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਇਆ, ਤੇ ਜਸਵੀਰ ਰੰਧਾਵਾ ਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ। ਤੇ ਹੁਣ ਆਪਾਂ ਥੋੜੀ ਜਿਹੀ ਖਬਰਾਂ ਬਦਲੀਏ ਤੇ ਇੱਕ ਬੁਝਾਰਤ ਆ ਜਿਹੜੀ ਉਹ ਵੀ ਤੁਹਾਨੂੰ ਮੈਂ ਜ਼ਰੂਰ ਪਾਉਂਗੀ, ਪਰ ਫਿਲਹਾਲ ਆਪਾਂ ਮਿੰਟੂ ਬਰਾੜ ਜੀ ਨੂੰ ਪ੍ਰੋਗਰਾਮ ਵਿੱਚ ਜੋ ਆਲਰੇਡੀ ਸ਼ਾਮਲ ਹੋ ਚੁੱਕੇ ਆ ਸੋ ਕਹਿੰਦੇ ਆ ਨਿੱਕੀ ਜੀ ਆ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਬਾਬੂ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਹਾਂ ਜੀ ਦਿਨ ਖੂਬਸੂਰਤ ਚੜਿਆ ਹੋਣਾ ਸਭ ਇੱਕ ਦਾ।
ਜੀ ਬਿਲਕੁਲ, ਦਿਨ ਦੀ ਜਿਹੜੀ ਸ਼ੁਰੂਆਤ ਆ ਬੜੀ ਸੋਹਣੀ ਹੋਈ ਆ, ਤੇ ਤੁਸੀਂ ਦੱਸੋ ਜੀ ਤੁਹਾਡੇ ਵਾਲੀ ਸਾਈਡ ਦਿਨ ਦੀ ਸ਼ੁਰੂਆਤ ਕਿੱਦਾਂ ਹੋਈ ਆ, ਕਿੱਦਾਂ ਫਿਰ ਮੇਲੇ ਤਿਉਹਾਰ ਤੁਹਾਡੇ ਵੀ ਖੂਬ ਚੱਲ ਰਹੇ ਹੋਣਗੇ।
ਦੇਖੋ ਜੀ ਦਿਨ ਖੂਬਸੂਰਤ ਚੜਿਆ ਤੇ ਲੱਗਦਾ ਵੀ ਦਿਨ ਅੱਜ ਸਾਫ਼ ਸੁਥਰਾ ਵੀ ਰਹੂਗਾ, ਕਿਉਂਕਿ ਕੱਲ ਕਾਫੀ ਬਰਸਾਤ ਸੀ ਤੇ ਸਾਰਾ ਦਿਨ ਹੀ ਰੁਕ ਰੁਕ ਕੇ ਬਰਸਾਤ ਹੁੰਦੀ ਰਹੀ ਆ, ਤੇ ਅੱਜ ਥੋੜਾ ਜਿਹਾ ਸਾਫ਼ ਲੱਗਦਾ। ਪਰ ਜੇ ਕਹੀਏ ਮੇਲੇ ਤਿਉਹਾਰਾਂ ਦੀ ਗੱਲ ਤਾਂ ਥੋੜਾ ਜਿਹਾ ਐਡਲੇਡ ਇਸ ਟਾਈਮ ਕੁਆਇਟ ਆ ਜੀ, ਤੀਆਂ ਦੇ ਮੇਲੇ ਫਿਨਿਸ਼ ਹੋ ਕੇ ਹਟੇ ਆ ਥੋੜੇ ਦਿਨ ਪਹਿਲਾਂ, ਤੇ ਉਸ ਤੋਂ ਬਾਅਦ ਕੋਈ ਜ਼ਿਆਦਾ ਜਿਹੜਾ ਨਹੀਂ ਦੇਖਣ ਨੂੰ ਮਿਲ ਰਿਹਾ ਕਿਸੇ ਕਿਸਮ ਦਾ ਕੋਈ ਰੁਝਾਨ, ਪਰ ਫਿਲਹਾਲ ਬੜਾ ਸ਼ਾਂਤ ਆ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਮੌਸਮ ਆ, ਇੱਕ ਦੋ ਦਿਨ ਕਾਫੀ ਸਨੀ ਦੱਸਿਆ ਤੇ ਜਾ ਕੇ ਫਿਰ ਮੰਡੇ ਨੂੰ ਫਿਰ ਦੁਬਾਰੇ ਬਰਸਾਤ, ਕਾਫੀ ਜ਼ੋਰ ਦੀ ਬਰਸਾਤ ਦੱਸੀ ਆ ਮੰਡੇ ਟਿਊਜ਼ਡੇ ਨੂੰ। ਸੋ ਦੇਖਦੇ ਆ ਜੀ ਮੰਡੇ ਟਿਊਜ਼ਡੇ ਤੱਕ ਕੀ ਬਣਦਾ।
ਜੀ ਬਿਲਕੁਲ, ਸੋ ਲਓ ਜੀ ਫਿਰ ਹੁਣ ਖਬਰਾਂ ਦੀ ਸ਼ੁਰੂਆਤ ਕਰਦੇ ਆ, ਤੇ ਸਭ ਤੋਂ ਪਹਿਲੀ ਖਬਰ ਹੈ ਜੀ ਬੇਭਰੋਸਗੀ ਮਤੇ ਨੂੰ ਸਰਕਾਰ ਬਣਾਏਗੀ ਸਿਆਸੀ ਹਥਿਆਰ, ਐਨਡੀਏ ਸਰਕਾਰ ਦੀ ਦੋ ਤਿਹਾਈ ਜਿੱਤ ਵਿਖਾਉਣ ਦੀ ਹੋਵੇਗੀ ਕੋਸ਼ਿਸ਼, ਸੋ ਕੀ ਕਹੋਗੇ ਜੀ ਇਸ ਬਾਰੇ।
ਬਿਲਕੁਲ ਜੀ, ਕੱਲ ਪਰਸੋਂ ਦੇ ਜਿਹੜਾ ਵਿਰੋਧੀ ਪਾਰਟੀਆਂ ਨੇ ਜਿਹੜੀ ਪੂਛ ਚੱਕੀ ਹੋਈ ਆ ਉਹਦੇ ਰਿਗਾਰਡਿੰਗ ਇਹ ਗੱਲ ਆ ਜੀ, ਵੀ ਜਿਹੜੇ ਮੋਦੀ ਦੇ ਖਿਲਾਫ ਜਾਂ ਕਹਿ ਦਈਏ ਮੋਦੀ ਸਰਕਾਰ ਦੇ ਖਿਲਾਫ ਬੇਭਰੋਸਗੀ ਦਾ ਮਤਾ ਲਿਆਉਣ ਦੀ ਜਿਹੜੀ ਤਿਆਰੀ ਜ਼ੋਰਾਂ ਸ਼ੋਰਾਂ ਤੇ ਚੱਲ ਰਹੀ ਆ, ਇਹ ਅਕਸਰ ਇੱਦਾਂ ਦੇ ਮਤੇ ਆਉਂਦੇ ਆ ਬੇਭਰੋਸਗੀ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਪਰ ਉਹਨਾਂ ਟਾਈਮਾਂ ਚ ਕੀਤੀ ਜਾਂਦੀ ਹੁੰਦੀ ਆ ਜਦੋਂ ਕਿਤੇ ਮਾੜਾ ਮੋਟਾ ਦਿਖਦਾ ਹੋਵੇ ਵੀ ਹਾਂ ਇੱਥੇ ਸਰਕਾਰ ਡਿੱਗਣ ਦੇ ਚਾਂਸਿਸ ਆ। ਪਰ ਇਸ ਵਾਰ ਤਾਂ ਹਾਸੋਹੀਣੀ ਸਥਿਤੀ ਪੈਦਾ ਹੋਣ ਦੀ ਉਮੀਦ ਆ ਜੀ। ਜੇ ਮੈਂ ਆਪਣਾ ਜਿੰਨਾ ਕੁ ਤਜਰਬੇ ਦੇ ਤੌਰ ਤੇ ਦੱਸਾਂ ਦੇਖਾਂ ਤਾਂ ਮੈਨੂੰ ਨੀ ਲੱਗਦਾ ਵੀ ਇਹ ਬੇਭਰੋਸਗੀ ਮਤਾ ਲਿਆ ਕੇ ਜਿਹੜਾ ਵਿਰੋਧੀ ਪਾਰਟੀ ਦਾ ਕੋਈ ਕੱਦ ਵਧੂ ਆ, ਤੇ ਉਹੀ ਕੱਦ ਘਟਾਉਣ ਦੀ ਉਹਨਾਂ ਨੇ ਆਪ ਹੀ ਜਿਹੜੀ ਸਕੀਮ ਬਣਾਈ ਆ ਉਸ ਸਕੀਮ ਦੇ ਵਿੱਚ ਜਿਹੜੀ ਹੁਣ ਅਮਿਤ ਸ਼ਾਹ ਜਿਹੜਾ ਉਹਨੂੰ ਹੋਰ ਜਿਹੜੀ ਲੀਕ ਵੱਡੀ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਆ। ਇਹ ਤਾਂ ਹੁਣ ਕਲੀਅਰ ਕੱਟ ਵੀ 272 ਦਾ ਜਿਹੜਾ ਅੰਕੜਾ ਉਹ ਛੋਹਣਾ ਜਿਹੜਾ ਇਸ ਟਾਈਮ ਮੋਦੀ ਸਰਕਾਰ ਲਈ ਕੋਈ ਔਖਾ ਨੀ, ਪਰ ਜਿਹੜੇ ਢੰਗ ਨਾਲ ਹੁਣ ਇੱਕ ਦੋ ਪਾਰਟੀਆਂ ਨੇ ਜਾਂ ਇੱਕ ਦੋ ਬੰਦਿਆਂ ਨੇ ਜਿਹੜੇ ਬੰਦੇ ਸਾਰਾ ਦਿਨ ਭਾਜਪਾ ਨੂੰ ਨਿੰਦੇ ਆ ਤੇ ਪਰ ਹੁਣ ਅਨਾਊਂਸ ਕਰਤਾ ਵੀ ਅਸੀਂ ਭਾਜਪਾ ਦੇ ਹੱਕ ਚ ਵੋਟ ਪਾਵਾਂਗੇ, ਜਿਹਨਾਂ ਚੋਂ ਸ਼ਤਰੂਘਨ ਸਿੰਨਾ ਦਾ ਨਾਂ ਸਾਹਮਣੇ ਆਉਂਦਾ, ਤਾਂ ਉਹਨਾਂ ਲੋਕਾਂ ਦੀ ਮਦਦ ਨਾਲ ਇਹ ਸਰਕਾਰ ਕਿਤੇ ਨੀ ਜਾਂਦੀ ਨਾ ਸਰਕਾਰ ਡਿੱਗੇ। ਹੁਣ ਸਰਕਾਰ ਆ ਜਿਹੜੀ ਇੱਕੋ ਹੀ ਵੱਡੇ ਪੱਧਰ ਤੇ ਜ਼ੋਰ ਲਾ ਰਹੀ ਆ ਵੀ ਜਿੱਤ ਦਾ ਫਰਕ ਕਿੱਡਾ ਵੱਡਾ ਹੋਵੇ, ਜਿਹੜਾ ਬੇਰ ਭਰੋਸਗੀ ਮਤਾ ਉਹਨੂੰ ਕਿੰਨੇ ਵੱਡੇ ਅੰਤਰ ਨਾਲ ਹਰਾਇਆ ਜਾਵੇ ਹੁਣ ਇਸ ਦੇ ਉੱਤੇ ਆ। ਤੇ ਜਿਹੜੇ ਮਾਹਰ ਆ ਉਹ ਕਹਿੰਦੇ ਆ ਜੀ ਵੀ ਤਕਰੀਬਨ 350 ਦੇ ਕਰੀਬ ਵੋਟਾਂ ਜਿਹੜੀਆਂ ਲੈਣ ਚ ਕਾਮਯਾਬ ਹੋਊਗੀ ਜਿਹੜੀ ਭਾਜਪਾ। ਸੋ ਭਾਜਪਾ ਦੀ ਜਿਹੜੀ ਝੋਲੀ ਚ ਦਾਣੇ ਹੈਗੇ ਆ ਜੀ, ਰੱਬ ਜਾਣੇ ਵੀ ਕਿਹੜੇ ਕਿਹੜੇ ਅੰਕੜੇ ਗਿਣੇ ਆ ਕਾਂਗਰਸ ਨੇ ਜਿਹਦੇ ਨਾਲ ਉਹਨੂੰ ਲੱਗਿਆ ਵੀ ਅਸੀਂ ਭਾਜਪਾ ਨੂੰ ਡੇਗ ਲਾਂਗੇ। ਦੇਖੋ ਕਿਤੇ ਵੀ ਨੀ ਲੱਗ ਰਿਹਾ ਭਾਜਪਾ ਨੂੰ ਡਿੱਗਣ ਵਾਲਾ, ਕੋਈ ਹੱਲ ਨੀ ਦਿਖਾਈ ਦੇ ਰਿਹਾ। ਜੇ ਤਾਂ ਕੋਈ ਪਾਰਟੀਆਂ ਹੁੰਦੀਆਂ ਨਾ ਜਿਹੜੀਆਂ ਭਾਜਪਾ ਨੂੰ ਬਾਹਰ ਰਹਿ ਕੇ ਸਮਰਥਨ ਕਰ ਰਹੀਆਂ ਹੁੰਦੀਆਂ, ਜਿਹੜੀਆਂ ਕਿ ਮੰਤਰੀ ਮੰਡਲ ਚ ਨਾ ਹੁੰਦੀਆਂ ਤੇ ਉਹ ਸਮਰਥਨ ਕਰ ਰਹੀਆਂ ਹੁੰਦੀਆਂ, ਉਹਨਾਂ ਦਾ ਤਾਂ ਇਹ ਜੇ ਟਾਈਮ ਤੇ ਡੋਲਣਾ ਬਣਦਾ ਸੀ, ਪਰ ਭਾਜਪਾ ਦੇ ਜਿੰਨੇ ਵੀ ਸਮਰਥਕ ਦਲ ਆ ਉਹਨਾਂ ਨੂੰ ਤਾਂ ਉਹਨਾਂ ਨੇ ਸਾਂਭਿਆ ਹੀ ਹੋਇਆ। ਨਾਲ ਨਾਲ ਜਿਹੜੀ ਅੰਨਾ ਡੀਐਮ ਕੇ ਬਹੁਤ ਵੱਡਾ ਦਲ ਆ ਜਿਹੜਾ 37 ਸੀਟਾਂ ਕਹਿਣੇ ਹੁੰਦੀਆਂ ਬਹੁਤ, ਇੱਕ ਛੋਟੀ ਸਟੇਟ ਪਾਰਟੀ ਦੀਆਂ 37 ਸੀਟਾਂ ਤੇ ਉਹ 37 ਦੀਆਂ 37 ਸੀਟਾਂ ਵੀ ਜਿਹੜੀਆਂ ਉਹ ਭਾਜਪਾ ਦੀ ਝੋਲੀ ਪੈਣ ਦੀ ਪੂਰੀ ਆਸ ਆ। ਤੇ ਇਸ ਕਰਕੇ ਇਹ ਇੱਕ ਹਾਈ ਪਿੱਚ ਡਰਾਮਾ, ਸਮੇਂ ਦੀ ਬਰਬਾਦੀ, ਪੈਸੇ ਦੀ ਬਰਬਾਦੀ ਤੋਂ ਸਿਵਾਏ ਹੋਰ ਕੁਛ ਨੀ ਨਿਕਲਦਾ। ਹਾਂ ਭਾਜਪਾ ਲਈ, ਭਾਜਪਾ ਹੋਰ ਸਟਰੋਂਗ ਹੋ ਕੇ ਨਿਕਲੂਗੀ 2019 ਦੇ ਵੋਟਾਂ ਲਈ ਜਾਂ 2019 ਲਈ ਇੱਕ ਬੇਸ ਤਿਆਰ ਕਰਕੇ ਦੇ ਰਹੀ ਹੈ ਵਿਰੋਧੀ ਪਾਰਟੀ। ਰੱਬ ਜਾਣੇ ਵਿਰੋਧੀ ਪਾਰਟੀ ਦੇ ਇਹਦੇ ਚ ਕੀ ਚਾਲ ਆ ਆਉਣ ਵਾਲੇ ਦਿਨਾਂ ਚ ਸਾਹਮਣੇ ਤਾਂ ਆਜੂਗੀ, ਕਿਉਂਕਿ ਕਾਂਗਰਸ ਵੀ ਸਭ ਤੋਂ ਪੁਰਾਣੀ ਪਾਰਟੀ ਆ, ਕੋਈ ਨਾ ਕੋਈ ਤਾਂ ਉਹਦਾ ਵੀ ਮਨਸ਼ਾ ਹੋਣੀ ਆ ਜਿਹਨੇ ਭਰੋਸਗੀ ਦਾ ਮਤੇ ਲਈ ਰੌਲਾ ਪਾਇਆ, ਪਰ ਆਉਣ ਵਾਲੇ ਦਿਨਾਂ ਚ ਪਤਾ ਲੱਗਣਾ ਜੀ ਕੀ ਹੋਊ
ਜੀ। ਸਰਦਾਰ ਸਾਹਿਬ ਤੁਸੀਂ ਜਿੱਦਾਂ ਕਿ ਗੱਲ ਕੀਤੀ ਆ ਕਿ ਇਹ ਜਿਹੜੀ ਸਰਕਾਰ ਆ ਇਹ ਕਿਸੇ ਨਾ ਕਿਸੇ ਮੁੱਦੇ ਵਿੱਚ ਲੋਕਾਂ ਨੂੰ ਵੀ ਉਲਝਾ ਲੈਂਦੀ ਆ। ਸੋ ਜਿੱਦਾਂ ਕਿ ਇਹਨਾਂ ਨੇ ਅੱਗੇ ਨਸ਼ਿਆਂ ਦੇ ਖਿਲਾਫ ਡੋਪ ਟੈਸਟ ਦਾ ਕਰਮਚਾਰੀ ਆਪਦੇ ਜਿਹੜੇ ਵਰਕਰ ਉਹਨਾਂ ਦਾ ਡੋਪ ਟੈਸਟ ਦਾ ਡਰਾਮਾ ਹੀ ਕਹਿ ਸਕਦੇ ਆ ਜਿਹੜਾ ਕੀਤਾ ਸੀ। ਸੋ ਜਿਹੜਾ ਨਸ਼ਿਆਂ ਦੇ ਖਿਲਾਫ ਜਿਹੜੀ ਜੰਗ ਆ ਉਹ ਫਿਰ ਤੋਂ ਸ਼ੁਰੂ ਹੋ ਰਹੀ ਆ, ਵੈਸੇ ਖਤਮ ਤਾਂ ਨਹੀਂ ਹੋਈ ਸੀ ਪਰ ਇਹ ਫਿਰ ਤੋਂ ਸ਼ੁਰੂ ਹੋ ਰਹੀ ਆ। ਸੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ?
ਦੇਖੋ ਰੌਲਾ ਤਾਂ ਇਹ ਆ ਵੀ ਜੰਗ ਜਾਰੀ ਰਹਿਣੀ ਚਾਹੀਦੀ ਆ, ਨਾ ਰੁਕਣੀ ਨਹੀਂ ਚਾਹੀਦੀ। ਠੀਕ ਆ, ਬਾਰ ਬਾਰ ਬੂਸਟ ਨਾਲ ਅੱਗੇ ਆਉਣੀ ਚਾਹੀਦੀ ਆ, ਕਹਿ ਸਕਦੇ ਹਾਂ ਵੀ ਇੱਕ ਹੋਰ ਜ਼ਿਆਦਾ ਤੇਜ਼ ਜਿਹੜਾ ਇੱਕ ਸਟਾਰਟ ਲੈਣਾ ਚਾਹੀਦਾ। ਕਈ ਵਾਰ ਕੀ ਹੁੰਦਾ ਵੀ ਅਸੀਂ ਜਦੋਂ ਕਿਸੇ ਚੀਜ਼ ਚ ਥੱਕ ਜਾਂਦੇ ਆ ਤੇ ਸਾਨੂੰ 2 ਮਿੰਟ ਸਾਹ ਲੈ ਕੇ ਤੇ ਫੇਰ ਦੁਬਾਰੇ ਵਧੀਆ ਸਟਾਰਟ ਮਿਲ ਜਾਂਦਾ, ਪਰ ਜਿਹੜੀ ਇਹ ਨਸ਼ਿਆਂ ਦੀ ਜੰਗ ਆ ਇਹਦੇ ਵਿੱਚ ਥੱਕ ਕੇ ਹਾਰ ਕੇ ਬੈਠਣ ਵਾਲਾ ਜਿਹੜਾ ਕੋਈ ਵੀ ਚੈਪਟਰ ਹੈ ਨੀ ਇਹਦੇ ਵਿੱਚ, ਤਾਂ ਲੱਗੇ ਰਹਿਣਾ ਪਊਗਾ। ਜੇ ਲੱਗੇ ਰਹਿਣਗੇ ਤਾਂ ਕੋਈ ਹੱਲ ਹੋ ਜੂਗਾ। ਹੁਣ ਅਸੀਂ ਇਸ ਦੌਰਾਨ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਜਿਹੜੀਆਂ ਵਟਸਐਪ ਤੇ ਜ਼ਰੀਏ ਆਈਆਂ, ਲੋਕਾਂ ਚ ਜਾਗਰਤੀ ਆਈ, ਲੋਕਾਂ ਨੇ ਹਿੱਕ ਠੋਕ ਕੇ ਨਾਂ ਲਏ ਗਲਤ ਬੰਦਿਆਂ ਦੇ, ਪੁਲਿਸ ਨਾਲ ਵੀ ਝਪਟਾਂ ਲੋਕਾਂ ਨੇ ਕੀਤੀਆਂ। ਪਰ ਗੱਲ ਇਹ ਆ ਵੀ ਇਹ ਜੇ ਹੁਣ 13,000 ਪਿੰਡਾਂ ਦੇ ਹਿਸਾਬ ਨਾਲ ਲਾਉਣੇ ਆ ਤਾਂ ਉਹ ਗਿਣਤੀ ਦੀਆਂ 100 ਵੀ ਨੀ ਹੈਗੀਆਂ। ਉਹ ਇਹ ਇਹ ਦੁੱਖ ਦੀ ਗੱਲ ਆ ਵੀ 13,000 ਪਿੰਡਾਂ ਦੇ ਵਿੱਚੋਂ ਜੇ ਲੋਕ ਉੱਠ ਖੜੇ ਨਾ ਤਾਂ ਫੇਰ ਜਾ ਕੇ ਲਹਿਰ ਨੂੰ ਕੋਈ ਨੀ ਰੋਕ ਸਕਦਾ। ਇਹ ਲਹਿਰ ਤਾਂ ਹੀ ਕਮਜ਼ੋਰ ਪੈਂਦੀ ਹੈ 100-200 ਪਿੰਡ ਆ ਜਿਹੜੇ ਐਕਟਿਵ ਹੁੰਦੇ ਆ, ਬਾਕੀ ਪਿੰਡਾਂ ਵਾਲੇ ਫੇਰ ਆਉਂਦੇ ਆ ਵੀ ਅਸੀਂ ਕੀ ਲੈਣਾ, ਮੈਨੂੰ ਕੀ ਵਾਲੀ ਕਹਾਣੀ, ਫੇਰ ਆ ਜਾਂਦੀ ਆ ਤੇ ਆਪੇ ਉਵੇਂ ਉਵੇਂ ਨਸ਼ੇ ਫੇਰ ਚੱਲੀ ਜਾਂਦੇ ਆ। ਕੁੱਲ ਮਿਲਾ ਕੇ ਜਿਹੜਾ ਹੁਣ ਜਿਹੜਾ ਇੱਕ ਹੋਰ ਖਤਰਨਾਕ ਜਿਹੜੀ ਰੁਝਾਨ ਪੈਦਾ ਹੋਣ ਜਾ ਰਿਹਾ ਜਾਂ ਖਤਰਨਾਕ ਰੁਝਾਨ ਬਣਿਆ ਹੋਇਆ ਉਹ ਇਹੀ ਆ ਜੀ, ਜਦੋਂ ਹਰਿਆਣਾ ਦੇ ਵਿੱਚ ਜਦੋਂ ਸ਼ਰਾਬ ਦੀ ਬੰਦੀ ਹੋਈ ਸੀ ਉਸ ਟਾਈਮ ਦੇ ਵਿੱਚ ਇੱਕ ਹੋਰ ਬੁਰਾਈ ਉਤਪੰਨ ਹੋ ਗਈ ਸੀ ਵੀ ਸ਼ਰਾਬ ਦਾ ਕਾਲਾ ਧੰਦਾ ਬਹੁਤ ਜ਼ੋਰਾਂ ਤੇ ਚੱਲ ਪਿਆ ਸੀ। ਦੁੱਧ ਵਾਲੇ ਦੁੱਧ ਪਾਉਣਾ ਛੱਡ ਕੇ ਤੇ ਸ਼ਰਾਬ ਦੀਆਂ ਥੈਲੀਆਂ ਜਿਹੜੀਆਂ ਡਰੰਮਾਂ ਚ ਪਾ ਪਾ ਕੇ ਲਿਆਉਣ ਲੱਗ ਗਏ ਸੀ ਹਰਿਆਣਾ ਦੇ ਲਈ, ਪੰਜਾਬ ਤੋਂ ਲਿਆਉਂਦੇ ਸੀ, ਕੋਈ ਰਾਜਸਥਾਨ ਤੋਂ ਲਿਆਉਂਦਾ ਸੀ। ਹੁਣ ਉਹ ਚੀਜ਼ ਇਹ ਹੋ ਗਈ ਵੀ ਜੇ ਨਸ਼ਾ ਸਰਕਾਰ ਬਾਰਡਰ ਤੇ ਸੀਲ ਕਰਦੀ ਆ ਤਾਂ ਜਿਹੜਾ ਨਸ਼ਾ ਸ਼ਹਿਰਾਂ ਦੇ ਵਿੱਚ ਸਿੰਥੈਟਿਕ ਨਸ਼ਾ ਤਿਆਰ ਹੋਣ ਲੱਗ ਗਿਆ, ਸਿੰਥੈਟਿਕ ਚੀਜ਼ਾਂ ਜਿਹੜੀਆਂ ਕਿ ਕਿਤੇ ਨਾ ਕਿਤੇ ਹੋਰ ਜ਼ਿਆਦਾ ਖਤਰਨਾਕ ਆ ਆਮ ਜਿਹੜੇ ਅਸਲੀ ਨਸ਼ੇ ਨਾਲੋਂ। ਲੋਕ ਕਹਿੰਦੇ ਨੀ ਹੁੰਦੇ ਵੀ ਉਹ ਸੱਸ ਦੂਜੀ ਨੂੰ ਅੱਜ ਤੋਂ ਪਤਾ ਲੱਗਦਾ ਵੀ ਪਹਿਲੀ ਚੰਗੀ ਸੀ, ਉਹ ਚੀਜ਼ ਹੁਣ ਸਾਡੇ ਲੋਕਾਂ ਨੂੰ ਮਹਿਸੂਸ ਹੋ ਰਹੀ ਆ ਵੀ ਨਸ਼ਾ ਜਿਹੜਾ ਅਸਲੀ ਕੁਦਰਤੀ ਨਸ਼ਾ ਜਿਹੜਾ ਆ ਰਿਹਾ ਸੀ ਸਾਡੇ ਕੋਲ ਉਦੋਂ ਤਾਂ ਉਹੀ ਚੰਗਾ ਸੀਗਾ। ਜਿਵੇਂ ਬਹੁਤ ਸਾਰੇ ਲੋਕ ਅੱਜ ਵੀ ਫੀਮ ਨੂੰ ਚੰਗਾ ਕਹਿ ਰਹੇ ਵੀ ਪੁਰਾਣੇ ਲੋਕਾਂ ਸਮੇਂ ਚ ਫੀਮ ਖਾਧੀ ਜਾਂਦੀ ਸੀ, ਉਹਦੇ ਨਾਲ ਬੰਦੇ ਮਰਦੇ ਤਾਂ ਨੀ ਸੀਗੇ, ਏਦਾਂ ਤਾਂ ਨੀ ਸੀਗੇ। ਸੋ ਫੀਮ ਕੋਈ ਚੰਗੀ ਨਹੀਂ ਪਰ ਉਹਨੂੰ ਚੰਗਾ ਕਹਿਣਾ ਪੈ ਰਿਹਾ ਜਦੋਂ ਇਹਦਾ ਟਾਈਮ ਆ ਗਿਆ। ਸੋ ਇਹੀ ਚੀਜ਼ ਹੁਣ ਵੀ ਇੱਕ ਨਸ਼ੇ ਦੇ ਉੱਤੇ ਜੇ ਬਾਰਡਰ ਸੀਲ ਹੋ ਜਾਣਗੇ ਤਾਂ ਸਿੰਥੈਟਿਕ ਨਸ਼ਾ ਜਿਹੜਾ ਅੰਦਰੋਂ ਅੰਦਰੀ ਪੈਦਾ ਹੋ ਕੇ ਅੰਦਰੋਂ ਅੰਦਰੀ ਵਿਕ ਰਿਹਾ ਉਹਦਾ ਤੁਸੀਂ ਕੀ ਕਰੋਗੇ? ਸੋ ਇਹ ਤਾਂ ਨਾ ਗਲੀ ਗਲੀ ਮਹੱਲੇ ਮਹੱਲੇ ਚ ਜਾਗਰੂਕ ਹੋਣਾ ਪਊਗਾ। ਕੱਲੇ ਕੱਲੇ ਜਿਹੜੇ ਮੈਡੀਕਲ ਸਟੋਰਾਂ ਵਾਲੇ ਲੋਕ ਆ ਨਾ, ਮੈਂ ਇਹਦੇ ਚ ਉਹਨਾਂ ਨੂੰ ਵੀ ਬਹੁਤ ਵੱਡਾ ਦੋਸ਼ੀ ਮੰਨਦਾ ਮੈਂ ਉਹਨਾਂ ਨੂੰ। ਮੇਰੇ ਹਿਸਾਬ ਨਾਲ ਜੇ ਪਿੰਡਾਂ ਦੇ ਵਿੱਚ ਆਪਾਂ ਇੱਕ ਗੱਲ ਕਰਦੇ ਨਾ ਵੀ ਪਿੰਡਾਂ ਚ ਆਪਾਂ 5-7 ਬੰਦੇ ਜਿਹੜੇ ਗਲਤ ਕੰਮ ਕਰਦੇ ਉਹਨਾਂ ਨੂੰ ਰੋਕੀਏ, ਮੇਰੇ ਹਿਸਾਬ ਨਾਲ ਸ਼ਹਿਰਾਂ ਗਲੀਆਂ ਮੁਹੱਲਿਆਂ ਦੇ ਜਿੰਨੇ ਮੈਡੀਕਲ ਸਟੋਰ ਆ ਉਹਨਾਂ ਨੂੰ ਉਹਨਾਂ ਦੇ ਉੱਤੇ ਹੀ ਸਕੰਜਾ ਕੱਸ ਲਿਆ ਜਾਵੇ ਨਾ, ਤੇ ਵੱਡਾ ਵੱਡਾ ਹਿੱਸਾ ਜਿਹੜਾ ਨਸ਼ੇ ਦਾ ਉੱਥੋਂ ਕੰਟਰੋਲ ਹੋ ਸਕਦਾ। ਮੈਂ ਗਰੰਟੀ ਕਰ ਸਕਦਾ ਵੀ 99% ਮੈਡੀਕਲ ਸਟੋਰ ਦੇ ਉੱਤੇ ਤੁਹਾਨੂੰ ਨਸ਼ਾ ਮਿਲ ਜਾਂਦਾ, 99 ਮੈਡੀਕਲ ਸਟੋਰਾਂ ਦੇ ਉੱਤੇ, ਚਾਹੇ ਉਹ ਲਾਇਸੈਂਸ ਦੀ ਆੜ ਦੇ ਵਿੱਚ ਵੇਚੀ ਜਾਂਦੇ ਆ ਜਾਂ ਡਾਕਟਰਾਂ ਦੀਆਂ ਪਰਚੀਆਂ ਦੇ ਨਾਂ ਤੇ ਵੇਚੀ ਜਾਂਦੇ ਆ, ਪਰ ਵੇਚੀ ਜਾਂਦੇ ਆ। ਸੋ ਸਾਨੂੰ ਕੋਸ਼ਿਸ਼ ਕਰਨੀ ਪਊਗੀ ਵੀ ਇਹਨਾਂ ਮੈਡੀਕਲ ਸੈਂਟਰਾਂ ਨੂੰ ਭਰਾਪੇ ਦੇ ਤੌਰ ਤੇ ਇਹਨਾਂ ਨੂੰ ਜਾ ਕੇ ਸਮਝਾਉਣਾ ਪਊਗਾ ਜਾਂ ਇਹਨਾਂ ਦੀ ਜ਼ਮੀਰ ਨੂੰ ਹਲੂਣਾ ਦੇਣਾ ਪਊਗਾ, ਇਹਨਾਂ ਨੂੰ ਦਿਖਾਉਣਾ ਪਊਗਾ ਵੀ ਕਿਵੇਂ ਤੁਸੀਂ ਕਿਸੇ ਦੇ ਜਵਾਬ ਤੇ ਇਹਨਾਂ ਨੂੰ ਜੇ ਤੁਸੀਂ ਜਾ ਕੇ ਸਿੱਧਾ 4 ਜਣੇ ਇਹ ਜਾ ਕੇ ਕਰੇ ਵੀ ਭਾਈ ਮੁਬਾਰਕ ਤੂੰ ਜਿਹੜਾ ਕਤਲ ਕੀਤਾ ਨਾ ਤੇ ਉਹਦੀ ਤੈਨੂੰ ਮੁਬਾਰਕਬਾਦ ਦੇਣ ਆਏ ਆ, ਤੇ ਅਗਲਾ ਪੁੱਛੂਗਾ ਕਾਹਦਾ ਕਤਲ, ਤਾਂ ਉਹਦੇ ਮੂਹਰੇ ਰੱਖੋ ਬੱਚਿਆਂ ਦੀਆਂ ਫੋਟੋਆਂ ਜਿਹੜੇ ਮਰੇ ਆ ਨਸ਼ੇ ਲੈ ਲੈ, ਤਾਂ ਉਹਨੂੰ ਕੁਛ ਤਾਂ ਸ਼ਰਮ ਆਊਗੀ ਨਾ, ਨਹੀਂ ਤਾਂ ਉਹਨੂੰ ਐਂ ਲੱਗਦਾ ਵੀ ਮੈਂ ਤਾਂ ਮੇਰੀਆਂ 4 ਗੋਲੀਆਂ ਨਾਲ ਥੋੜਾ ਕੋਈ ਮਰਨ ਲੱਗਿਆ। ਪਰ ਗੱਲ ਇਹ ਆ ਵੀ ਇਹ ਇੱਕ ਗਲੀ ਨੀ, ਇੱਕ ਮਹੱਲਾ ਨੀ ਇਹਨੂੰ ਸੂਤ ਕਰ ਸਕਦਾ, ਤਾਂ ਕੋਨੇ ਕੋਨੇ ਨੂੰ ਜਾਗਰੂਕ ਹੋਣਾ ਪਊਗਾ
ਜੀ। ਸੋ ਜਿੱਦਾਂ ਹੁਣ ਇਹ ਗੱਲ ਵੀ ਕਰ ਰਹੇ ਆ, ਇੱਕ ਮਤਾ ਪਾਸ ਕਰਾਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਡੋਡਿਆਂ ਦੀ ਜਿਹੜੀ ਖੇਤੀ ਆ ਉਹਨੂੰ ਲੀਗਲੀ ਮਤਲਬ ਕਿ ਕਰਾਰ ਦਿੱਤਾ ਜਾਵੇ ਇਦਾਂ ਦਾ, ਸੋ ਉਸਦੇ ਬਾਰੇ ਤੁਸੀਂ ਕੀ ਕਹੋਗੇ?
ਦੇਖੋ ਆ ਸਿੰਥੈਟਿਕ ਡਰੱਗ ਨਾਲ ਤਾਂ ਫਿਰ ਚੰਗਾ ਹੀ ਆ ਨਾ ਜੀ, ਜੇ ਅਸੀਂ ਸਿੰਥੈਟਿਕ ਡਰੱਗ ਦੀ ਗੱਲ ਕਰੀਏ, ਸਿੰਥੈਟਿਕ ਡਰੱਗ ਨਾਲੋਂ ਤਾਂ ਚੰਗਾ ਅਕਸਰ ਕੁਦਰਤ ਦਾ ਤਾਂ ਉਤਪਾਦ ਕੀਤਾ ਹੋਇਆ, ਕੁਦਰਤ ਨੇ ਜਿਹੜੀ ਚੀਜ਼ ਉਹਦੇ ਵਿੱਚ ਪਾਈ ਆ ਉਹ ਤਾਂ ਹੈ ਨਾ, ਉਹਦੇ ਵਿੱਚ ਕੋਈ ਇਹ ਜਿਹੀ ਚੀਜ਼ ਤਾਂ ਨੀ ਜਿਹੜੀ ਇੱਕੇ ਦਮ ਹੀ ਮਾਰੂਗਾ ਜਾਂ ਤੁਹਾਨੂੰ ਅੰਦਰੋਂ ਬਲੌਕ ਕਰ ਦੂਗੀ। ਸੋ ਵੈਸੇ ਤਾਂ ਮੈਂ ਹੈ ਨੀ ਇਹਦੇ ਹੱਕ ਚ ਕਿਸੇ ਚ ਵੀ, ਨਸ਼ਾ ਨਸ਼ਾ ਜਿਹੜਾ ਕਰਨਾ ਤਾਂ ਨਸ਼ਾ ਜ਼ਿੰਦਗੀ ਦਾ ਕਰੋ, ਨਸ਼ਾ ਖੇਡਾਂ ਦਾ ਕਰੋ, ਨਸ਼ਾ ਅੱਗੇ ਵਧਣ ਦਾ ਕਰੋ, ਨਸ਼ਾ ਪੜ੍ਹਨ ਦਾ ਕਰੋ, ਬਹੁਤ ਸਾਰੇ ਨਸ਼ੇ ਆ ਉਹ ਕਰਨੇ ਚਾਹੀਦੇ ਆ। ਨਸ਼ਾ ਸਮਾਜ ਸੇਵਾ ਦਾ ਸਾਰਿਆਂ ਤੋਂ ਵਧੀਆ, ਸਰਬੱਤ ਦੇ ਭਲੇ ਦਾ ਨਸ਼ਾ ਸਭ ਤੋਂ ਵਧੀਆ ਕਰੋ ਤਾਂ ਕਰਕੇ ਤਾਂ ਦੇਖੋ, ਪਰ ਰੌਲਾ ਤਾਂ ਜਿਹੜਾ ਇਹ ਚੀਜ਼ਾਂ ਮਜਬੂਰੀ ਦੇ ਵਿੱਚ ਬੰਦੇ ਨੂੰ ਕਹਿਣੀਆਂ ਪੈ ਜਾਂਦੀਆਂ, ਮਜਬੂਰੀ ਚ ਇਹ ਗੱਲਾਂ ਕਹਿਣੀਆਂ ਪੈਂਦੀਆਂ। ਮਜਬੂਰੀ ਚ ਇਹੋ ਜਿਹੇ ਲੋਕ ਵੀ ਦੇਖੇ ਆ ਜਦੋਂ ਮਾਵਾਂ ਖੁਦ ਆਉਂਦੀਆਂ ਆਪਦੇ ਪੁੱਤਾਂ ਨੂੰ ਵੀ ਇਹਨੂੰ ਨਸ਼ਾ ਦੇ ਦੋ, ਨੀ ਮਰ ਜੂਗਾ, ਵੀ ਮਰਨ ਨਾਲੋਂ ਤਾਂ ਇਹਨੂੰ ਨਸ਼ਾ ਦਿੱਤਾ ਚੰਗਾ। ਸੋ ਇਹ ਇੱਦਾਂ ਕਿ ਇੱਥੇ ਆ ਕੇ ਗੱਲ ਅਟਕਦੀ ਆ, ਪਰ ਮੇਰਾ ਮੰਨਣਾ ਵੀ ਸਾਨੂੰ ਇੰਨਾ ਕੁ ਜਾਗਰੂਕ ਕਰਨਾ ਚਾਹੀਦਾ, ਜਿਵੇਂ ਹੁਣ ਸਕੂਲਾਂ ਚ ਸਬਜੈਕਟ ਦੀ ਗੱਲ ਆਈ ਜਾਂ ਹੋਰ ਇਹ ਜੀ ਗੱਲ ਆਈ ਵੀ ਬੱਚਿਆਂ ਨੂੰ ਇੰਨੇ ਕੁ ਪੱਧਰ ਦੇ ਉੱਤੇ ਜਾਗਰੂਕ ਕਰੀਏ, ਇਹੋ ਜਿਹੀਆਂ ਫੋਟੋਆਂ ਵੀਡੀਓ ਉਹ ਚੀਜ਼ਾਂ ਦਿਖਾਈਏ ਵੀ ਜਿਹੜੀਆਂ ਦੇ ਵਿੱਚ ਅਸੀਂ ਇਹਨਾਂ ਨੂੰ ਜਾਗਰੂਕ ਕਰ ਸਕੀਏ ਵੀ ਦੇਖੋ ਆਹ ਬੰਦਾ ਸ਼ਰਾਬ ਪੀਂਦਾ ਸੀ, ਆਹ ਬੰਦਾ ਆਹ ਨਸ਼ਾ ਕਰਦਾ ਸੀ, ਇਹਦੇ ਇਹਦੀ ਜ਼ਿੰਦਗੀ ਇਹੋ ਜਿਹੀ ਰਹੀ, ਸਾਡੇ ਕੋਲ ਬਹੁਤ ਸਾਰੀਆਂ ਉਦਾਹਰਨਾਂ ਐਗਜ਼ਾਮਪਲਸ ਆ। ਸੋ ਉਹ ਐਗਜ਼ਾਮਪਲ ਸਾਨੂੰ ਸੈੱਟ ਕਰਨੀਆਂ ਚਾਹੀਦੀਆਂ ਤੇ ਉਹ ਲੋਕ ਬੱਚਿਆਂ ਨੂੰ ਗਾਂ ਦਿਖਾਉਣੀਆਂ ਚਾਹੀਦੀਆਂ, ਪਾਸ ਆਊਟ ਕਰਨੀਆਂ ਚਾਹੀਦੀਆਂ ਤਾਂ ਕਿ ਕੱਲ ਨੂੰ ਕੋਈ ਬੱਚਾ ਤਾਂ ਜਾਗੂਗਾ ਨਾ ਇਹਨਾਂ ਗੱਲਾਂ ਨਾਲ
ਜੀ। ਸੋ ਅੱਗੇ ਗੱਲ ਕਰਦੇ ਆ ਬ੍ਰਾਟ ਸਾਹਿਬ, ਜਿਹੜਾ ਕਿ ਇੱਕ ਸਾਈਂ ਦੇ ਸਿਰ ਤੇ ਸੋਨੇ ਦਾ ਮੁਕਟ ਮਹਾਰਾਸ਼ਟਰ ਵਿੱਚ ਜਿਹੜਾ ਇੱਕ ਸ਼ਰਧਾਲੂ ਨੇ ਚੜਾਇਆ, ਜਿਹਦੀ ਕਿ ਕਹਿੰਦੇ ਕੀਮਤ ਤਕਰੀਬਨ 22 ਲੱਖ ਰੁਪਏ ਦੱਸੀ ਜਾਂਦੀ ਆ, ਸੋ ਕੀ ਕਹੋਗੇ ਇਸ ਬਾਰੇ ਵੀ?
ਦੇਖੋ ਮੁਕਟ ਮੈਂ ਪੂਰੀ ਨਿਊਜ਼ ਨਹੀਂ ਪੜ੍ਹ ਸਕਿਆ, ਪਰ ਮੈਂ ਮੁਕਟ ਦੇਖਣ ਸਾਰ ਜੋ ਮੇਰੇ ਅੰਦਰ ਗਈ ਨਾ, ਮੇਰੇ ਮੈਨੂੰ ਬੜੀ ਇੱਕ ਹੋਰ ਹੀ ਢੰਗ ਦਾ ਮੇਰੇ ਫੇਸ ਤੇ ਮੁਸਕਾਨ ਆਈ, ਇੱਕ ਹੋਰ ਹੀ ਢੰਗ ਦਾ ਅੰਦਰ ਬਲਬਲਾ ਆਇਆ ਤੇ ਇਹੋ ਜਿਹੀ ਸੋਚ ਆਈ ਵੀ ਯਾਰ ਕਿਹੜੇ ਰਾਹੀ ਪੈ ਗਏ ਲੋਕ। ਜੇ ਹੁਣ ਅੱਜ ਅਸੀਂ ਗੁਰਬਾਣੀ ਦੀ ਗੱਲ ਕਰਦੇ ਹਾਂ, ਗੁਰਬਾਣੀ ਜਿਹੜੀ ਸਿੱਖਿਆ ਦਿੰਦੀ ਆ ਉਹ ਗੁਰਬਾਣੀ ਦੀ ਅਸੀਂ ਸਿੱਖਿਆ ਤਾਂ ਲੈਂਦੇ ਨੀ, ਉਹ ਗੁਰਬਾਣੀ ਤਾਂ ਆਦੀ ਆ ਵੀ ਹਰ ਬੰਦੇ ਨਾਲ ਪਿਆਰ ਕਰੋ, ਨਫ਼ਰਤ ਜਮਾ ਨਾ ਕਰੋ, ਹਰ ਬੰਦੇ ਦਾ ਸਤਿਕਾਰ ਕਰੋ, ਇੱਕ ਦੂਜੇ ਨੂੰ ਰਲ ਮਿਲ ਕੇ ਰਹੋ, ਗੁਰਬਾਣੀ ਇਹ ਜਿਹੀਆਂ ਗੱਲਾਂ ਕਰਦੀ ਆ, ਪਰ ਅਸੀਂ ਤੜਕੇ ਤੋਂ ਹੱਥਾਂ ਦੇ ਨਫ਼ਰਤ ਨਾਲ ਭੁੱਜੇ ਹੋਏ ਆ, ਅਸੀਂ ਸਾਰਾ ਦੇਖਣਾ ਨੀ ਹਾਂਗਦੇ ਕਿਸੇ ਨੂੰ, ਅਸੀਂ ਚਾਹੁੰਦੇ ਹਾਂ ਵੀ ਉਹ ਤਾਂ ਹੋਵੇ ਹੀ ਨਾ। ਸੋ ਇਹ ਚੀਜ਼ਾਂ ਹੀ ਸਾਈਂ ਦੇ ਯੁੱਗ, ਸਾਈਂ ਆ ਜਿਹੜਾ ਇੱਕ ਫਕੀਰ ਬੰਦਾ ਸੀ ਉਹ ਆਪਦੀ ਜ਼ਿੰਦਗੀ ਫਕੀਰੀ ਚ ਕੱਢ ਗਿਆ, ਇੱਕ ਇੱਕ ਸਿੰਪਲ ਜਿਹੜਾ ਉਹਨੇ ਚਾਦਰ ਨਾਲ ਲਪੇਟ ਕੇ ਆਪਦੇ ਸਰੀਰ ਦੇ ਉੱਤੇ ਸਿਰ ਢੱਕ ਕੇ ਉਹਨੇ ਸਾਰੀ ਜ਼ਿੰਦਗੀ ਕੱਢ ਲਈ। ਉਹਦਾ ਜਿਹੜਾ ਮੁਕਟ ਸੀ ਸਾਈਂ ਦਾ ਮੁਕਟ ਤਾਂ ਸਾਈਂ ਦੇ ਜਿਹਦੀ ਭਗਤੀ ਸੀ, ਸਾਈਂ ਨੂੰ ਸੋਨੇ ਦੇ ਮੁਕਟਾਂ ਦੀ ਨਹੀਂ ਲੋੜ, ਸਾਈਂ ਦੇ ਜੇ ਤੁਸੀਂ ਸਾਈਂ ਦੇ ਪੂਰਨੇ ਤੇ ਚੱਲਣਾ ਚਾਹੁੰਦੇ ਹੋ ਨਾ, ਜਿਹੜਾ ਜੇ ਤੁਸੀਂ ਮੰਨ ਲਓ ਵਹਿਮ ਭਰਮ ਨੂੰ ਛੱਡੋ ਵੀ ਸਾਈਂ ਕੋਲੇ ਕੋਈ ਸ਼ਕਤੀ ਸੀ ਜਾਂ ਪਾਵਰ ਸੀ, ਛੱਡੋ, ਪਰ ਸਾਈਂ ਦੀ ਜਿਹੜੀ ਫਕੀਰੀ ਦੀ ਲਾਈਫ ਸੀਗੀ ਉਹ ਲਾਈਫ ਤਾਂ ਨੀ ਤੁਸੀਂ ਉਹਨੂੰ ਉਹਨਾਂ ਦਾ ਨੀ ਇਗਨੋਰ ਕਰ ਸਕਦੇ ਨਾ, ਉਹ ਕਿੰਨੇ ਫਕੀਰੀ ਦੇ ਵਿੱਚ ਉਹਨੇ ਜ਼ਿੰਦਗੀ ਜਿਉਈ ਤੇ ਕਿੰਨੀ ਦੁਨੀਆਂ ਦੇ ਲਈ ਉਹਨੇ ਆਪਦੇ ਆਪ ਨੂੰ ਸਮਰਪਿਤ ਕੀਤਾ, ਕਿੱਥੇ ਕਿੱਥੇ ਉਹਨੇ ਸੇਵਾ ਭਾਵਨਾ ਕੀਤੀ ਤੇ ਕਿੰਨਾ ਸਾਦਾ ਜ਼ਿੰਦਗੀ ਆ, ਇੱਕ ਵਾਟਾ ਰੱਖ ਕੇ ਤੇ ਇੱਕ ਚਾਦਰ ਲਪੇਟ ਕੇ ਆਪਦੇ ਪਿੰਡੇ ਤੇ ਉਹ ਜ਼ਿੰਦਗੀ ਜਿਉਈ ਉਹਨੇ। ਤੇ ਉਸ ਬੰਦੇ ਨੂੰ ਤੁਸੀਂ ਸਿਉਣਾ ਦੇ ਮੁੜ ਕੇ ਮੁਕਟਾਂ ਨਾਲ ਤੋੜ ਕੇ ਤਾਂ ਉਹਦੀ ਜਿਹੜੀ ਸੋਚ ਆ ਉਹਦੀ ਸੋਚ ਨੂੰ ਖਤਮ ਕਰੀ ਜਾਂਦੇ ਤੁਸੀਂ, ਉਹਦੀ ਸੋਚ ਦਾ ਜਿਹੜਾ ਰੂਪ ਹੀ ਬਦਲ ਰਹੇ ਹੋ। 20 ਸਾਲਾਂ ਦੇ ਵਿੱਚ ਇਹ ਸੋਚ ਬਦਲ ਜੂਗੀ ਵੀ ਸਾਈਂ ਵੀ ਕੋਈ ਕਿੰਗ ਹੋਇਆ। ਜੇ ਮੁਕਟਾਂ ਵਾਲੀਆਂ ਫੋਟੋਆਂ ਸਾਈਂ ਦੀਆਂ ਚੱਲ ਪਈਆਂ, ਮੁਕਟਾਂ ਵਾਲੇ ਜਿਹੜੇ ਮੰਦਰ ਬਣ ਗਏ, ਤਾਂ ਲੋਕਾਂ ਦੇ ਤਾਂ ਇਹ ਨਜ਼ਰ ਚ ਜਾਊ ਵੀ ਸਾਈਂ ਇੱਕ ਕਿੰਗ ਹੋਇਆ। ਸੋ ਇਹ ਚੀਜ਼ਾਂ ਨਾ ਕਿਤੇ ਨਾ ਕਿਤੇ ਬਹੁਤ ਖਤਰਨਾਕ ਰੁਝਾਨ ਚੱਲਦਾ ਜਾ ਰਿਹਾ ਪੈਸੇ ਦੇ ਜ਼ੋਰ ਦੇ ਉੱਤੇ। ਪੈਸਾ ਜਿਹਦੇ ਕੋਲ ਆ ਜਾਂਦਾ ਉਹ ਫਿਰ ਏਦਾਂ ਕਰਕੇ ਜਿਹੜੀ ਇਤਿਹਾਸ ਨੂੰ ਹੀ ਬਦਲ ਦਿੰਦੇ ਆ ਅਣਜਾਣੇ ਦੇ ਵਿੱਚ। ਉਹਨਾਂ ਨੂੰ ਪਤਾ ਨੀ ਹੈ ਤਾਂ ਉਹਨਾਂ ਦੀ ਸ਼ਰਧਾ, ਪਰ ਅਣਜਾਣੇ ਦੇ ਵਿੱਚ ਇਤਿਹਾਸ ਨੂੰ ਬਦਲ ਲੈਂਦਾ। ਜੇ ਹੁਣ ਇਹੀ ਬੰਦਾ ਇਹਦੀ ਥਾਂ ਤੇ ਮੈਂ ਹੁੰਦਾ, ਮੈਨੂੰ ਇਹ 20-25 ਲੱਖ ਮੁਫ਼ਤ ਦੇ ਲਾਉਣ ਦੀ ਥਾਂ ਤੇ ਮੈਂ ਸਾਈਂ ਦੀਆਂ ਜਿਹੜੀਆਂ ਸੋਚਾਂ ਸੀ ਉਹਨਾਂ ਸੋਚਾਂ ਦੀ ਪੂਰਤੀ ਲਈ ਕੋਈ ਗਰੀਬਾਂ ਨੂੰ ਵਜ਼ੀਫੇ, ਗਰੀਬਾਂ ਨੂੰ ਪੜ੍ਹਾਈ ਲਿਖਾਈ ਜਾਂ ਕਿਸੇ ਨੂੰ ਰੁਜ਼ਗਾਰ ਜਾਂ ਕੋਈ ਕੋਈ ਚੰਗੇ ਰਾਹਾਂ ਤੇ ਪਾਉਣ ਵਾਲੀਆਂ ਜਿਹੜੀਆਂ ਉਹ 20-22 ਲੱਖ ਮੈਂ ਖਰਚ ਦਿੰਦਾ ਤੇ ਸਾਈਂ ਖੁਸ਼ ਸੀਗਾ। ਜੇ ਕੋਈ ਮੰਨ ਲੈਂਦੇ ਆ, ਜੇ ਕੋਈ ਤੁਸੀਂ ਮਿਰੇਕਲ ਵੀ ਗੱਲ ਕਰਦੇ ਹੋ, ਕੋਈ ਸ਼ਰਧਾ ਭਾਵਨਾ ਦੀ ਗੱਲ ਕਰਦੇ ਹੋ, ਤਾਂ ਸਾਈਂ ਦੀ ਮਨ ਦੀ ਅਸਲੀ ਖੁਸ਼ੀ ਤਾਂ ਉਹਦੇ ਕੀਤੇ ਕੰਮਾਂ ਦੀ ਪੂਰਨ ਤੇ ਉਹਦੀ ਕਈਆਂ ਗੱਲਾਂ ਨੂੰ ਪੂਰਨ ਕਰਨ ਤੇ ਆ, ਨਾ ਕਿ ਸਿਆਉਣੇ ਦੇ ਮੁਕਟ ਚੜਾਉਣ ਤੇ ਆ।
ਜੀ ਸੋ ਬਰਾੜ ਸਾਹਿਬ, ਇੱਧਰ ਪ੍ਰੋਗਰਾਮ ਵਿੱਚ ਸਾਡੇ ਲਿਸਨਰ ਵੀ ਸ਼ਾਮਿਲ ਹੋ ਰਹੇ ਆ, ਉਹਨਾਂ ਦੇ ਮੈਸੇਜ ਵੀ ਨਾਲ ਨਾਲ ਲੈਂਦੇ ਚਾਹੀਏ। ਤੇ ਰੁਪਿੰਦਰ ਸਿੰਘ ਗਿੱਲ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿ ਰਹੇ ਆ ਕਿ ਪ੍ਰੋਗਰਾਮ ਸੋਹਣਾ ਚੱਲ ਰਿਹਾ। ਜਿਹੜੀ ਜਸਵੀਰ ਰੰਧਾਵਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਪਰਮਜੀਤ ਸਿੰਘ ਧਾਲੀਵਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੁਹਾਨੂੰ ਵੀ ਤੇ ਮੈਨੂੰ ਤੇ ਸਰਬਜੀਤ ਭਾਜੀ ਤੇ ਸਾਰੇ ਸੁਣਨ ਵਾਲਿਆਂ ਨੂੰ। ਤੇ ਕੁਲਦੀਪ ਕੌਰ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਜੀ ਮਿੰਟੂ ਬਰਾੜ ਭਾਜੀ, ਸਰਬਜੀਤ ਭਾਜੀ ਤੇ ਸਾਰੇ ਹੀ ਪਰਿਵਾਰ ਨੂੰ ਤੇ ਪੁੱਛ ਰਹੇ ਆ ਕਿ ਕਿਵੇਂ ਕੀ ਹਾਲ ਚਾਲ ਆ। ਸੋ ਉਹਨਾਂ ਨੇ ਜੀ ਇੱਕ ਕਵਿਤਾ ਸਾਂਝੀ ਕੀਤੀ ਆ, ਸੋ ਜਿਹੜੀਆਂ ਕਿ ਮੈਂ ਥੋੜੀ ਜੀ ਬਾਅਦ ਵਿੱਚ ਜ਼ਰੂਰ ਸਾਂਝੀ ਕਰੂੰਗੀ। ਸੋ ਹੁਣ ਅੱਗੇ ਖਬਰਾਂ ਦੇ ਬਾਰੇ ਚੱਲਦੇ ਆ ਆਪਾਂ। ਆਸਟ੍ਰੇਲੀਆ
ਦੇ ਵਿੱਚ ਮੈਂ ਤਾਂ ਸਾਰਿਆਂ ਤੋਂ ਪਹਿਲਾਂ ਬੋਬੀ ਜੀ ਮਾਫੀ ਚਾਹੁੰਦਾ, ਮੈਂ ਤਾਂ ਦੇਖ ਰਿਹਾ ਸੀ ਅੱਛਾ ਰੁਪਿੰਦਰ ਗਿੱਲ ਹਜੇ ਆਪਣਾ ਰੇਡੀਓ ਸੁਣਦੇ ਆ, ਕੱਲ ਪਰਸੋਂ ਪ੍ਰਧਾਨ ਮੰਤਰੀ ਨਾਲ ਸਿੱਧੀ ਜਾ ਰਹੀ ਹੈ ਇਹਨਾਂ ਦੀ। ਸੋ ਹੁਣ ਆਪਣੇ ਜਿਹੜੇ ਲਿਸਨਰ ਆ ਬਹੁਤ ਵੱਡੇ ਵੱਡੇ ਲਿਸਨਰ ਵੀ ਹੋ ਗਏ, ਹੁਣ ਆਪਾਂ ਇੱਥੇ ਮਾਣ ਕਰ ਸਕਦੇ ਹਾਂ।
ਵਾਹ ਜੀ ਵਾਹ, ਬਹੁਤ ਖੂਬ, ਬਹੁਤ ਵਧੀਆ ਗੱਲ ਆ। ਵੈਸੇ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਬਰਾੜ ਸਾਹਿਬ।
ਦੇਖੋ ਕੱਲ ਪਰਸੋਂ ਦੇਖਿਆ ਸੀ ਮੈਂ ਫੇਸਬੁੱਕ ਤੇ ਟਰਮ ਬੁੱਲ ਨਾਲ ਜੱਫੀ ਪਾਈ ਖੜੇ ਸੀ। ਸੋ ਜਿਹੜੇ ਬੰਦੇ ਦੀ ਸਿੱਧੀ ਟਰਮ ਬੁੱਲ ਤੱਕ ਆ ਤੇ ਉਹ ਹਰਮਨ ਰੇਡੀਓ ਸੁਣੇ, ਇਹਦਾ ਮਤਲਬ ਹਰਮਨ ਰੇਡੀਓ ਟਰਮ ਬੁੱਲ ਵੀ ਸੁਣਦਾ। ਬਹੁਤ ਪਹੁੰਚ ਹੋ ਗਈ ਆਪਣੀ ਹੁਣ।
ਹਾਂਜੀ ਤੋ ਬਹੁਤ ਵਧੀਆ ਗੱਲ ਆ ਜੀ, ਵਧੀਆ ਖੁਸ਼ੀ ਹੁੰਦੀ ਆ ਜਦੋਂ ਕੋਈ ਏਦਾਂ ਮਤਲਬ ਕਿ ਆਪਣੇ ਭਾਈਚਾਰੇ ਦੇ ਵਿੱਚੋਂ ਹੀ ਏਦਾਂ ਵਧੀਆ ਕੰਮ ਕਰਦਾ, ਕੋਈ ਤਰੱਕੀ ਮਿਲਦੀ ਆ ਤਾਂ ਸਾਨੂੰ ਵੀ ਹੋਪ ਹੁੰਦੀ ਆ ਤੇ ਇੱਕ ਰਾਹ ਬਣਦਾ ਵਾ ਪਿੱਛੇ ਦੀ ਪਿੱਛੇ, ਕਿ ਬਹੁਤ ਵਧੀਆ ਗੱਲ ਆ ਏਦਾਂ। ਤੇ ਏਦਾਂ ਬ੍ਰਾਦਰ ਸਾਹਿਬ, ਇੱਕ ਨਾ ਮੈਂ ਅੱਜ ਸੁਬਹ ਸੁਬਹ ਹੀ ਖਬਰ ਦੇਖ ਰਹੀ ਸੀਗੀ, ਸੋ ਕਈ ਵਾਰੀ ਆਪਾਂ ਸੋਚ ਲੈਂਦੇ ਆ ਕਿ ਬੱਚਿਆਂ ਨੂੰ ਝਿੜਕਣਾ ਜਾਂ ਉਹਨਾਂ ਦੇ ਨਾਲ ਥੋੜੀ ਬਹੁਤੀ ਜਿਵੇਂ ਇੰਡੀਆ ਦੇ ਵਿੱਚ ਹੁੰਦਾ ਨਾ ਜਿੱਦਾਂ ਉਹ ਕੋਈ ਗਲਤੀਆਂ ਕਰਦੇ ਆ ਤਾਂ ਆਪਾਂ ਥੱਪੜ ਜੜ ਦਿੰਦੇ ਆ, ਸੋ ਕਿਤੇ ਨਾ ਕਿਤੇ ਆਸਟ੍ਰੇਲੀਆ ਦੇ ਵਿੱਚ ਉਹ ਬਹੁਤ ਮਹਿੰਗਾ ਪੈ ਜਾਂਦਾ ਵਾ। ਸੋ ਬੱਚਾ ਕੋਈ ਇਲਤ ਕਰ ਰਿਹਾ ਸੀ ਤੇ ਉਹਦੇ ਬਾਪ ਨੇ ਨਾ ਉਹਦੇ ਥੱਪੜ ਮਾਰਿਆ ਤੇ ਬੱਚਾ ਡਿੱਗ ਪਿਆ। ਉੱਥੇ ਹੋਰ ਤਾਂ ਕਿਸੇ ਨੂੰ ਪਤਾ ਨੀ ਲੱਗਿਆ, ਪਰ ਜਿਹੜੀ ਉਹ ਸ਼ੋਪ ਸੀ ਉਹਦੇ ਵਿੱਚ ਜਿਹੜਾ ਸੀਸੀਟੀ ਕੈਮਰਾ ਲੱਗਾ ਸੀ ਨਾ ਉਹਨੇ ਉਹ ਕੈਚ ਕਰ ਲਿਆ, ਤੇ ਉਸ ਤੋਂ ਬਾਅਦ ਚ ਉਹ ਬੰਦੇ ਨੂੰ ਜਿਹੜਾ ਭੁਗਤਣਾ ਪਿਆ ਵਾ, ਹੁਣ ਉਹ ਬੰਦਾ ਜੇਲ੍ਹ ਦੇ ਵਿੱਚ ਆ ਚਾਇਲਡ ਅਬਿਊਸ ਇੰਸੀਡੈਂਟ ਦੇ ਕਰਕੇ। ਸੋ ਕਿਤੇ ਨਾ ਕਿਤੇ ਇਹ ਜਿਹੜੀਆਂ ਗੱਲਾਂ ਵਾ ਕਾਫੀ ਮਹਿੰਗੀਆਂ ਪੈ ਜਾਂਦੀਆਂ। ਸੋ ਕੀ ਕਹੋਗੇ ਜੀ ਤੁਸੀਂ ਇਸ ਬਾਰੇ?
ਦੇਖੋ ਜਿਹੜਾ ਇਹ ਵੀ ਇੱਕ ਕਲਚਰ ਆ, ਅਸੀਂ ਸੁਣਦੇ ਆਏ ਆ, ਪਹਿਲਾਂ ਅਸੀਂ ਆਮ ਹੀ ਗੱਲਾਂ ਇਹ ਚੁਟਕਲਿਆਂ ਦਾ ਵੀ ਹਿੱਸਾ ਬਣਦੀਆਂ ਰਹੀਆਂ ਵੀ ਕੈਨੇਡਾ ਗਏ ਦਾਦਾ ਦਾਦੀ ਜਵਾਕ ਨੇ ਜੇਲ੍ਹ ਫਸਾਤੇ, ਏਦਾਂ ਦੇ ਗਾਣੇ ਵੀ ਬਣੇ, ਬਹੁਤ ਕੁਛ ਹੋਇਆ। ਪਰ ਜਿਹੜਾ ਕਿਤੇ ਨਾ ਕਿਤੇ ਜਿਹੜੀ ਰਾਈਟ ਆ, ਜੇ ਬੱਚਿਆਂ ਦੇ ਰਾਈਟ ਆ ਜਾਂ ਬੱਚਿਆਂ ਦੀ ਸੁਰੱਖਿਆ ਦੀ ਗੱਲ ਕਰੀਏ ਤਾਂ ਇਹ ਕਾਨੂੰਨ ਚੰਗੇ ਆ, ਕਿਉਂਕਿ ਨਾਲ ਜੇ ਤੁਸੀਂ ਦੂਜੇ ਪਾਸੇ ਵੀਡੀਓ ਦੇਖਦੇ ਹੋ ਨਾ, ਬਹੁਤ ਸਾਰੀਆਂ ਇਹੋ ਜਿਹੀਆਂ ਵੀਡੀਓ ਆਉਂਦੀਆਂ ਰੋਜ਼ ਜਿਨ੍ਹਾਂ ਦੇ ਵਿੱਚ ਬੱਚਿਆਂ ਦੀ ਕੁੱਟਮਾਰ ਕੀਤੀ ਜਾਂਦੀ ਦਿਖਾਈ ਜਾਂਦੀ ਆ। ਕੱਲ ਹੀ ਮੈਨੂੰ ਇੱਕ ਵੀਡੀਓ ਮਿਲੀ, ਨਿੱਕੇ ਨਿੱਕੇ ਬੱਚਿਆਂ ਨੂੰ ਇੰਨੇ ਨਿਰਦਈ ਨਾਲ ਕੁੱਟਮਾਰ ਰਹੀ ਆ ਉਹਨਾਂ ਨੂੰ ਇੱਕ ਲੇਡੀ, ਹੁਣ ਰੱਬ ਜਾਣੇ ਉਹਦੀ ਮਾਂ ਤਾਂ ਹੋ ਨਹੀਂ ਸਕਦੀ, ਪਰ ਕੁਛ ਨੀ ਕਹਿ ਸਕਦੇ ਵੀ ਅੱਜ ਕੱਲ ਦੇ ਯੁੱਗ ਚ ਮਾਂ ਵੀ ਇੰਨੀ ਜਿਹੜੀ ਕੱਲ ਚੁੱਕੀ ਮਾਂ ਵੀ ਇਹ ਕੁਛ ਕਰਦੀ ਦਿਖਾਈ ਦਿੱਤੀ ਪਿੱਛੇ ਜੇ। ਸੋ ਕਿਤੇ ਨਾ ਕਿਤੇ ਜਵਾਕਾਂ ਦੀ ਵੀ ਤਾਂ ਸ਼ੈਲਟਰ ਹੋਣੀ ਚਾਹੀਦੀ ਹੈ ਨਾ, ਬੱਚੇ ਜਿਹੜੇ ਮਾਸੂਮ ਆ ਜਿਹਨਾਂ ਨੂੰ ਆਪਣਾ ਪਤਾ ਹੀ ਨਹੀਂ ਅਜੇ, ਉਹਨਾਂ ਨੂੰ ਚੰਗਾ ਮਾੜਾ ਨੀ ਪਤਾ, ਉਹਨਾਂ ਨੂੰ ਨਹੀਂ ਪਤਾ ਕੀ ਕਰਨਾ ਕੀ ਨਹੀਂ ਕਰਨਾ, ਉਹਨਾਂ ਦੇ ਅੰਦਰ ਜਿਗਿਆਸਾ ਹੁੰਦੀ ਆ ਹਰ ਚੀਜ਼ ਨੂੰ ਦੇਖਣ ਦੀ, ਹਰ ਚੀਜ਼ ਦੇ ਹੱਥ ਲਾਉਣ ਦੀ, ਤਾਂ ਉੱਥੇ ਕਿਤੇ ਨਾ ਕਿਤੇ ਬੱਚਿਆਂ ਨੂੰ ਜਿਹੜਾ ਸੁਰੱਖਿਆ ਦੇਣ ਦਾ ਸਰਕਾਰਾਂ ਦੇ ਜਾਂ ਕਾਨੂੰਨ ਦਾ ਹੀ ਫਰਜ਼ ਬਣਦਾ। ਸੋ ਇਹ ਕਾਨੂੰਨ ਆ ਜਿਹੜਾ
ਜੀ,
ਮੈਂ ਤਾਂ ਇਹਨੂੰ ਮਾੜਾ ਨੀ ਸਮਝਦਾ, ਮੈਂ ਤੈਨੂੰ ਚੰਗਾ ਸਮਝਦਾ, ਕਿਉਂਕਿ ਜੇ ਇਹ ਜਾ ਕਾਨੂੰਨ ਜਿਵੇਂ ਹੁਣ ਆਸਟ੍ਰੇਲੀਆ ਦੇ ਵਿੱਚ ਕਾਨੂੰਨ ਆ ਵੀ ਜੇ ਤੁਹਾਡੇ ਘਰ ਦੇ ਵਿੱਚ ਬੱਚਾ ਤਾਂ ਤੁਹਾਡੇ ਘਰ ਦੇ ਵਿੱਚ ਜਿੰਨੇ ਵੀ ਲੋਅ ਲੈਵਲ ਦੇ ਪਲੱਗ ਆ, ਪਾਵਰ ਪਲੱਗ ਆ, ਉਹਨਾਂ ਤੇ ਕਵਰ ਹੋਣੇ ਚਾਹੀਦੇ ਆ। ਦੇਖੋ ਉਹ ਪਲੱਗ ਹਾਲਾਂਕਿ ਉਹਦੇ ਵਿੱਚ ਉਂਗਲ ਵੀ ਨੀ ਪੈਂਦੀ ਜਿਹੜਾ ਆਸਟ੍ਰੇਲੀਆ ਦਾ ਸਟਾਈਲ ਆ, ਪਰ ਹੋਣੇ ਚਾਹੀਦੇ ਆ। ਤੇ ਇਹਦੇ ਉਲਟ ਪਰਸੋਂ ਹੀ ਬਠਿੰਡੇ ਇੱਕ ਖਬਰ ਆ ਰਹੀ ਸੀ ਵੀ ਇੱਕ ਛੋਟਾ ਬੱਚਾ ਉਹਦੀ ਮਾਂ ਉਹਨੂੰ ਨੀਚੇ ਬਿਠਾ ਕੇ ਚਲੀ ਗਈ ਤੇ ਬੱਚੇ ਨੇ ਪਲੱਗ ਚ ਉਂਗਲ ਪਾ ਲਈ ਤੇ ਉੱਥੇ ਉਹ ਸਵਾਹ ਹੋ ਗਿਆ ਸੜਕੇ ਜਵਾਕ। ਤੁਸੀਂ ਦੇਖੋ ਹੁਣ ਕਿੰਨੀ ਕਿੰਨੀ ਕ ਜਿਹੜਾ ਕਾਨੂੰਨ ਆ ਬੱਚਿਆਂ ਨੂੰ ਕਿੰਨਾ ਸੇਫ ਕਰਦਾ। ਹਾਲਾਂਕਿ ਮਾਂ ਚਾਹੁੰਦੀ ਥੋੜਾ ਸੀ ਇਹ ਕੁਛ ਕਰਨਾ, ਪਰ ਮਾਂ ਲਾਪਰਵਾਹ ਸੀ ਇਹਨਾਂ ਗੱਲਾਂ ਤੋਂ, ਅਣਜਾਣ ਸੀ, ਉਹਨੂੰ ਪਤਾ ਨੀ ਸੀ ਵੀ ਇਹ ਕੁਛ ਵੀ ਹੋ ਸਕਦਾ, ਤੇ ਉਹਨਾਂ ਨੇ ਇਹਨੂੰ ਕਵਰ ਕਰਨਾ ਤਾਂ ਦੂਰ ਦੀ ਗੱਲ, ਤੇ ਉਹ ਇੱਕ ਸਟਾਈਲ ਹੀ ਇਹੋ ਜਿਹਾ ਇੰਡੀਆ ਦਾ ਵੀ ਉਹਦੇ ਵਿੱਚ ਉਂਗਲਾਂ ਪੈ ਜਾਂਦੀਆਂ। ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਚੰਗੀਆਂ, ਸਾਨੂੰ ਚਾਹੀਦਾ ਵੀ ਆਲੇ ਦੁਆਲੇ ਦੇ ਵਿੱਚ ਬੱਚਿਆਂ ਪ੍ਰਤੀ ਜਿਹੜਾ ਰੁਝਾਨ ਆ, ਬੱਚਿਆਂ ਪ੍ਰਤੀ ਜੇ ਅਸੀਂ ਦੇਖਦੇ ਹਾਂ ਤਾਂ ਸਾਨੂੰ ਵੀ ਉਹਦਾ ਹਿੱਸਾ ਬਣਨਾ ਚਾਹੀਦਾ। ਅਸੀਂ ਬੱਚਿਆਂ ਦੇ ਪ੍ਰਤੀ ਕਿਸੇ ਨੂੰ ਧੱਕਾ ਕਰਦੇ ਦੇਖੀਏ ਤਾਂ ਸਾਨੂੰ ਵੀ ਕੰਪਲੇਂਟ ਕਰਨੀ ਚਾਹੀਦੀ ਹੈ, ਜੇ ਬੁਰਾਈ ਕੋਈ ਨਹੀਂ ਹੈ।
ਜੀ ਬਿਲਕੁਲ, ਸੋ ਸਪੈਸ਼ਲੀ ਜਿੱਦਾਂ ਕਿ ਹੁਣ ਕੰਮ ਕਾਰ ਤੇ ਜਾਂਦੇ ਆ ਦੋਨੋਂ ਹਸਬੈਂਡ ਵਾਈਫ, ਤੇ ਬੱਚੇ ਦੇ ਲਈ ਉਹ ਕਿਸੇ ਹੋਰ ਦੇ ਅਰੇਂਜ ਕਰਦੇ ਆ, ਤਾਂ ਜੋ ਘਰ ਦੇ ਵਿੱਚ ਆ ਕੇ ਜਾਂ ਬੱਚੇ ਨੂੰ ਉੱਥੇ ਛੱਡ ਦਿੰਦੇ ਆ ਕਿ ਬੱਚੇ ਦੀ ਦੇਖ ਰੇਖ ਉੱਥੇ ਵਧੀਆ ਹੋਵੇ, ਸੋ ਉਸ ਟਾਈਮ ਵੀ ਬਹੁਤ ਹੀ ਧਿਆਨ ਨਾਲ ਰੱਖਣਾ ਚਾਹੀਦਾ ਵਾ ਕਿ ਜਿਹੜੇ ਇਨਸਾਨ ਨੂੰ ਤੁਸੀਂ ਆਪਣੇ ਬੱਚੇ ਦੀ ਕੇਅਰ ਕਰਨ ਲਈ ਰੱਖ ਰਹੇ ਹੋ ਉਹਦੇ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਬਾਰੇ ਤੁਸੀਂ ਕੀ ਕਹੋਗੇ ਜੀ?
ਬਕਾਇਦਾ ਡਿਪਾਰਟਮੈਂਟ ਆ ਜਿਹੜਾ ਡਿਪਾਰਟਮੈਂਟ ਤੁਹਾਡੇ ਆ ਕੇ ਦੇਖਦਾ। ਅੱਜ ਕੱਲ ਲੋਕਾਂ ਨੇ ਬਹੁਤ ਸਾਰੇ ਲੋਕਾਂ ਨੇ ਆਪਦੇ ਘਰੇ ਕੰਮ ਚਲਾਏ ਹੋਏ ਆ ਚਾਇਲਡ ਕੇਅਰ ਦੇ ਵੀ, ਭਾਈ ਜਦੋਂ ਸੁਆਣੀਆਂ ਵਿਹਲੀਆਂ ਹੁੰਦੀਆਂ ਤੇ ਉਹ ਫਿਰ ਕੀ ਕਰਦੀਆਂ ਵੀ ਉਹ ਜੁਆਇਨ ਕਰ ਲੈਂਦੀਆਂ ਕਿਸੇ ਨਾ ਕਿਸੇ ਕੰਪਨੀ ਨੂੰ ਤੇ ਉਹ ਬੱਚੇ ਤੁਹਾਡੇ ਘਰੇ ਹੀ ਛੱਡ ਜਾਂਦੇ ਆ ਕੋਈ 2 ਘੰਟਿਆਂ ਨੂੰ, ਕੋਈ 4 ਘੰਟਿਆਂ ਨੂੰ, ਪਰ ਏਦਾਂ ਥੋੜਾ ਵੀ ਉਹ ਬੱਚੇ ਤੁਹਾਡੇ ਘਰੇ ਏਦਾਂ ਹੀ ਛੱਡ ਜਾਂਦੇ ਆ। ਉਹਦੇ ਲਈ ਪ੍ਰੋਪਰ ਪੜ੍ਹਾਈ ਆ, ਉਹਦੇ ਲਈ ਪ੍ਰੋਪਰ ਲਾਇਸੈਂਸ ਆ, ਉਹਦੇ ਲਈ ਪ੍ਰੋਪਰ ਪੁਲਿਸ ਕਲੀਅਰੈਂਸ ਆ, ਉਹਦੇ ਲਈ ਤੁਹਾਡੇ ਘਰ ਦਾ ਸੈਟਅਪ ਆ ਜਿਹਦੀ ਇੰਸਪੈਕਸ਼ਨ ਹੁੰਦੀ ਆ ਵੀ ਘਰ ਦੇ ਵਿੱਚ ਕਿੱਦਾਂ ਦਾ ਸੈਟਅਪ ਆ। ਇੱਥੋਂ ਤੱਕ ਵੀ ਮੈਂ ਦੇਖਿਆ ਵੀ ਘਰ ਦੇ ਵਿੱਚ ਕੋਈ ਵੀ ਪਲੱਗ ਨੰਗਾ ਨਹੀਂ ਹੋਣਾ ਚਾਹੀਦਾ, ਘਰ ਦੇ ਵਿੱਚ ਕੋਈ ਵੀ ਮੈਡੀਸਨ ਉਹ ਨੀਵੇਂ ਥਾਂ ਤੇ ਨਹੀਂ ਹੋਣੀ ਚਾਹੀਦੀ, ਫਰਿੱਜ ਦੇ ਵਿੱਚ ਵੀ ਜਿਹੜੀਆਂ ਮੈਡੀਸਨ ਉਹ ਕੱਢ ਕੇ ਉੱਚੇ ਥਾਵਾਂ ਦੇ ਉੱਤੇ ਹੋਣੀਆਂ ਚਾਹੀਦੀਆਂ। ਹਰ ਤੁਹਾਡਾ ਜਿਹੜਾ ਵੀ ਕਬੋਰਡ ਆ, ਕੋਈ ਦਰਾਜ਼ ਆ, ਕੁਛ ਵੀ ਆ ਤੁਹਾਡਾ, ਉਹਨੂੰ ਚਾਇਲਡ ਲੌਕ ਲੱਗਿਆ ਹੋਣਾ ਚਾਹੀਦਾ, ਸਪੈਸ਼ਲ ਚਾਇਲਡ ਲੌਕ ਆਉਂਦੇ ਆ। ਤੇ ਏਦਾਂ ਨੀ ਹੈਗਾ ਵੀ ਤੁਸੀਂ ਜੇ ਘਰ ਚ ਕੋਈ ਬੱਚਾ ਰੱਖਣ ਦਾ ਬਿਜ਼ਨਸ ਸ਼ੁਰੂ ਕਰ ਲਿਆ ਤੇ ਉਹ ਬੱਚਾ ਹੀ ਛੱਡ ਗਏ ਤੇ ਉਹਨੂੰ ਉਵੇਂ ਰੱਖ ਲਿਆ, ਏਦਾਂ ਨੀ ਹੁੰਦਾ। ਉਸ ਘਰ ਦੇ ਵਿੱਚ ਕੋਈ, ਜੇ ਹੁਣ ਮੰਨ ਲਓ ਘਰ ਵਾਲਾ ਪਤੀ ਪਤਨੀ ਆ ਘਰ ਦੇ ਵਿੱਚ ਜਾਂ ਬੱਚੇ ਆ, ਉਹ ਮੈਂਸ਼ਨ ਹੋਣਗੇ ਲਾਇਸੈਂਸ ਦੇ ਵਿੱਚ। ਜੇ ਕੋਈ ਗੈਸਟ ਆਇਆ ਉਸ ਘਰ ਦੇ ਵਿੱਚ ਤਾਂ ਉਹ ਗੈਸਟ ਦੀ ਵੀ ਹਿਸਟਰੀ ਦੇਣੀ ਪਊਗੀ ਤੇ ਰੱਖਣੀ ਪਊਗੀ ਵੀ ਕੌਣ ਆਇਆ, ਕਿਵੇਂ ਆਇਆ, ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਰਿਹਾ, ਕੀ ਉਹਨੇ ਖਾਧਾ, ਕੀ ਪੀਤਾ, ਹਰ ਚੀਜ਼ ਘਰੇ ਕੀ ਬਣਿਆ, ਸਭ ਕੁਛ ਜਿਹੜਾ ਰਿਕਾਰਡ ਕਰਨਾ ਪੈਂਦਾ। ਸੋ ਇਹ ਚੀਜ਼ਾਂ ਇੱਥੇ ਆਸਟ੍ਰੇਲੀਆ ਚ ਤਾਂ ਹੈਗੀਆਂ, ਪਰ ਇੰਡੀਆ ਦੇ ਵਿੱਚ ਵੱਖਰੀ ਗੱਲ ਆ ਵੀ ਇੰਡੀਆ ਦੇ ਵਿੱਚ ਤਾਂ ਕਈ ਵਾਰੀ ਏਦਾਂ ਹੁੰਦਾ ਵੀ ਅਸੀਂ ਨੇਪਾਲ ਤੋਂ ਆਇਆ ਬੰਦਾ ਰੱਖ ਲਿਆ ਘਰੇ, ਕਿਤੇ ਅਸੀਂ ਬਿਹਾਰ ਤੋਂ ਆਇਆ, ਯੂਪੀ ਤੋਂ ਆਇਆ ਰੱਖ ਲਿਆ, ਉਹਦੇ ਨਾਲ 5-10 ਦਿਨ ਅਗਲਾ ਸਾਡੇ ਨਾਲ ਘੁਲਿਆ ਮਿਲਿਆ ਤੇ ਅਸੀਂ ਉਹਨੂੰ ਵੱਡੀ ਜ਼ਿੰਮੇਵਾਰੀ, ਸਾਨੂੰ ਵੱਡੀ ਜ਼ਿੰਮੇਵਾਰੀ ਲੱਗਦੀ ਹੁੰਦੀ ਹੈ ਚਾਬੀਆਂ, ਘਰ ਦੀਆਂ ਚਾਬੀਆਂ ਦੇਣੀਆਂ, ਪਰ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਤੁਹਾਡੇ ਬੱਚੇ, ਤੇ ਅਸੀਂ ਉਹਨੂੰ ਆਪਣੀ ਸਭ ਤੋਂ ਵੱਡਾ ਸਰਮਾਇਆ ਹੁੰਦਾ ਜਿਹੜਾ ਉਹ ਫੜਾ ਦਿੰਦੇ ਉਹਨਾਂ ਨੂੰ ਵੀ ਆਹ ਲਓ ਜੀ। ਤੇ ਅਸੀਂ ਬਹੁਤ ਸਾਰੇ ਥਾਵਾਂ ਤੇ ਹਾਦਸੇ ਵੀ ਦੇਖੇ ਆ ਵੀ ਜਿਹੜਾ ਕੋਈ ਨੌਕਰ ਬੱਚੇ ਨੂੰ ਖੜਾਉਣ ਲਈ ਲਗਾਇਆ ਜਾਂ ਖੜਾ ਰਿਹਾ ਤੇ ਆਪਦਾ ਧਿਆਨ ਕਿਸੇ ਪਾਸੇ ਹੋਰ ਚਲਾ ਗਿਆ ਤੇ ਬੱਚੇ ਦਾ ਜਿਹੜਾ ਕੁਛ ਨਾ ਕੋਈ ਨੁਕਸਾਨ ਹੋ ਗਿਆ। ਸੋ ਇਹ ਚੀਜ਼ਾਂ ਇੰਡੀਆ ਦੇ ਵਿੱਚ ਤਾਂ ਚੱਲਦੀਆਂ ਪਰ ਇੱਥੇ ਕੋਈ ਖਤਰਾ ਨਹੀਂ
ਜੀ। ਸੋ ਅੱਗੇ ਬਰਾੜ ਸਾਹਿਬ ਚਮਕੌਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੁਹਾਨੂੰ ਵੀ, ਤੇ ਰੁਪਿੰਦਰ ਸਿੰਘ ਗਿੱਲ ਉਹ ਤੁਹਾਡਾ ਥੈਂਕ ਯੂ ਕਰ ਰਹੇ ਆ ਜੀ ਕਮੈਂਟਸ ਲਈ। ਤੇ ਬਰਾੜ ਸਾਹਿਬ ਖਬਰਾਂ ਦੇ ਵਿੱਚ ਇੰਨਾ ਹੀ, ਇਸ ਤੋਂ ਇਲਾਵਾ ਤੁਸੀਂ ਕੋਈ ਹੋਰ ਖਬਰ ਜਾਂ ਕੋਈ ਹੋਰ ਇਨਫੋਰਮੇਸ਼ਨ ਆ ਜਿਹੜੀ ਤੁਸੀਂ ਸਾਂਝੀ ਕਰਨਾ ਚਾਹੋ?
ਬਿਲਕੁਲ ਜੀ, ਮੈਂ 1-2 ਇਨਫੋਰਮੇਸ਼ਨਾਂ ਜਿਹੜੀਆਂ ਸਾਂਝੀਆਂ ਕਰਨਾ ਚਾਹਾਂਗਾ ਜਿਹੜੀਆਂ ਡੇਲੀ ਰੋਜ਼ ਕੰਮ ਕਰਦੇ ਆ ਉਹਨਾਂ ਕੰਮ ਦੇ ਬਾਬਤ ਹੀ ਆ ਜੀ। ਦੇਖੋ ਪਹਿਲੀ ਤਾਂ ਕੱਲ ਇੱਕ ਬੜੀ ਖੂਬਸੂਰਤ ਕਿਤਾਬ ਆ ਜਿਹੜੀ ਲੋਕਾਂ ਦੀ ਝੋਲੀ ਪਾਈ ਆ, ਅਸੀਂ ਕੋਸ਼ਿਸ਼ ਕੀਤੀ ਸੀ, ਮੇਰੇ ਕੋਲ 7-8 ਸਾਲ ਦੀ ਉਹ ਕਿਤਾਬ ਪਈ ਸੀ, ਛੋਟੀ ਜਿਹੀ ਕਿਤਾਬ ਆ, ਤੁਸੀਂ ਸਿਰਫ 15-20 ਮਿੰਟ ਚ ਪੜ੍ਹ ਸਕਦੇ ਹੋ, ਤੇ ਉਹ ਕਿਤਾਬ ਦੀ ਇਬਾਰਤ ਤੁਹਾਨੂੰ ਦੱਸ ਦੂਗੀ ਕਿਤਾਬ ਕਦੋਂ ਤੇ ਕਿਉਂ ਲਿਖੀ ਗਈ। ਕਿਤਾਬ ਦਾ ਨਾਂ ਜੀ ਤਿਤਲੀ, ਤੇ ਉਹ ਮੈਂ ਫੇਸਬੁੱਕ ਦੇ ਉੱਤੇ ਸ਼ੇਅਰ ਕੀਤੀ ਹੋਈ ਹੈ, ਜੇ ਫੇਸਬੁੱਕ ਤੇ ਨਹੀਂ ਤੁਸੀਂ ਹੈਗੇ ਤਾਂ ਤੁਸੀਂ ਪੰਜਾਬੀ ਅਖਬਾਰ ਦੀ ਵੈਬਸਾਈਟ ਤੇ ਜਾ ਕੇ ਈ ਬੁੱਕਸ ਨਾਂ ਦਾ ਇੱਕ ਕਾਲਮ ਆ ਉਹਦੇ ਚ ਜਾਓਗੇ ਤਾਂ ਉੱਥੇ ਤੁਸੀਂ 2 ਹੀ ਕਿਤਾਬਾਂ ਪਈਆਂ ਕੈਂਗਰੂਨਾਮਾ ਤੇ ਤਿਤਲੀ। ਤਿਤਲੀ ਮੇਰੇ ਉਸਤਾਦ ਗੁਰਮੇਲ ਸਰਾਂ ਹੋਰਾਂ ਦੀ ਲਿਖੀ ਹੋਈ ਹੈ ਜੀ, ਤੇ ਗੁਰਮੇਲ ਸਰਾਂ ਹੋਰਾਂ ਬਾਰੇ ਬਹੁਤ ਸਾਰੀ ਦੁਨੀਆਂ ਜਾਣਦੀ ਹੈ, ਜਿਹੜੀ ਨਹੀਂ ਜਾਣਦੀ ਉਹ ਮੇਰਾ ਆਰਟੀਕਲ ਬੇਬਾਕ ਤੇ ਫੱਕਰ ਲੇਖਕ ਸਨ ਗੁਰਮੇਲ ਸਰਾਂ ਪੜ੍ਹ ਸਕਦੇ ਆ, ਜਾਂ ਇਹ ਬੁੱਕ ਪੜ੍ਹਿਓ। ਸਿਰਫ ਇੱਕ ਰਾਤ ਦੇ ਵਿੱਚ ਬੁੱਕ ਹੋਣ ਚਾਹੀਏ, ਕੁਝ ਕੁ ਘੰਟਿਆਂ ਚ ਤੇ ਮੇਰੇ ਕੋਲ 8-10 ਸਾਲ ਦੀ ਉਹ ਰੈਡੀ ਪਈ ਸੀ ਪਰ ਮੈਨੂੰ ਟਾਈਮ ਨੀ ਲੱਗਿਆ। ਕੱਲ ਮਨਪ੍ਰੀਤ ਹੋਰਾਂ ਨਾਲ ਜੋ ਗੱਲਬਾਤ ਕਰਦੇ ਨੇ ਬੈਠੇ ਬੈਠੇ ਨੇ ਹੌਸਲਾ ਕਰਿਆ ਤੇ ਕੱਲ ਉਹ ਬੁੱਕ ਲਾਂਚ ਕਰਤੀ ਹੈ ਜੀ ਆਨਲਾਈਨ। ਕੋਸ਼ਿਸ਼ ਕਰਾਂਗੇ ਉਹਦਾ ਪ੍ਰਿੰਟ ਵੀ ਲਗਾਵਾਂਗੇ ਇਸ ਬੁੱਕ ਦਾ, ਪਰ ਫਿਲਹਾਲ ਜਿਹੜੀ ਆਨਲਾਈਨ ਮਿਲਦੀ ਹੈ ਜੀ ਤੇ ਤੁਸੀਂ ਉਸ ਬੁੱਕ ਨੂੰ ਜ਼ਰੂਰ ਪੜ੍ਹ ਕੇ ਦੇਖਿਓ। ਤਿੱਤਲੀ ਦਿਖਾਇਆ, ਤਿੱਤਲੀ ਦੇ ਰੰਗ ਦਿਖਾਏ ਆ ਵੀ ਕਿੰਨੇ ਹੋ ਸਕਦੇ ਆ ਜ਼ਿੰਦਗੀ ਨਾਲ ਮਿਲਾ ਕੇ ਗੁਰਮੇਸ਼ਰਾਂ ਹੋਰਾਂ ਨੇ। ਤੇ ਦੂਜਾ ਜਿਹੜਾ ਹੈਗਾ ਜੀ, ਜਿਹੜਾ ਦੂਜਾ ਅਸੀਂ ਕਾਰਜ ਕਰ ਰਹੇ ਹਾਂ ਜੀ, ਜਿਹੜਾ ਪਿੰਡ ਆਸਟ੍ਰੇਲੀਆ ਦਾ, ਪਿੰਡ ਆਸਟ੍ਰੇਲੀਆ ਦੇ ਵਿੱਚ ਹੁਣ ਪਿਛਲੇ ਕੁਝ ਦਿਨਾਂ ਤੋਂ ਕਾਫੀ ਤੇਜ਼ੀ ਆਈ ਹੋਈ ਹੈ ਜੀ। ਬਹੁਤ ਸਾਰੇ ਐਪੀਸੋਡ ਜਿਹੜੇ ਲਾਈਨ ਅਪ ਹੋਏ ਪਏ ਆ ਤੇ ਅਸੀਂ ਹੁਣ ਥੋੜਾ ਜਿਹਾ ਕੋਸ਼ਿਸ਼ ਇਹ ਬਣਾਈ ਹੈ ਵੀ ਪਿੰਡ ਆਸਟ੍ਰੇਲੀਆ ਦੇ ਦਰਸ਼ਕਾਂ ਲਈ ਹਰ ਹਫ਼ਤੇ ਕੋਈ ਨਵਾਂ ਐਪੀਸੋਡ ਲੈ ਕੇ ਆਈਏ। ਤਾਂ ਉਸ ਲਈ ਤਕਰੀਬਨ ਆਉਣ ਵਾਲੇ 10 ਹਫ਼ਤਿਆਂ ਦਾ ਸਾਡੇ ਕੋਲੇ ਮਟੀਰੀਅਲ ਤਿਆਰ ਪਿਆ, ਪਰ ਨਾਲ ਨਾਲ ਕਿਤੇ ਨਾ ਕਿਤੇ ਮਨ ਚ ਥੋੜੀ ਜੀ ਇੱਕ ਆਉਂਦੀ ਆ ਦਿਲ ਨੂੰ ਵੀ ਇੰਨੇ ਵਧੀਆ ਕੰਮ ਕਰ ਰਹੇ ਆ, ਬਹੁਤ ਸਾਰੇ ਫੋਨ ਕਾਲ ਆਉਂਦੇ ਆ। ਮੈਂ ਤਾਂ ਵੀ ਪਿਛਲੇ ਐਪੀਸੋਡ ਦੇਖ ਕੇ ਜੇ 5000 ਬੰਦੇ ਨੇ ਦੇਖਿਆ ਤਾਂ 5000 ਚੋਂ ਘੱਟੋ ਘੱਟ 50% ਦੇ ਮੈਨੂੰ ਸੰਪਰਕ ਕੀਤਾ, ਕਿਸੇ ਨੇ ਫੋਨ ਤੇ, ਕਿਸੇ ਨੇ ਮੈਸੇਜ ਤੇ, ਕਿਸੇ ਨੇ ਕਿੱਦਾਂ, ਤੇ ਮੈਨੂੰ ਇੱਕ ਵੀ ਬੰਦੇ ਨੇ ਇਹ ਨੀ ਕਿਹਾ ਵੀ ਇਹ ਵਧੀਆ ਨੀ ਬਣੇ। ਤੇ ਜਿਹੜੀ ਡਿਸਲਾਈਕ ਵਾਲੀ ਗੱਲ ਆ ਉਹ ਵੀ ਸਾਡੀ ਦੱਸਦੀ ਆ ਵੀ ਡਿਸਲਾਈਕ ਵੀ ਬਹੁਤ ਘੱਟ ਆ, ਰੇਅਰ ਆ, 1-2 ਜਿਹੜੇ ਅਸੀਂ ਮਜ਼ਾਕ ਦੱਸਦੇ ਆ ਉਹੀ ਆਉਂਦੇ ਆ, ਕੋਈ ਡਿਸਲਾਈਕ ਨਹੀਂ। ਸੋ ਇਹ ਤਾਂ ਪਮਾਨਾ ਹੋ ਗਿਆ ਪੇਂਡੂ ਆਸਟ੍ਰੇਲੀਆ ਨੂੰ ਪਰਖਣ ਦਾ ਵੀ ਪੇਂਡੂ ਆਸਟ੍ਰੇਲੀਆ ਦਾ ਸਕੇਲ ਕਿਹੋ ਜਿਹਾ, ਪੇਂਡੂ ਆਸਟ੍ਰੇਲੀਆ ਕੀ ਚੀਜ਼ ਆ। ਜੇ ਉਹ ਮਾੜਾ ਹੁੰਦਾ ਉਹਦੇ ਡਿਸਲਾਈਕ ਬਹੁਤ ਆਉਣੇ ਸੀ, ਕਿਉਂਕਿ ਸਾਡੇ ਹੱਥ ਨੀ ਹੈਗੇ ਡਿਸਲਾਈਕ ਆਉਣੇ, ਠੀਕ ਆ। ਮਾੜਾ ਹੁੰਦਾ ਤਾਂ ਉਹਦੀ ਜਿਹੜੀ ਫੀਡਬੈਕ, ਜਿੰਨੇ ਲੋਕਾਂ ਨੇ ਦੇਖਿਆ ਤੇ ਸਾਨੂੰ ਕਾਲ ਨੀ ਕਰਦੇ ਸੀ, ਉਹ ਫੀਡਬੈਕ ਨੀ ਦਿੰਦੇ ਸੀ। ਸੋ ਫੇਰ ਵੀ ਉਹ 5000 ਦਾ ਅੰਕੜਾ ਨੀ ਛੋਹਦਾ, ਫੇਰ ਵੀ ਐਪੀਸੋਡ 5000 ਦਾ ਅੰਕੜਾ ਨੀ ਛੋਹਦਾ। ਹਾਲਾਂਕਿ ਲਿਸਨਰ ਇਸ ਟਾਈਮ ਸਾਨੂੰ ਦਿਖੀ ਜਾਂਦੇ ਹਜ਼ਾਰਾਂ ਦੀ ਗਿਣਤੀ ਸੁਣਦੇ ਆ, ਪਤਾ ਨੀ ਕਿਉਂ ਅਸੀਂ ਜਾਂ ਤਾਂ ਲਾਈਕ ਬਟਨ ਨੀ ਨੱਪਣਾ ਚਾਹੁੰਦੇ ਜਾਂ ਅਸੀਂ ਸ਼ੇਅਰ ਬਟਨ ਨੱਪਣਾ ਚਾਹੁੰਦੇ। ਹਾਂ, ਜੇ ਹਰਮਨ ਚੀਮੇ ਨੇ ਪਾਈ ਹੁੰਦੀ ਕੋਈ ਚੀਜ਼, ਕੋਈ ਗੁਰਜੰਟ ਸਿੰਘ ਨੇ ਪਾਈ ਹੁੰਦੀ, ਹੁਣ ਉਹ ਲੱਖਾਂ ਦੇ ਵਿੱਚ, ਉਹ ਰਾਤੋ ਰਾਤ ਲੱਖਾਂ ਦੇ ਵਿੱਚ ਹੋ ਜਾਂਦੀ, ਤੇ ਹੁਣ ਜਾਂ ਤਾਂ ਸਾਨੂੰ ਉਹ ਰਾਹ ਫੜਨੇ ਪੈਣੇ ਆ ਵੀ ਸਾਨੂੰ ਪੁੱਠੀਆਂ ਸਿੱਧੀਆਂ ਗੱਲਾਂ ਕਰਨੀਆਂ ਪੈਣੀਆਂ, ਫਿਰ ਉਹ ਜ਼ਰੂਰ ਚੱਲੂਗਾ। ਦਿਲ ਨੂੰ ਬਹੁਤ ਦੁੱਖ ਹੁੰਦਾ ਇਸ ਗੱਲ ਦਾ, ਪਰ ਖੁਸ਼ੀ ਇਸ ਚੀਜ਼ ਦੀ ਆ ਵੀ ਹਜੇ ਵੀ ਜਾਗਰੂਕ ਸੱਜਣ ਹੈਗੇ ਆ, ਤੇ ਜਿੰਨੇ ਕੁ ਜਾਗਰੂਕ ਸੱਜਣ ਹੈਗੇ ਸਾਨੂੰ ਉਹਨਾਂ ਤੇ ਹੀ ਸਬਰ ਕਰ ਲੈਣਾ ਚਾਹੀਦਾ। ਮੈਂ ਮਨਪ੍ਰੀਤ ਨੂੰ ਹੁਣੇ ਥੋੜੇ ਚਿਰ ਪਹਿਲਾਂ ਗੱਲ ਕਰ ਰਿਹਾ ਸੀ, ਮੈਂ ਕਿਹਾ ਮਨਪ੍ਰੀਤ ਆਪਾਂ ਨੂੰ ਇਸੇ ਚ ਹੀ ਖੁਸ਼ੀ ਜ਼ਾਹਿਰ ਕਰੀਏ ਵੀ ਜਿੰਨੇ ਲੋਕ ਆਪਣੇ ਜੁੜੇ ਆ, ਜਿੰਨੇ ਲੋਕ ਆਪਾਂ ਨੂੰ ਦੇਖਦੇ ਆ ਜੈਨੂਨ ਆ, ਤੇ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਕੁਛ ਕਰ ਗੁਜ਼ਰਨ ਦਾ ਉਹਨਾਂ ਦੇ ਵਿੱਚ ਮਨਸ਼ਾ, ਉਹਨਾਂ ਨੂੰ ਕੁਛ ਕਰਨਾ ਚਾਹੁੰਦੇ ਆ। ਜਿਹੜੇ ਬੰਦਿਆਂ ਨੂੰ ਚੱਕ ਲੋ ਗਾਣੇ ਚੰਗੇ ਲੱਗਦੇ ਆ ਜਾਂ ਚੱਕ ਲੋ ਵਾਲੀਆਂ ਗੱਲਾਂ ਹੀ ਵਧੀਆ ਲੱਗਦੀਆਂ, ਉਹਨਾਂ ਬੰਦਿਆਂ ਤੋਂ ਆਪਾਂ ਫਿਰ ਲੈਣਾ ਵੀ ਕੀ ਆ? ਉਹਨਾਂ ਨੂੰ ਉਹੀ ਚੀਜ਼ਾਂ ਤੇ ਉਹਨਾਂ ਨੂੰ ਉਹੀ ਸਹਿਣੀਆਂ ਹੋਣ, ਉਹਨਾਂ ਨੂੰ ਦੇਖਣ, ਉਹਨਾਂ ਨੂੰ ਮਾਨਣ। ਉਹ ਟੇਢੇ ਪਿੰਡੇ ਬਿੰਗੇ ਕਿਸੇ ਨੇ ਕੁੜੀ ਨੇ ਗਾਲਾਂ ਦੇ ਕੇ ਵੀਡੀਓ ਪਾਤੀ, ਲੱਖਾਂ ਦੀ ਗਿਣਤੀ ਚ ਸ਼ੇਅਰ। ਜੇ ਕਿਸੇ ਨੇ ਮੁੰਡੇ ਨੇ ਕਿਸੇ ਪੁੱਠਾ ਚਿੱਟਾ ਕਰਦੇ ਨੇ ਵੀਡੀਓ ਪਾਤੀ, ਕਰੋੜਾਂ ਦੀ ਗਿਣਤੀ ਸ਼ੇਅਰ। ਪਰ ਜੇ ਕੋਈ ਚੰਗੀ ਸੇਧ ਦੇਣ ਵਾਲੀ ਚੀਜ਼ ਆਉਂਦੀ ਆ, ਉਹਨੂੰ ਕੋਈ ਵੀ ਸ਼ੇਅਰ ਨੀ ਕਰਦਾ ਵੀ ਆਪਾਂ ਕੀ ਲੈਣਾ। ਸੋ ਇਹ ਚੀਜ਼ਾਂ ਜ਼ਰੂਰ ਮਨ ਦੇ ਵਿੱਚ ਬਲਬਲੇ ਆ, ਤੇ ਉਹ ਕਹਿ ਦੇਈਦੇ ਆ ਵੀ ਚਲੋ ਕਿਸੇ ਨੂੰ ਤਾਂ ਪਤਾ ਲੱਗੂ, ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ। ਜਿਵੇਂ ਕੱਲ ਹੀ ਮੇਰੀ ਇੰਗਲੈਂਡ ਤੋਂ ਗੱਲ ਹੋ ਰਹੀ ਸੀ ਮਿੱਤਰ ਪਿਆਰੇ ਵਰਿੰਦਰ ਹੋਰਾਂ ਨਾਲ, ਉਹ ਕਹਿੰਦੇ ਵੀ ਮੈਂ ਵੀ ਦੇਖਦਾ ਹੁੰਦਾ ਸੀ ਪਰ ਮੈਂ ਸ਼ੇਅਰ ਨੀ ਕਦੇ ਕੀਤਾ ਸੀ, ਤੇ ਕਹਿੰਦੇ ਅੱਜ ਮੈਨੂੰ ਝਟਕਾ ਲੱਗਿਆ ਵੀ ਮੈਨੂੰ ਕਰਨਾ ਚਾਹੀਦਾ, ਤੇ ਮੈਂ 150 ਬੰਦੇ ਨੂੰ ਭੇਜਿਆ। ਸੋ 150 ਚੋਂ ਮੰਨ ਲਓ 2-4 ਨੂੰ ਤਾਂ ਕੋਈ ਫਾਇਦੇ ਦੀ ਚੀਜ਼ ਹੋਊਗੀ ਨਾ, 2-4 ਦੇ ਤਾਂ ਹੱਕ ਚ ਜਾਊਗੀ। ਸੋ ਏਦਾਂ ਕਰਕੇ ਬੇਨਤੀ ਹੈ ਜੀ, ਆਉਣ ਵਾਲੇ ਦਿਨਾਂ ਚ ਨਾ ਪਿੰਡ ਆਸਟ੍ਰੇਲੀਆ ਦੇ ਹਰ ਸੰਡੇ ਫਰਾਈਡੇ ਨੂੰ ਤਕਰੀਬਨ ਅਸੀਂ ਐਪੀਸੋਡ ਪਾਉਣੇ ਆ। ਅੱਜ ਸ਼ਾਇਦ ਸੰਤਰਿਆਂ ਦੀ ਖੇਤੀ ਕਿਵੇਂ ਤੋੜੇ ਜਾਂਦੇ ਆ ਸੰਤਰੇ, ਉਹ ਉਹਨਾਂ ਦੇ ਉੱਤੇ ਐਪੀਸੋਡ ਬਣ ਕੇ ਤਿਆਰ ਆ ਜੀ, ਉਹ ਅੱਜ ਸ਼ਾਇਦ ਪਾਇਆ ਜਾਵੇ ਜਾਂ ਕੱਲ ਨੂੰ ਪਾਇਆ ਜਾਊਗਾ। ਸੋ ਬੇਨਤੀ ਹੈ ਜੀ ਸਾਰੇ ਸਰੋਤਿਆਂ ਨੂੰ ਵੀ ਜਿਵੇਂ ਬੁਰੀਆਂ ਚੀਜ਼ਾਂ ਨੂੰ ਵੀ ਅਸੀਂ ਸਾਡੇ ਐਪੀਸੋਡ ਨੂੰ ਬੁਰਾ ਸਮਝ ਕੇ ਸ਼ੇਅਰ ਕਰਦਿਆ ਕਰੋ ਜੀ, ਮਾੜਾ ਸਮਝ ਕੇ ਕਰਦਿਆ ਕਰੋ, ਸੋ ਲੋਕਾਂ ਤੱਕ ਪਹੁੰਚਦਾ ਤਾਂ ਕਰਦਿਆ ਕਰੋ। ਤੇ ਤੀਜੀ ਜਿਹੜੀ ਸੂਚਨਾ ਜੀ, ਮੈਂ ਪੰਜਾਬੀ ਅਖਬਾਰ ਦੀ ਬੋਲਣੀ ਚਾਹੁੰਦਾ ਜੀ। ਪੰਜਾਬੀ ਅਖਬਾਰ ਦਾ ਜਿਹੜਾ ਬ੍ਰਿਸਬਨ ਅੰਕ ਆ ਉਹ ਲਾਂਚ ਹੋ ਚੁੱਕਿਆ, ਬ੍ਰਿਸਬਨ ਸ਼ਹਿਰ ਚ ਪਹੁੰਚ ਚੁੱਕਿਆ। ਜੇ ਕਿਸੇ ਵੀ ਬੰਦੇ ਨੂੰ ਕਾਪੀ ਨਹੀਂ ਮਿਲੀ ਤਾਂ ਉਹ ਬਾਈ ਨਵਦੀਪ ਨੂੰ, ਕੁਲਦੀਪ ਨੂੰ, ਮਨਪ੍ਰੀਤ ਨੂੰ, ਉਹਨਾਂ ਸਾਰੇ ਕਿਸੇ ਵੀ ਬੰਦੇ ਨਾਲ ਸੰਪਰਕ ਕੀਤਾ ਜਾ ਸਕਦਾ। ਹਰਪ੍ਰੀਤ ਕੋਹਲੀ ਹੋਰਾਂ ਨੂੰ ਤੁਸੀਂ ਸੰਪਰਕ ਕਰਿਓ, ਆਪਣੇ ਨੁਮਾਇੰਦੇ ਆ ਜਿਹੜੇ ਅਫੀਸ਼ੀਅਲ ਪੰਜਾਬੀ ਅਖਬਾਰ ਦੇ, ਤਾਂ ਉਹ ਤੁਹਾਨੂੰ ਅਖਬਾਰ ਪਹੁੰਚਦਾ ਕਰਨਗੇ। ਤੇ ਅਖਬਾਰ ਦੇ ਸਹਿਯੋਗ ਲਈ ਸਾਰੇ ਕੁਇਨਜ਼ਲੈਂਡ ਦਾ ਆਪਾਂ ਦਿਲੋਂ ਧੰਨਵਾਦ ਕਰਦੇ ਹਾਂ ਜੀ, ਤੇ ਬਹੁਤ ਪਿਆਰ ਮਿਲਿਆ ਸਾਰੇ ਕਿਤੋਂ। ਤੇ ਹੁਣ ਅਗਲਾ ਜਿਹੜਾ ਅੰਕ ਆ ਉਹ ਵਿਕਟੋਰੀਆ ਸਪੈਸ਼ਲ ਕੱਢ ਰਹੇ ਹਾਂ ਜੀ, ਤੇ ਵਿਕਟੋਰੀਆ ਅੰਕ ਦਾ ਮੈਂ ਅੱਜ ਜਾਂ ਕੱਲ ਦੇ ਵਿੱਚ ਜਿਹੜੀ ਉਹਦੀ ਪੋਸਟ ਸ਼ੇਅਰ ਕਰਨੀ ਆ ਸਭ ਨਾਲ। ਤੇ ਵਿਕਟੋਰੀਆ ਦੇ ਵਿੱਚ ਰਹਿੰਦੇ ਜਿੰਨੇ ਵੀ ਸੱਜਣ ਆ, ਬਾਅਦ ਚ ਜਿਵੇਂ ਹੁਣ ਬ੍ਰਿਸਬਨ ਤੋਂ ਮੈਨੂੰ ਬਹੁਤ ਕਾਲਾਂ ਆ ਰਹੀਆਂ, ਅਗੇਂਸ ਤੋਂ ਕਾਲਾਂ ਆ ਰਹੀਆਂ ਵੀ ਸਾਨੂੰ ਮਿਲ ਕੇ ਨੀ ਗਏ, ਸਾਡਾ ਅਸੀਂ ਸਹਿਯੋਗ ਦੇਣਾ ਚਾਹੁੰਦੇ ਸੀ, ਅਸੀਂ ਦੇਣਾ ਚਾਹੁੰਦੇ। ਦੇਖੋ ਜਿਹਨੇ ਸਹਿਯੋਗ ਦੇਣਾ ਹੁੰਦਾ ਉਹ ਐਡਵਾਂਸ ਚ ਆਪ ਹੀ ਕੰਟੈਕਟ ਕਰਕੇ ਦੇ ਦਿੰਦਾ, ਜਿਹਨੂੰ ਨਹੀਂ ਦੇਣਾ ਹੁੰਦਾ ਉਹਨੂੰ ਬਾਰ ਬਾਰ ਕਹੇ ਤੋਂ ਵੀ ਕੋਈ ਫਰਕ ਨੀ ਪੈਂਦਾ ਗਾ। ਸੋ ਦੇਖੋ ਅਸੀਂ ਬਾਰ ਬਾਰ ਅਸੀਂ ਤਾਂ ਇੱਕ ਰਿਕੁਐਸਟ ਸਾਂਝੀ ਪਾਵਾਂਗੇ ਹਫਤਾ ਮੈਂ ਕੋਸ਼ਿਸ਼ ਆ ਮੇਰੀ ਅਗਸਤ ਦਾ ਪਹਿਲਾ ਹਫਤਾ ਮੈਂ ਮੈਲਬਰਨ ਦੇ ਵਿੱਚ ਰਹਾਂ ਵੀ ਪਰ ਵਿਕਟੋਰੀਆ ਦੇ ਜਿਵੇਂ ਮਲਡੂਰਾ ਏਰੀਆ ਜਾਂ ਸ਼ੈਪਟਨ ਏਰੀਆ ਜੋ ਵੀ ਵਿਕਟੋਰੀਆ ਦੇ ਲਾਗਲੇ ਪੇਂਡੂ ਏਰੀਆ ਬੈਂਡੀਗੋ ਏਰੀਆ ਸਵੈਨ ਹੈਲਾ ਉਹਨਾਂ ਸਾਰੇ ਸੱਜਣਾ ਮਿੱਤਰਾਂ ਨੂੰ ਮੈਂ ਬੇਨਤੀ ਕਰਦਾ ਵੀ ਭਾਈ ਉਹ ਇਸ ਜਿਹੜੇ ਪੰਜਾਬੀ ਅਖਬਾਰ ਬਣੀਓ ਵਿੱਢਿਆ ਗਿਆ ਉਪਰਾਲਾ ਉਹਦੇ ਵਿੱਚ ਜ਼ਰੂਰ ਆਪਦਾ ਬਣਦਾ ਸਹਿਯੋਗ ਪਾਉਣਗੇ ਤਾਂ ਕਿ ਅਸੀਂ ਵੀ ਇਸ ਅਖਬਾਰ ਨੂੰ ਚੱਲਦਾ ਰੱਖ ਸਕੀਏ ਅਸੀਂ ਆਪਣੇ ਅਦਾਰੇ ਨੂੰ ਮਾੜਾ ਮੋਟਾ ਪੈਰਾਂ ਸਿਰ ਖੜਾ ਕਰ ਸਕੀਏ ਅਸੀਂ ਪਹਿਲਾਂ ਨੀ ਕਿਸੇ ਤੋਂ ਕੁਛ ਮੰਗਿਆ ਸੀ 5 ਸਾਲ ਕੰਮ ਕਰਕੇ ਦਿਖਾ ਕੇ ਫੇਰ ਤੁਹਾਡੇ ਕੋਲ ਬੇਨਤੀ ਰਿਕੁਐਸਟ ਕੀਤੀ ਆ ਸੋ ਇਹ 3 ਬੇਨਤੀਆਂ ਸੀ ਜੀ ਤੇ ਉਹ ਆਪਾਂ ਕਰਤੀਆਂ ਜੀ ਤੇ ਆਪਾਂ ਜਾਂਦੇ ਜਾਂਦੇ ਜੇ ਕੋਈ ਮੈਸੇਜ ਹੈਗਾ ਤਾਂ ਜ਼ਰੂਰ ਤੁਸੀਂ ਮੇਰੇ ਕੋਈ ਕਿਸੇ ਦਾ ਸਵਾਲ
ਮੈਨੂੰ ਦਿਓ ਜੀ ਬਿਲਕੁਲ ਸੋ ਜਗਤਾਰ ਸਿੰਘ ਢੁੱਡੀਕੇ ਹਾਂਗਕਾਂਗ ਵਾਲਿਆਂ ਨੇ ਜੀ ਇੱਕ ਖਬਰ ਸਾਂਝੀ ਕੀਤੀ ਹੈ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਕਹਿ ਰਹੇ ਆ ਕਿ ਅੱਜ ਕੱਲ ਪੰਜਾਬ ਸਰਕਾਰ ਦੇ ਹਵਾਈ ਝੂਟਿਆਂ ਦਾ ਰੌਲਾ ਪਿਆ ਹੋਇਆ ਖਾਸ ਕਰ ਇੱਕ ਝੂਟੇ ਦਾ ਚੰਡੀਗੜ੍ਹ ਤੋਂ ਖਰੜ ਤੱਕ ਦੇ RTI ਤੋਂ ਪਤਾ ਲੱਗਦਾ ਕਿ ਪਿਛਲੀ ਸਰਕਾਰ ਨੇ 121 ਕਰੋੜ ਦੇ ਹਵਾਈ ਝੂਟੇ ਲਏ ਜ਼ਿਆਦਾਤਰ ਭੋਗਾਂ ਵਾਸੀਆਂ ਤੇ ਸ਼ੋਕ ਸਭਾਵਾਂ ਤੇ ਸ਼ਾਮਲ ਹੋਣ ਲਈ ਝੂਟੇ ਲਏ ਗਏ ਕਰਜ਼ੇ ਵਿੱਚ ਗ੍ਰਸੇ ਪੰਜਾਬ ਲਈ ਕੀ ਸਰਕਾਰਾਂ ਲਈ ਇਹ ਝੂਟੇ ਜ਼ਰੂਰੀ ਸਨ ਤੁਹਾਡਾ ਕੀ ਕਹਿਣਾ ਤੇ ਦੂਸਰਾ ਜੀ ਇਹ ਪੁੱਛ ਰਹੇ ਆ ਕਿ ਰਵਾਇਤੀ ਨਸ਼ੇ ਕਿਸੇ ਦੀ ਜਾਨ ਨਹੀਂ ਲੈਂਦੇ ਉਲਟੇ ਉਹ ਖਾ ਕੇ ਲੋਕ ਆਮ ਇਨਸਾਨ ਨਾਲੋਂ ਜ਼ਿਆਦਾ ਕੰਮ ਕਰਦੇ ਹਨ ਸੋ ਇਸ ਬਾਰੇ ਤਾਂ ਅਸੀਂ ਕਾਫੀ ਗੱਲ ਕਰ ਚੁੱਕੇ ਹਾਂ ਸੋ ਪਹਿਲੀ ਖਬਰ ਬਾਰੇ ਤੁਸੀਂ ਕੀ ਕਹੋਗੇ
ਦੇਖੋ ਇਹ ਵੀ ਗੱਲ ਦੇ ਬਹੁਤ ਵਾਰੀ ਗੱਲ ਹੋ ਚੁੱਕੀ ਹੈ ਜਿਹੜਾ ਹੈਲੀਕਾਪਟਰ ਦੇ ਝੂਟੇ ਆ ਜਿਹੜੇ ਉਹ ਨਾ ਅਸੀਂ ਕਈ ਵਾਰੀ ਦੋਨੇ ਪਾਸੇ ਦੇਖਣਾ ਪੈਂਦਾ ਅਸੀਂ ਜਦੋਂ ਅੰਕੜਾ ਇਕੱਠਾ ਅੰਕੜਾ ਦੇਖਦੇ ਹਾਂ ਤਾਂ ਕਰੋੜਾਂ ਦੇ ਝੂਟੇ ਦਿਖਾਈ ਦਿੰਦੇ ਆ ਪਰ ਜਦੋਂ ਅਸੀਂ ਦੇਖਦੇ ਹਾਂ ਵੀ ਮਿਸਯੂਜ਼ ਕਿੰਨੇ ਪਰਸੈਂਟ ਹੋਇਆ ਦੇਖੋ ਇਹਨੂੰ 100% ਦਾ ਮਿਸਯੂਜ਼ ਨਹੀਂ ਹੋਇਆ ਇਹ ਤਾਂ ਆਪਾਂ ਐਵੇਂ ਦੋਸ਼ ਨਾ ਲਾਈਏ 100% ਮਿਸਯੂਜ਼ ਨਹੀਂ ਹੋਇਆ ਜੇ ਹੁਣ ਕੋਈ ਇੱਕ CM ਆ ਉਹ CM ਨੂੰ ਜੇ ਜਾਣ ਆਉਣ ਲਈ ਉਹ ਹੈਲੀਕਾਪਟਰ ਵਰਤਦਾ ਤਾਂ ਇੱਕ ਪਾਰਟ ਆਫ ਜਿਹੜਾ ਕੰਮ ਹੀ ਆ ਪਾਰਟ ਆਫ ਜੋਬ ਆ ਇੱਕ CM ਜੇ ਤੜਕੇ ਚੰਡੀਗੜ੍ਹ ਕੋਈ ਮੀਟਿੰਗ ਅਟੈਂਡ ਕਰਦਾ ਤੇ ਉਹ ਹੱਥ ਨੇ ਫਿਰੋਜ਼ਪੁਰ ਕਿਸੇ ਮੀਟਿੰਗ ਚ ਨਹੀਂ ਆ ਸਕਦਾ ਜਾਂ ਕੋਈ ਜ਼ਰੂਰੀ ਕੰਮਾਂ ਤੇ ਜਦੋਂ ਯੂਜ਼ ਹੁੰਦਾ ਪਰ ਜੇ ਕਹੀਏ ਵੀ ਕੋਈ CM ਦਾ ਪਰਿਵਾਰ ਕਿਸੇ ਭੋਗ ਤੇ ਜਾਣ ਲਈ ਜਾਂ ਇੱਧਰ ਉੱਧਰ ਆਉਣ ਜਾਣ ਲਈ ਵਰਤਦਾ ਤਾਂ ਉਹ ਕਿਤੇ ਨਾ ਕਿਤੇ ਉਹ ਸਹੀ ਨਹੀਂ ਹੈਗੀ ਗੱਲ ਉਹਦੇ ਚ ਜ਼ਰੂਰ ਸਾਨੂੰ ਇਹਦਾ ਨੋਟਿਸ ਲੈਣਾ ਚਾਹੀਦਾ ਸਾਨੂੰ ਦੇਖਣਾ ਚਾਹੀਦਾ ਵੀ ਇਹ ਚੀਜ਼ਾਂ ਸਾਨੂੰ ਟਾਲਣੀਆਂ ਪੈਣੀਆਂ ਛੱਡਣੀਆਂ ਪੈਣੀਆਂ ਸਾਨੂੰ ਤੇ ਕਿਉਂਕਿ ਮੈਂ ਖੁਦ ਇਸ ਚੀਜ਼ ਦਾ ਦੇਖਿਆ ਵੀ ਇੱਕ ਵਾਰ ਲਾਈਵ ਮੇਰੀ ਅੱਖੀ ਦੇਖੀ ਇਹ ਗੱਲ ਆ ਵੀ ਬਾਦਲ ਸਾਹਿਬ CM ਸਨ ਤੇ ਦਾਸ ਜੀ ਉਹਨਾਂ ਦੇ ਉਦੋਂ ਇਕੱਠੇ ਸੀ ਤੇ ਦਾਸ ਜੀ ਭਰਾ ਉਹਨਾਂ ਦੇ ਉਹਨਾਂ ਨੂੰ ਜਿਹੜੀ ਜ਼ਿਆਦਾ ਢਿੱਲੇ ਹੋ ਗਏ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜੀ ਡਾਇਬਟਿਕ ਆ ਉਹ ਤੇ ਉਹਨਾਂ ਨੂੰ ਜ਼ਿਆਦਾ ਢਿੱਲੇ ਸੀਗੇ ਉਸ ਦਿਨ ਤੇ ਬਾਲ ਸਾਹਿਬ ਨੇ ਦਾਸ ਜੀ ਨੂੰ ਕਿਹਾ ਵੀ ਲੈ ਚਲੋ ਮੈਂ ਤੁਹਾਨੂੰ ਦਿਖਾ ਲਿਆਵਾਂ ਵੀ ਚੰਡੀਗੜ੍ਹ ਲੈ ਚੱਲਦਾ ਚੰਡੀਗੜ੍ਹ ਜਾਣਾ ਸੀ ਉਸ ਦਿਨ ਉਹਨਾਂ ਨੇ ਤੇ ਚਲੋ ਆਪਾਂ ਚੱਲਦੇ ਹਾਂ ਚੰਡੀਗੜ੍ਹ ਚੱਲਦੇ ਹਾਂ ਤੇ ਉਹ ਕਹਿੰਦੇ ਜੀ ਤੁਸੀਂ ਏਦਾਂ ਕਰੋ ਵੀ ਦਾਸ ਜੀ ਦਾ ਇੱਕ ਚੇਲਾ ਸੀ ਜਿਹੜਾ ਉਹਦਾ ਨਾਮ ਨਿੱਕਾ ਬਹੁਤ ਪਿੱਛੇ ਜੇ ਫੇਮਸ ਵੀ ਹੋਇਆ ਸੀ ਨਿੱਕਾ ਤੇ ਉਹ ਦਾਸ ਜੀ ਨਿੱਕੇ ਤੋਂ ਬਿਨਾਂ ਨਹੀਂ ਚੱਲਦੇ ਸੀਗੇ ਤੇ ਜਹਾਜ਼ ਦੇ ਵਿੱਚ 3 ਸੀਟਾਂ ਸੀ ਜਿਹ ਚ ਦਾਸ ਬਾਦਲ ਸਾਹਿਬ ਤੇ ਬੀਬੀ ਸੁਰਿੰਦਰ ਕੌਰ ਨੇ ਬੈਠਣਾ ਸੀਗਾ ਪਹਿਲਾਂ ਹੀ ਤੇ ਤੀਜਾ ਉਹਨਾਂ ਨੇ ਕਿਹਾ ਦਾਸ ਜੀ ਨੂੰ ਕਹਿੰਦੇ ਵੀ ਤੁਸੀਂ ਚੱਲੋ ਤੇ ਨਿੱਕਾ ਮੇਰੇ ਕਾਫਲੇ ਚ ਆਜੂਗਾ ਥੱਲੇ ਕਾਰਾਂ ਦਾ ਕਾਫਲਾ ਜਦੋਂ ਨਾਲ ਕਾਰਾਂ ਦਾ ਕਾਫਲਾ ਵੀ ਚੱਲਦਾ ਨਾ ਫਿਰ CM ਦੇ ਕੱਲਾ ਜਹਾਜ਼ ਦਾ ਖਰਚਾ ਨਹੀਂ ਪੈਂਦਾ ਥੱਲੇ ਕਾਰਾਂ ਦਾ ਕਾਫਲਾ ਵੀ 20-30 ਕਾਰਾਂ ਦਾ ਕਾਫਲਾ ਵੀ ਚੱਲ ਰਿਹਾ ਹੁੰਦਾ ਉਸੇ ਰੂਟ ਦੇ ਉੱਤੇ ਸੋ ਕਹਿੰਦੇ ਉਹ ਮੇਰੇ ਕਾਫਲੇ ਚ ਆਜੂਗਾ ਪਰ ਦਾਸ ਜੀ ਉੱਥੇ ਮੁੱਕਰ ਕੇ ਜਵਾਕਾਂ ਨੂੰ ਰੁੱਸ ਕੇ ਬੈਠ ਗਏ ਸੀ ਮੈਂ ਖੁਦ ਦੇਖੇ ਕਹਿੰਦੇ ਜੇ ਨਿੱਕਾ ਨੀ ਜਾਊਗਾ ਮੇਰੇ ਨਾਲ ਤੇ ਮੈਂ ਨੀ ਜਹਾਜ਼ ਤੇ ਚੜ੍ਹਦਾ ਤੁਸੀਂ ਜਾਓ ਤੇ ਫਿਰ ਬਾਅਦ ਚ ਫੈਸਲਾ ਕੀਤਾ ਸੀ ਉਹਨਾਂ ਨੇ ਵੀ ਬੀਬੀ ਬਾਦਲ ਨੂੰ ਜਿਹੜਾ ਕਾਰਾਂ ਤੇ ਭੇਜਤਾ ਸੀ ਕਾਫਲਾ ਤੇ ਉਹ ਨਿੱਕੇ ਨੂੰ ਨਾਲ ਜਹਾਜ਼ ਤੇ ਲੈ ਕੇ ਗਏ ਸੀ ਵੀ ਜਦੋਂ ਇਹ ਜਿਹੀਆਂ ਗੱਲਾਂ ਪਰਸਨਲ ਤੌਰ ਤੇ ਗੱਲਾਂ ਆ ਜਾਂਦੀਆਂ ਨਾ ਉਹ ਮਾੜੀਆਂ ਪਰਸਨਲ ਤੌਰ ਤੇ ਜੇ ਕੋਈ ਭੋਗਾਂ ਤੇ ਜਾਣ ਲਈ ਵਰਤ ਰਿਹਾ ਪਰਸਨਲ ਤੌਰ ਤੇ ਕਿਤੇ ਜਾ ਰਿਹਾ ਉਹ ਮਾੜਾ ਜੇ RTI ਦਾ ਕਹੀਏ ਸਾਰਾ ਅੰਕੜਾ ਹੀ ਗਲਤ ਆ ਤੇ ਸਾਰਾ ਅੰਕੜਾ ਗਲਤ ਨਹੀਂ ਹੋ ਸਕਦਾ ਕਿਸੇ ਵੀ ਮੁਲਕ ਦੀ ਜਿਹੜੀ ਕਿਸੇ ਸਟੇਟ ਦੀ ਲਾ ਲਈਏ ਕਿਸੇ ਮੁਲਕ ਦੀ ਜਿਹੜੀ ਤਰੱਕੀ ਆ ਨਾ ਉਹ ਤਰੱਕੀ ਪਹੀਏ ਦੀ ਸਪੀਡ ਤੇ ਡਿਪੈਂਡ ਕਰਦੀ ਆ ਵੀ ਜਿਹੜਾ ਉਹਦਾ ਪਹੀਆ ਉਹਦੇ ਵਿੱਚ ਘੁੰਮ ਰਿਹਾ ਉਹਦੀ ਸਪੀਡ ਕਿੰਨੀ ਆ ਪਹੀਆ ਘੁੰਮਣਾ ਰੱਖਣ ਲਈ ਬਹੁਤ ਸਾਰੇ ਕੰਮ ਕਰਨੇ ਪੈਂਦੇ ਆ ਪਹੀਏ ਦੀ ਤੇਜ਼ੀ ਬਣਾ ਕੇ ਰੱਖਣ ਲਈ ਸੜਕਾਂ ਵਧੀਆ ਬਣਾਉਣੀਆਂ ਪੈਂਦੀਆਂ ਉਹ ਵੀ ਤਰੱਕੀ ਦੀ ਨਿਸ਼ਾਨੀ ਆ ਟ੍ਰੈਫਿਕ ਕੰਟਰੋਲ ਕਰਨਾ ਪੈਂਦਾ ਬੱਤੀਆਂ ਲਾਉਣੀਆਂ ਪੈਂਦੀਆਂ ਇੰਧਣ ਵਧੀਆ ਕਰਨਾ ਪੈਂਦਾ ਟਾਇਰ ਚੰਗੇ ਜਾਣੀ ਕਿ ਸਾਰਾ ਕੁਛ ਰਲ ਕੇ ਫੇਰ ਜਾ ਕੇ ਪਹੀਆ ਵਧੀਆ ਘੁੰਮਦਾ ਤੇ ਜਿਹੜੇ ਪਹੀਏ ਦੀ ਸਪੀਡ ਆ ਉਹ ਵਿਕਾਸ ਦੀ ਨਿਸ਼ਾਨੀ ਆ ਜੇ ਹੁਣ ਇੱਕ ਸਟੇਟ ਦੇ ਮੁੱਖ ਮੰਤਰੀ ਦੀ ਸਪੀਡ ਆ ਉਹ ਤੇਜ਼ ਹੋਊਗੀ ਜੇ ਉਹ ਬਠਿੰਡੇ ਤੋਂ ਚੰਡੀਗੜ੍ਹ 4 ਘੰਟਿਆਂ ਦੀ ਥਾਂ ਤੇ ਘੰਟੇ ਚ ਜਾਊਗਾ ਅੱਧੇ ਘੰਟੇ ਚ ਜਾਊਗਾ ਤਾਂ ਉਹਦੇ ਨਾਲ ਉਹ ਤਰੱਕੀ ਦੀ ਨਿਸ਼ਾਨੀ ਆ। ਅਸੀਂ ਉਹਨੂੰ ਮੁੱਢੋਂ ਨਹੀਂ ਨਕਾਰ ਸਕਦੇ ਵੀ ਹੈਲੀਕਾਪਟਰ ਕੋਈ ਯੂਜ ਹੀ ਨਹੀਂ ਕਰ ਸਕਦਾ, ਏਦਾਂ ਨਹੀਂ ਹੋ ਸਕਦਾ। ਹਾਂ, ਜਿਹੜਾ ਮਿਸਯੂਜ਼ ਹੁੰਦਾ ਉਹਦੇ ਲਈ ਸਾਨੂੰ ਉਹਦੀ ਹੋਰ ਜਿਹੜੀ ਚੈੱਕ ਲਿਸਟ ਲਾਉਣੀ ਚਾਹੀਦੀ ਹੈ ਵੀ ਕਾਹ ਤੋਂ ਕਿਵੇਂ ਕਿੱਥੇ ਗਿਆ ਕਿੱਥੇ ਗਿਆ, ਜਿਹੜਾ ਰਿਕਾਰਡ ਰੱਖਿਆ ਜਾਂਦਾ ਉਹਨੂੰ ਪਬਲਿਕਲੀ ਕੀਤਾ ਜਾਵੇ।
ਜੀ, ਸੋ ਅੱਗੇ ਜੀ ਕੁਲਦੀਪ ਕੌਰ ਸਾਡੇ ਨਾਲ ਜੁੜੇ ਆ ਤੇ ਉਹਨਾਂ ਨੇ ਵੀ ਇੱਕ ਖਬਰ ਸਾਂਝੀ ਕੀਤੀ ਹੈ। ਕਹਿੰਦੇ ਕਿ ਵੀਰ ਜੀ ਹਰਮੰਦਰ ਸਿੰਘ ਵੀ ਬ੍ਰਿਸਬੇਨ ਵਿੱਚ ਸਿੱਖ ਫੌਜੀ ਹੋਏ ਤੇ ਮਾਣ ਵਧਾ ਰਹੇ ਹਨ। ਵਧਾਈਆਂ ਸਾਰੇ ਪੰਜਾਬੀ ਭਾਈਚਾਰੇ ਨੂੰ ਤੇ ਨਾਲ ਹੀ ਜੀ ਉਹਨਾਂ ਨੇ ਸਾਨੂੰ ਉਹਨਾਂ ਦੀ ਫੋਟੋ ਵੀ ਭੇਜੀ ਆ।
ਵਾਹ, ਬਹੁਤ ਬਹੁਤ ਖੂਬਸੂਰਤ ਖਬਰ ਆ ਜੀ। ਪੂਰੇ ਸਰੂਪ ਦੇ ਵਿੱਚ ਸਾਡੇ ਨੌਜਵਾਨ ਨੇ, ਜੇ ਇਹੀ ਨੌਜਵਾਨ ਨੇ ਤਾਂ ਹਰਮੰਦਰ ਸਿੰਘ ਤਾਂ ਬੜਾ ਚੰਗਾ ਲੱਗਿਆ ਜੀ। ਹਰਮੰਦਰ ਜੀ, ਤੁਸੀਂ ਜੇ ਜਿਹੜੀ ਆਰਮੀ ਜੁਆਇਨ ਕੀਤੀ ਆ ਉਹ ਵੀ ਸਿੱਖੀ ਸਰੂਪ ਦੇ ਵਿੱਚ, ਸਾਡਾ ਮਾਣ ਵਧਾਇਆ। ਸੋ ਜ਼ਰੂਰ ਸਾਡਾ ਇਸ ਲਈ ਇੱਥੋਂ ਦੀਆਂ ਸਰਕਾਰਾਂ ਨੂੰ ਧੰਨਵਾਦ ਕਰਨਾ ਬਣਦਾ ਤੇ ਸਾਡੇ ਸਾਨੂੰ ਇਸ ਚੀਜ਼ ਨੂੰ ਵੱਧ ਤੋਂ ਵੱਧ ਪ੍ਰਮੋਟ ਕਰਨਾ ਚਾਹੀਦਾ ਤਾਂ ਕਿ ਸਾਡੇ ਇਸ ਨੌਜਵਾਨ ਨੂੰ ਹੌਸਲਾ ਮਿਲੇ ਤੇ ਹੋਰ ਆਉਣ ਵਾਲੇ ਲੋਕਾਂ ਨੂੰ ਵੀ ਹੌਸਲਾ ਮਿਲੇ।
ਜੀ, ਸੋ ਬ੍ਰਾਟ ਸਾਹਿਬ ਖਬਰਾਂ ਦੇ ਵਿੱਚ ਇੰਨਾ ਹੀ।
ਸੋ ਬਹੁਤ ਮਿਹਰਬਾਨੀ ਜੀ। ਤੇ ਇੱਧਰ ਮਨਪ੍ਰੀਤ ਸਿੰਘ ਢੀਂਡਸਾ ਉਹਨਾਂ ਦਾ ਅਮਰੀਕਾ ਤੋਂ ਮੈਸੇਜ ਆ ਗਿਆ ਜੀ, ਕਹਿੰਦੇ ਜੀ ਅੱਜ ਸ਼ਾਮ ਨੂੰ ਕਰਾਂਗੇ ਪੇਂਡੂ ਆਸਟ੍ਰੇਲੀਆ ਸ਼ੇਅਰ। ਚਲੋ ਠੀਕ ਆ ਜੀ, ਸ਼ਾਮ ਨੂੰ ਦੇਖਿਓ ਜੀ ਪੇਂਡੂ ਆਸਟ੍ਰੇਲੀਆ ਚ ਸੰਤਰੇ ਕਿਵੇਂ ਟੁੱਟਦੇ ਆ ਤੇ ਹੁਣ ਤੁਸੀਂ ਇੰਜੋਏ ਕਰੋ ਤਿੱਤਲੀ ਦਾ ਵੀ ਅੱਜ ਤੇ ਨਾਲ ਨਾਲ ਲਹਿਰਾਂ ਪ੍ਰੋਗਰਾਮ ਦਾ।
ਜੀ, ਬਹੁਤ ਬਹੁਤ ਸ਼ੁਕਰੀਆ ਬ੍ਰਾਟ ਸਾਹਿਬ,
ਮਿਹਰਬਾਨੀ ਜੀ।
ਲਓ ਜੀ, ਇਹ ਸਨ ਮਿੰਟੂ ਬ੍ਰਾਟ ਜੀ। ਸੋ ਖਬਰਾਂ ਬਾਰੇ ਕਾਫੀ ਗੱਲਬਾਤ ਹੋ ਗਈ ਤੇ ਕਾਫੀ ਵਧੀਆ ਇਨਫੋਰਮੇਸ਼ਨ ਆ ਜਿਹੜੀ ਉਹਨਾਂ ਨੇ ਸਾਡੇ ਸਾਰਿਆਂ ਨਾਲ ਸਾਂਝੀ ਕੀਤੀ। ਸੋ ਲਓ ਜੀ, ਫਿਰ ਹੁਣ ਗੱਲਾਂ ਬਾਤਾਂ ਦਾ ਸਿਲਸਿਲਾ ਤੇ ਤੁਹਾਡੇ ਮੈਸੇਜ ਇਸੇ ਤਰ੍ਹਾਂ ਹੀ ਚੱਲਦੇ ਰਹਿਣਗੇ ਤੇ ਆਪਾਂ ਤੁਹਾਨੂੰ ਬੁਝਾਰਤ ਵੀ ਪਾ ਦਿੰਦੇ ਆ। ਬੁਝਾਰਤ ਆ ਜੀ ਮੇਰੀ, ਰਾਜੇ ਦੇ ਰਾਜ ਚ ਨਹੀਂ ਮਾਲੀ ਦੇ ਬਾਗ ਚ ਨਹੀਂ, ਰਾਜੇ ਦੇ ਰਾਜ ਚ ਨਹੀਂ ਮਾਲੀ ਦੇ ਬਾਗ ਚ ਨਹੀਂ, ਉਹ ਚੀਜ਼ ਖਾਣੀ ਜਿਹਦੇ ਕੋਈ ਫੋਲਕ ਨਹੀਂ। ਕਿਉਂਕਿ ਸੁਬਾ ਸੁਬਾ ਆਸਟ੍ਰੇਲੀਆ ਦੇ ਵਿੱਚ ਹਨਾ ਤੁਸੀਂ ਸਾਰੇ ਡਰਾਈਵਿੰਗ ਕਰਦੇ ਹੋ, ਈਜ਼ੀ ਆ ਨਾ, ਕਿਉਂਕਿ ਕਿਸੇ ਵੀ ਚੀਜ਼ ਨੂੰ ਛਿੱਲ ਕੇ ਖਾਓਗੇ ਤਾਂ ਕਿੰਨਾ ਹਨਾ, ਇੱਕ ਤਾਂ ਡਰਾਈਵਿੰਗ ਤੋਂ ਧਿਆਨ ਭਟਕਦਾ ਵਾ ਤੇ ਦੂਸਰਾ ਥੋੜਾ ਜਿਹਾ ਰਿਸਕ ਵੀ ਹੋ ਜਾਂਦਾ। ਸੋ ਤੁਹਾਡੇ ਲਈ ਬੜੀ ਵਧੀਆ ਚੀਜ਼ ਲੈ ਕੇ ਆਉਂਦੀ ਹੈ ਜੀ ਬਿਨਾਂ ਫੋਲਕ ਤੋਂ, ਕਿਹੜੀ ਚੀਜ਼ ਆ ਉਹ ਹੁਣ ਤੁਸੀਂ ਮੈਨੂੰ ਦੱਸਣੀ ਆ। ਸੋ ਬੁਝਾਰਤ ਆ ਜੀ ਜਿਹੜੀ, ਇੱਕ ਵਾਰੀ ਫਿਰ ਮੈਂ ਦੱਸ ਰਹੀ ਹਾਂ, ਰਾਜੇ ਦੇ ਰਾਜ ਚ ਨਹੀਂ ਮਾਲੀ ਦੇ ਬਾਗ ਚ ਨਹੀਂ, ਉਹ ਚੀਜ਼ ਖਾਣੀ ਆ ਜਿਹਦੇ ਕੋਈ ਫੋਲਕ ਨਹੀਂ। ਸੋ ਦੱਸ ਦਿਓ ਜੀ ਇਸ ਬੁਝਾਰਤ ਦਾ ਜਵਾਬ। ਨੰਬਰ ਆ ਸਾਡਾ +9175080144489 ਤੇ ਇੱਕ ਹੋਰ ਤੁਹਾਡੇ ਤੋਂ ਗੱਲ ਪੁੱਛਣੀ ਆ। ਦੋ ਲਾਈਨਾਂ ਸੁਣਾਉਂਗੀ, ਉਹਦੇ ਵਿੱਚ ਇੱਕ ਵਰਡ ਆ, ਤੁਸੀਂ ਮੈਨੂੰ ਦੱਸਣਾ ਕਿ ਉਸ ਸ਼ਬਦ ਦਾ ਪੰਜਾਬੀ ਦੇ ਵਿੱਚ ਕੀ ਮਤਲਬ ਹੁੰਦਾ। ਵੈਸੇ ਉਹ ਸ਼ਬਦ ਵੀ ਮੇਰੇ ਖਿਆਲ ਚ ਪੰਜਾਬੀ ਆ ਕਿ ਨਹੀਂ, ਜਾਂ ਫਿਰ ਫਾਰਸੀ ਜਾਂ ਉਰਦੂ ਦਾ ਹੋਊਗਾ। ਚਲੋ ਆਪਾਂ ਦੇਖਦੇ ਹਾਂ ਕਿਹਨੂੰ ਪਤਾ ਹਨਾ। ਸੋ ਕਹਿੰਦੇ ਕਿ ਤੂੰ ਆਇਆ ਸਾਡਾ ਸਿੰਧ ਆ ਮਿਸ਼ਰੀ ਹੋ ਗਿਆ, ਤੂੰ ਆਇਆ ਸਾਡਾ ਸਿੰਧ ਆ ਮਿਸ਼ਰੀ ਹੋ ਗਿਆ, ਤੂੰ ਗਿਓ ਸਾਡੀ ਫਿੱਕੀ ਹੋ ਗਈ ਚਾਸ਼ਨੀ। ਸੋ ਸਿੰਧ ਆ ਕੀ ਹੁੰਦਾ ਤੁਸੀਂ ਮੈਨੂੰ ਇਹ ਦੱਸਣਾ ਤੇ ਉਹਨਾਂ ਚਿਰ ਮੈਂ ਤੁਹਾਨੂੰ ਸੋਹਣੇ ਸੋਹਣੇ ਗੀਤ ਸੁਣਾਉਂਗੀ ਤੇ ਜੇ ਤੁਸੀਂ ਵੀ ਕੋਈ ਗੀਤ ਸੁਣਨਾ ਚਾਹੁੰਦੇ ਹੋ ਤਾਂ ਫਟਾਫਟ ਮੈਸੇਜ ਕਰ ਦਿਓ, ਨੰਬਰ ਸਾਡਾ ਤੁਹਾਨੂੰ ਪਤਾ ਹੀ ਆ ਤੇ ਆਪਾਂ ਤੁਹਾਡੇ ਗਾਣੇ ਜ਼ਰੂਰ ਪਲੇ ਕਰਾਂਗੇ। ਕਿਉਂਕਿ ਕੱਲ ਨਾ ਮੈਂ ਗਾਣੇ ਦੇਖੀ ਜਾਂਦੀ ਸੀ, ਕੋਈ ਗਾਣਾ ਚੱਜਦਾ ਹੈ ਹੀ ਨਹੀਂ, ਬਸ ਕੁੜੀਆਂ ਨੂੰ ਹੀ ਮੁੱਦਾ ਬਣਾਇਆ ਹੋਇਆ ਵਾ, ਇੱਕ ਗਾਣੇ ਕੀ ਬਣਾਉਂਦੇ ਆ ਪੂਰੀ ਦੀ ਪੂਰੀ ਫਿਲਮ ਬਣਾ ਦਿੰਦੇ ਆ। ਸੋ ਗਾਣਾ ਤਾਂ ਗਾਣਾ ਹੋਣਾ ਚਾਹੀਦਾ ਵਾ, ਨਾ ਕਿ ਉਹ ਇੱਕ ਤਰ੍ਹਾਂ ਦੀ ਫਿਲਮ। ਫਿਲਮਾਂ ਤਾਂ ਵੈਸੇ ਹੀ ਆਪਾਂ ਬਹੁਤ ਦੇਖ ਲੈਂਦੇ ਹਾਂ ਹਨਾ, ਵਾਧੂ ਫਿਲਮਾਂ ਵੀ ਬਣਦੀਆਂ ਨੇ। ਸੋ ਗਾਣੇ ਨੂੰ ਜੇਕਰ ਗਾਣੇ ਦੇ ਲਹਿਜੇ ਦੇ ਵਿੱਚ ਹੀ ਸੁਣਿਆ ਜਾਵੇ ਤਾਂ ਬਾਹਲੀ ਹੀ ਵਧੀਆ ਗੱਲ ਹੁੰਦੀ ਆ। ਤੇ ਅੱਜ ਕੱਲ੍ਹ ਗਾਣਿਆਂ ਦੇ ਟੋਪਿਕ ਆ ਜਿਹੜੇ ਬਸ ਕੁੜੀਆਂ ਤੋਂ ਇਲਾਵਾ ਕੁਛ ਹੋਰ ਰਹੀ ਨਹੀਂ ਗਿਆ। ਸੋ ਪਲੀਜ਼ ਤੁਸੀਂ ਸੋਹਣੇ ਸੋਹਣੇ ਗਾਣੇ ਅੱਜ ਹਨਾ ਮੈਨੂੰ ਭੇਜ ਦਿਓ ਆਪਣੀ ਫਰਮਾਇਸ਼ ਤੇ, ਆਪਾਂ ਉਹ ਗਾਣੇ ਜ਼ਰੂਰ ਪਲੇ ਕਰਾਂਗੇ। ਇੱਕ ਗਾਣਾ ਮੈਂ ਸੁਣ ਰਹੀ ਸੀ ਕੱਲ੍ਹ, ਚਲੋ ਮੈਂ ਨਾਂ ਨਹੀਂ ਲਊਂਗੀ, ਤੇ ਗਾਣਾ ਸੁਣਿਆ, ਗਾਣੇ ਨੂੰ ਹਜੇ ਮੇਰੇ ਖਿਆਲ ਚ 3-4 ਲਾਈਕ ਹੋਏ ਸੀ ਹਨਾ। ਮੈਂ ਵੀ ਦੇਖਿਆ, ਮੈਂ ਕਿਹਾ ਚੱਲ ਦੇਖ ਲੈਂਦੇ ਹਾਂ ਗਾਣਾ ਕਿਹੜਾ ਵਾ। ਸੋ ਗਾਣਾ ਜਦੋਂ ਸੁਣਿਆ ਮੈਂ ਹੈਰਾਨ ਹੋ ਗਈ ਕਿ ਆਫਟਰ ਮਤਲਬ ਕਿ 1 ਘੰਟੇ ਬਾਅਦ ਉਸ ਗਾਣੇ ਤੇ 1 ਲੱਖ ਤੋਂ ਉੱਪਰ ਜਿਹੜੇ ਮਤਲਬ ਕਿ ਲਾਈਕ ਹੋਏ ਹੋਏ ਸੀ। ਮੈਂ ਹੈਰਾਨ, ਮੈਂ ਕਿਹਾ ਇੰਨੇ ਲੋਕ ਤਾਂ ਇੰਨੀ ਛੇਤੀ ਤਾਂ ਸੁਣ ਨਹੀਂ ਸਕਦੇ, ਟੂ ਹਾਰਡ ਆ ਵੀ ਗਾਣਾ ਵੀ ਖਾਸ ਤਾਂ ਹੈ ਨੀਗਾ ਕੁਛ, ਮਤਲਬ ਕਿ ਏਦਾਂ ਨਹੀਂ ਸੀ ਕਿ ਗਾਣਾ ਮਨ ਨੂੰ ਭਾਉਂਦਾ ਸੀਗਾ ਜਾਂ ਗਾਣਾ ਤੁਹਾਨੂੰ ਖਿੱਚਦਾ ਸੀ ਆਪਦੇ ਵੱਲ ਨੋ ਤੇ ਹਨਾ। ਫਿਰ ਮੈਨੂੰ ਉਹੀ ਗੱਲ ਆਈ, ਮੈਂ ਕਿਹਾ ਵੀ ਜਿਹੜੇ ਯੂਟਿਊਬ ਤੋਂ ਜਿਹੜੇ ਲਾਈਕ ਖਰੀਦਦੇ ਆ ਇਹ ਲੱਗਦਾ ਉਹੀ ਚੱਕਰ ਆ। ਸੋ ਕਿਤੇ ਨਾ ਕਿਤੇ ਇਹ ਗੱਲਾਂ ਵੀ ਜਿਹੜੇ ਵਧੀਆ ਗਾਣੇ ਆ ਉਹਨਾਂ ਨੂੰ ਪਿੱਛੇ ਧੱਕਦੀਆਂ ਨੇ, ਤੇ ਜਿਹੜੇ ਏਦਾਂ ਦੇ ਹਥਿਆਰਾਂ ਵਾਲੇ ਗਾਣੇ ਆ ਜਾਂ ਅੱਜ ਕੱਲ੍ਹ ਸਰਦਾਰੀ ਵੀ ਪਤਾ ਕਿੱਥੇ ਰਹਿ ਗਈ ਆ, ਕੁੜੀ ਦੀਆਂ ਅੱਖਾਂ ਦੇ ਵਿੱਚ ਤੇ ਕੁੜੀ ਦੀਆਂ ਬਾਲਾਂ ਦੇ ਵਿੱਚ ਤੇ ਬਸ ਕੁੜੀ ਦੇ ਸੁਹੱਪਣ ਸੀ ਸਰਦਾਰੀ ਗੁੱਲ ਹੋ ਕੇ ਰਹਿ ਗਈ ਆ ਕਿਤੇ ਨਾ ਕਿਤੇ ਜਿਹੜੀ ਸਰਦਾਰੀ ਆ ਉਹ ਬਸ ਇਹਨਾਂ ਚੀਜ਼ਾਂ ਦੇ ਕਰਕੇ ਖਤਮ ਹੋਈ ਜਾਂਦੀ ਆ। ਸੋ ਸਾਡੀ ਸਰਦਾਰੀ ਇਹ ਨੀ ਹੈਗੀ, ਜਿਹੜੇ ਗਾਣੇ ਆ ਉਹੀ ਸੋਹਣੇ ਲੱਗਦੇ ਆ ਜਿਹੜੇ ਦਿਲ ਨੂੰ ਸਕੂਨ ਦੇਣ। ਸੋ ਚਲੋ ਜੀ ਆਪਾਂ ਰਣਜੀਤ ਬਾਵੇ ਦਾ ਗਾਣਾ ਸੁਣਦੇ ਆ, ਮਾਨਕ ਦੀ ਕਲੀ। ਸੋ ਦੇਖਿਓ ਜੀ ਬੰਦੇ ਦੀ ਆਵਾਜ਼ ਵੀ ਕਿਆ ਬਾਤ ਆ ਤੇ ਗਾਣਾ ਗਾਣਾ ਤਾਂ ਫਿਰ ਕਿਆ ਬਾਤ ਹੀ ਆ। ਸੁਣਿਓ ਤੇ ਤੁਸੀਂ ਵੀ ਆਪਣੀ ਪਸੰਦ ਦੀ ਜਿਹੜਾ ਵੀ ਗਾਣਾ ਸੁਣਨਾ ਚਾਹੁੰਦੇ ਹੋ, ਪਰ ਗਾਣਾ ਪਲੀਜ਼ ਸੋਹਣੇ ਸੋਹਣੇ ਗਾਣੇ ਹੋਣ, ਹਨਾ, ਤੇ ਆਪਾਂ ਉਹ ਗਾਣੇ ਜ਼ਰੂਰ ਪਲੇ ਕਰਾਂਗੇ। ਸੋ ਸੁਣਦੇ ਆ ਰਣਜੀਤ ਬਾਵਾ ਦਾ ਗਾਣਾ ਤੇ ਉਸ ਤੋਂ ਬਾਅਦ ਮਿਲਦੇ ਆ, ਦੇਖਦੇ ਹਾਂ ਜੀ ਕਿਹੜਾ ਕਿਹੜਾ ਸਾਨੂੰ ਬੁਝਾਰਤ ਦਾ ਜਵਾਬ ਦੱਸਦਾ ਵਾ ਤੇ ਕਿਹੜਾ ਕਿਹੜਾ ਸਾਨੂੰ ਦੱਸਦਾ ਕਿ ਸਿਮ ਦਾ ਕੀ ਹੁੰਦਾ। ਤੇ ਨਾਲ ਹੀ ਫਿਰ ਆਪਾਂ ਪੁੱਛਾਂਗੇ ਦੋ ਫਲਾਂ ਦੇ ਨਾਲ ਬੜੇ ਡੇਂਜਰਸ ਫਲ ਆ, ਸੱਚੀ ਕਹਿੰਦੀ ਆ। ਚਲੋ ਕੋਈ ਗੱਲ ਨੀ ਜੀ, ਮਿਲਦੇ ਆ ਸੰਗੀਤ ਤੋਂ ਬਾਅਦ।
ਤੂੰ ਸੁਗੰਧ ਮੈਂ ਪਾਣੀਏ ਤੂੰ ਰੰਗ ਮੈਂ, ਓ ਪੌਣ ਤੂੰ ਸੁਗੰਧ ਮੈਂ ਪਾਣੀਏ ਤੂੰ ਰੰਗ ਮੈਂ, ਰੇਸ਼ਮਾਂ ਦੀ ਗਦਲੇ ਨੀ ਤਾਲ ਬੇਲ ਸਾਡਾ ਬੈਜੂ ਖੱਟ ਬੱਲੀਏ।
ਸਪੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
ਸੀਡੀ ਬੈਟਰੀਜ਼, ਨਾਓ ਟ੍ਰੇਡਿੰਗ ਐਸ ਡੀਐਮਬੀ ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ। ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟ੍ਰੀਟ, ਬਲੈਕ ਟਾਊਨ, ਸਿਡਨੀ।
ਸਿਟੀ ਬੈਟਰੀਜ਼, ਸਿਟੀ ਬੈਟਰੀਜ਼।
ਗੱਲ ਇਵੇਂ ਸੱਜਣੋ ਕਿ ਆਪਦੇ ਪਿਓ ਦੇ ਮੋਢਿਆਂ ਤੇ ਚੜ ਕੇ ਤਾਂ ਮੈਂ ਤਾਂ ਬਥੇਰੀਆਂ ਮੱਸਿਆ ਪੰਚਮੀਆਂ ਮੇਲੇ ਵੇਖੇ ਨੇ। ਹੁਣ ਮੈਂ ਆਪ ਪਿਓ ਬਣ ਗਿਆ। ਆਸਟ੍ਰੇਲੀਆ ਰਹਿੰਦੇ ਇੰਨੇ ਰੁਝੇਵਿਆਂ ਚ ਚਾਹੁੰਦਾ ਸਾਂ ਕਿ ਮੈਂ ਵੀ ਆਪਦੇ ਪਿਓ ਵਰਗਾ ਪਿਓ ਬਣਾ। ਉਤੋਂ ਮੇਰੇ ਬੇਬੇ ਬਾਪੂ ਆਸਟ੍ਰੇਲੀਆ ਮੇਰੇ ਕੋਲ ਰਹਿਣ ਲਈ ਆਏ ਨੇ। ਬਾਪੂ ਸਾਡਾ ਤਾਂ ਮੋਚੀ ਠਾਕਰ ਸੀ, ਪਰ ਬੇਬੇ ਵਿਚਾਰੀ ਤਾਂ ਗੁਰਦੁਆਰਾ ਬੌਲੀ ਸਾਹਿਬ ਤੋਂ ਪਾਰ ਨਾ ਕਦੀ ਗਈ। ਆਪਣੇ ਬੱਚਿਆਂ ਨੂੰ ਖੁਸ਼ੀ ਵੀ ਦੇਣਾ ਚਾਹੁੰਦਾ ਸਾਂ ਤੇ ਬੇਬੇ ਬਾਪੂ ਨੂੰ ਘੁਮਾ ਕੇ ਪੁੰਨ ਵੀ। ਆਪਣਿਆਂ ਚ ਸਫ਼ਰ ਤਾਂ ਆਪਣਿਆਂ ਦੀ ਸਵਾਰੀ ਤੇ ਹੀ ਹੈ ਨਾ। ਸੰਧੂ ਬੱਸ ਲਾਈਨਸ, ਆਸਟ੍ਰੇਲੀਆ ਚ ਇਹੋ ਜਿਹੀ ਸਰਵਿਸ ਹੈ।
ਟੂਰ ਬਾਰੇ ਵਧੇਰੀ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au। ਫਾਰ ਮੋਰ ਇਨਫੋ 0424-115-551, ਯੂ ਕੈਨ ਈਮੇਲ ਅਸ info@sandhubuslines.com.au।
ਭਰੋਸੇ ਦਾ ਨਾਮ ਸੰਧੂ ਬੱਸ।
ਜਨਾਬ ਕਿਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street, ਬਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412-292-308।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਤੁਸੀਂ ਨਿਊ ਸਾਊਥ ਵੇਲਸ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਤਾਂ ਹੁਣ ਤੁਸੀਂ ਗ੍ਰੋਸਰੀ ਦੇ ਸਾਰੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਤਾਜ਼ੀਆਂ ਭਾਰਤੀ ਮਠਿਆਈਆਂ ਦਾ ਵੀ, ਸਿਰਫ ਇੱਕੋ ਹੀ ਜਗ੍ਹਾ ਤੇ, ਵਨ ਐਂਡ ਓਨਲੀ MD ਸਪਾਈਸਿਸ, 862A ਪਿਟਵਾਟਰ ਰੋਡ, DOI, ਨਿਊ ਸਾਊਥ ਵੇਲਸ। ਸੰਪਰਕ ਕਰੋ 8959-4351 ਤੇ। MD ਸਪਾਈਸਿਸ, MD
ਸਪਾਈਸਿਸ। ਨਾਨਕ ਬੇਕਰੀ ਡੈਂਡੀਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪ੍ਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀਨੋਂਗ। ਫੋਨ 0425-888-856।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। we provide the best strategies and tricks to assist you in achieving your desired score. Lakshya ISPTE Coaching Institute, 28 Chatter Road, Reservoir, Victoria.
Na ki gal paaji, inna weight lose kar liya, na paabi khaan nu ne dindi tuhanu.
Eh sab kamaal hai, health drops da.
Par tuhanu pata hai, phukke saath ho rahe nahi hunda, na exercise da kinna ko time hunda, tuhanu pata hi hai.
Oh ji, ehi ta kamaal hai, health drops da. Na koi exercise, na koi health shake. 100% Australian made, te 100% natural, te na koi side effect. Eh nahi nahi, pehle hi din to paar katna shuru.
Na phir number diyo.
Lo ji, tusi bhi call karo Sunil Verma nu. 0411-229-631, 0411-229-631 ya visit karo www.healthdrops.com.au.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਸਵਾਗਤ ਹੈ ਇੱਕ ਵਾਰੀ ਫੇਰ ਤੋਂ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਮੈਂ ਤੁਹਾਡੀ ਦੋਸਤ ਪੌਪੀ ਸਿੱਧੂ ਬ੍ਰਿਸਬੇਨ ਤੋਂ ਤੇ ਪ੍ਰੋਗਰਾਮ ਦੇ ਵਿੱਚ ਹੁਣ ਇੱਕ ਘੰਟਾ ਬਾਕੀ ਰਹਿ ਗਿਆ ਜੀ ਟਾਈਮ 9:01 ਸਵੇਰ ਦੇ ਹੋ ਚੁੱਕੇ ਆ ਤੇ ਇੱਕ ਘੰਟੇ ਤੁਹਾਡੇ ਨਾਲ ਖੂਬ ਗੱਲਾਂ ਬਾਤਾਂ ਮਾਰਾਂਗੇ ਵੈਸੇ ਤੁਹਾਨੂੰ ਮੈਂ ਦੱਸ ਤਾਂ ਦਿੱਤਾ ਹੀ ਆ ਹਨਾ ਕਿ ਤੁਸੀਂ ਦੱਸਣਾ ਸਿੰਧ ਦਾ ਕੀ ਹੁੰਦਾ ਤੂੰ ਆਏ ਹੋ ਸਾਡਾ ਸਿੰਧ ਅੰਮ੍ਰਿਤਸਰੀ ਹੋ ਗਿਆ ਤੂੰ ਵੀ ਸਾਡੀ ਸਿੱਕੀ ਹੋ ਗਈ ਚਾਸ਼ਨੀ ਸੋ ਦੱਸ ਦਿਓ ਜੀ ਤਾਂ ਕਰਕੇ ਦੋ ਲਾਈਨਾਂ ਮੈਂ ਪੜ੍ਹ ਕੇ ਸੁਣਾ ਰਹੀ ਹਾਂ ਕਿ ਤੁਹਾਨੂੰ ਪਰਚੀ ਮਿਲ ਜਾਵੇ ਤੇ ਪਰਚੀ ਦਾ ਹਿਸਾਬ ਕਿਤਾਬ ਹੁਣ ਤੁਹਾਨੂੰ ਪਤਾ ਲੱਗ ਹੀ ਗਿਆ ਤੇ ਬੁਝਾਰਤ ਦਾ ਜਵਾਬ ਵੀ ਦੇਖਦੇ ਹਾਂ ਜੀ ਕੌਣ ਕੌਣ ਅੱਜ ਭੇਜਦਾ ਜਿਹਨੇ ਬਿਲਕੁਲ ਸਹੀ ਜਵਾਬ ਭੇਜਿਆ ਨਾ ਆਪਾਂ ਉਹਨਾਂ ਦੇ ਲਈ ਨਾ ਇੱਕ ਗਾਣਾ ਸੋਹਣਾ ਜਿਹਾ ਡੈਡੀਕੇਟ ਕਰਾਂਗੇ ਤੇ ਇੱਧਰ ਨਾ ਚਮਕੌਰ ਸਿੰਘ ਮੈਲਬੋਰਨ ਇਹਨਾਂ ਨੇ ਨਾ ਪਹਿਲਾਂ ਤਾਂ ਮੈਸੇਜ ਲੈ ਕੇ ਭੇਜਿਆ ਸੀ ਮਿੰਟੂ ਭਾਜੀ ਨੂੰ ਸਤਿ ਸ੍ਰੀ ਅਕਾਲ ਬੁਲਾਈ ਸੀ ਕਹਿੰਦੇ ਹੋਣਗੇ ਨਾਲ ਹੀ ਇੱਕ ਮਿੰਟ ਬਾਅਦ ਹੀ ਸਤਿ ਸ੍ਰੀ ਅਕਾਲ ਮੈਨੂੰ ਵੀ ਲੈ ਕੇ ਭੇਜੀ ਕਹਿੰਦੇ ਹੋਣਗੇ ਸਤਿ ਸ੍ਰੀ ਅਕਾਲ ਲੈ ਕੇ ਦੇਵਨ ਨੇ ਤਾਂ ਬੋਬੀ ਨੇ ਨਾ ਲੰਬਾ ਦੇ ਦੇਣਾ ਹਨਾ ਪ੍ਰੋਗਰਾਮ ਦੇ ਵਿੱਚ ਹੀ ਚਲੋ ਕੋਈ ਗੱਲ ਨੀ ਜੀ ਤੇ ਅੱਗੇ ਰਵਿੰਦਰ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਇਹਨਾਂ ਨੇ ਬੁਝਾਰਤ ਦਾ ਜਵਾਬ ਦੱਸਿਆ ਸਟੋਬਰੀ ਕਈ ਜਾਣਿਆਂ ਨੇ ਸਟੋਬਰੀ ਦੱਸਿਆ ਚਲੋ ਕੋਈ ਗੱਲ ਨੀ ਜੀ ਤੇ ਲਓ ਫਿਰ ਜਗਤਾਰ ਜੋਹਰ ਲਓ ਭਾਜੀ ਨੇ ਦੱਸ ਦਿੱਤਾ ਵਾ ਜੀ ਸਿੰਧ ਦਾ ਕੀ ਹੁੰਦਾ ਮਤਲਬ ਕਿ ਇਸ ਵਾਰੀ ਵੀ ਗਾਣਾ ਇਹਨਾਂ ਨੂੰ ਡੈਡੀਕੇਟ ਹੋਣਾ ਵਾ ਹਨਾ ਚਲੋ ਕੋਈ ਗੱਲ ਨੀ ਗਾਣਾ ਤੁਹਾਨੂੰ ਇੱਕ ਸੋਹਣਾ ਜਿਹਾ ਅਸੀਂ ਡੈਡੀਕੇਟ ਕਰਾਂਗੇ ਤੇ ਤੁਸੀਂ ਦੱਸਿਆ ਵਾ ਜੀ ਜਿਹੜਾ ਬਿਲਕੁਲ ਸਹੀ ਦੱਸਿਆ ਪਰ ਆਪਾਂ ਹਜੇ ਨਾਮ ਨਹੀਂ ਦੱਸਦੇ ਜਗਤਾਰ ਭਾਜੀ ਤੇ ਜਗਤਾਰ ਜੋਹਲ ਇਹਨਾਂ ਨੇ ਦੱਸਿਆ ਜੀ ਸਾਨੂੰ ਸਹੀ ਇਸ ਦਾ ਵੀ ਸਿੰਧ ਦਾ ਕੀ ਹੁੰਦਾ ਤੇ ਆਪਾਂ ਥੋੜਾ ਜਿਹਾ ਰੋਕ ਕੇ ਦੱਸਾਂਗੇ ਕਿਉਂਕਿ ਦੇਖਦੇ ਹਾਂ ਜੀ ਹਾਲੇ ਕੀ ਪਤਾ ਬਾਕੀਆਂ ਤੋਂ ਵੀ ਆਪਾਂ ਨੂੰ ਇਸ ਦਾ ਵਧੀਆ ਜਵਾਬ ਮਿਲ ਜਾਵੇ ਤੇ ਅੱਗੇ ਜੀ ਕੁਲਦੀਪ ਕੌਰ ਇਹਨਾਂ ਨੇ ਨਾ ਪਹਿਲਾਂ ਇੱਕ ਬਹੁਤ ਸੋਹਣੀ ਜਿਹੜੀ ਭੇਜੀ ਸੀਗੀ ਨਾ ਆਪਾਂ ਨੂੰ ਲਾਈਨਾਂ ਕੁਛ ਲਾਈਨਾਂ ਲਿਖ ਕੇ ਭੇਜੀਆਂ ਬਹੁਤ ਸੋਹਣਾ ਲਿਖਦੀ ਆ ਕੁੜੀ ਇਹ ਹਨਾ ਜ਼ਿੰਦਗੀ ਦਾ ਤਜਰਬਾ ਭਰਿਆ ਪਿਆ ਹੁੰਦਾ ਇਹਦੀ ਲਿਖਤ ਦੇ ਵਿੱਚ ਸੋ ਬੜਾ ਵਧੀਆ ਲੱਗਦਾ ਵਾ ਪੜ੍ਹਨਾ ਵੀ ਸੋ ਆਪਾਂ ਜ਼ਰੂਰ ਪੜ੍ਹੀਏ ਜੀ ਕਹਿੰਦੇ ਕਿ ਜਦ ਮੈਂ ਭੁੱਖੇ ਬਾਲ ਦੇ ਹੱਥੀ ਖਾਲੀ ਕਾਸਾ ਵੇਖ ਲਿਆ ਸੱਚਾ ਨਾ ਮੈਂ ਰੱਬਾ ਤੇਰਾ ਦੂਜਾ ਪਾਸਾ ਵੇਖ ਲਿਆ ਐਵੇਂ ਆਂਦੇ ਧੀ ਦੇ ਹੱਥੀ ਪਗੜੀ ਉਹਦੇ ਬਾਬਲ ਦੀ ਕੁਝ ਨੀ ਹੁੰਦਾ ਮੈਂ ਵੀ ਸਿਰ ਤੇ ਮਾਰ ਮੜਾਸਾ ਵੇਖ ਲਿਆ ਮੈਨੂੰ ਮੇਰੇ ਨੇੜੇ ਆ ਕੇ ਤੱਕਣ ਵਾਲਾ ਕੋਈ ਵੀ ਨਹੀਂ ਦੂਰੋਂ ਭੰਡਣ ਵਾਲੇ ਦਾ ਮੈਂ ਖਚਰਾ ਹੱਸਾ ਦੇਖ ਲਿਆ ਕੋਈ ਕਿਸੇ ਨੂੰ ਉੱਚਾ ਨੀਵਾਂ ਕਹਿ ਕੇ ਵੇਖੇ ਉਹਦੀ ਤਾਂ ਮੈਂ ਵੀ ਸਭ ਦੇ ਜੁੱਸੇ ਅੰਦਰ ਤੇਰਾ ਵਾਸਾ ਵੇਖ ਲਿਆ ਤੂੰ ਵੀ ਦਿਲ ਦੇ ਹੁਜਰੇ ਅੰਦਰ ਪਰਦਾ ਕਰਕੇ ਬੈਠਾ ਏ ਤੂੰ ਵੀ ਦਿਲ ਦੇ ਹੁਜਰੇ ਅੰਦਰ ਪਰਦਾ ਕਰਕੇ ਬੈਠਾ ਏ ਬਹੁਤਾ ਨਹੀਂ ਤੇ ਝੀਠਾਂ ਥਾਣੀ ਮਾਸਾ ਮਾਸਾ ਦੇਖ ਲਿਆ ਕਿਆ ਬਾਤ ਆ ਜੀ ਬਹੁਤ ਖੂਬ ਕੁਲਦੀਪ ਬਹੁਤ ਸੋਹਣਾ ਲਿਖਿਆ ਤੇ ਅੱਗੇ ਜੀ ਨਾਲ ਹੀ ਇਹਨਾਂ ਨੇ ਇੱਕ ਤਾਰੇ ਵਾਲਾ ਬਾਬਾ ਰਣਜੀਤ ਬਾਬਾ ਦਾ ਤੇ ਬਾਕੀ ਕਹਿੰਦੇ ਸਤਿੰਦਰ ਸਰਤਾਜ ਭਾਜੀ ਦਾ ਕੋਈ ਵੀ ਗਾਣਾ ਸੁਣਾ ਦਿਓ ਬਹੁਤ ਫੈਨ ਆ ਮੇਰੀ ਭੈਣ ਇਹ ਸਤਿੰਦਰ ਸਰਤਾਜ ਜੀ ਦੇ ਗੀਤਾਂ ਦੀ ਵੈਸੇ ਉਹਨਾਂ ਦੇ ਗੀਤ ਵੀ ਬਾ ਕਮਾਲ ਹੁੰਦੇ ਆ ਸੋ ਜ਼ਰੂਰ ਜੀ ਤੁਹਾਡੀ ਜਿਹੜੀ ਫਰਮਾਇਸ਼ ਆ ਅਸੀਂ ਜ਼ਰੂਰ ਨੋਟ ਕਰ ਲਈ ਆ ਤੇ ਜ਼ਰੂਰ ਤੁਹਾਨੂੰ ਗਾਣਾ ਵੀ ਜ਼ਰੂਰ ਸੁਣਾਵਾਂਗੇ ਤੇ ਸਿਡਨੀ ਵਾਲੇ ਕਹਿ ਰਹੇ ਆ ਜੀ ਸਾਡਾ ਗੀਤ ਸੋਹਣਾ ਨੀ ਤੁਸੀਂ ਤਾਂ ਜੀ ਸਾਨੂੰ ਐਡਵਾਈਸ ਭੇਜੀ ਸੀ ਕਹਿੰਦੇ ਕਿ ਚੀਮੇ ਨੂੰ ਆਪਣਾ ਨਾ ਬ੍ਰਾਂਡ ਅੰਬੈਸਡਰ ਬਣਾ ਲੈਂਦੇ ਆ ਚੀਮੇ ਨੂੰ ਬ੍ਰਾਂਡ ਅੰਬੈਸਡਰ ਬਣਾ ਕੇ ਫਿਰ ਸਾਨੂੰ ਲੋਗੋ ਵੀ ਚੇਂਜ ਕਰਨਾ ਪੈਣਾ ਵਾ ਉੱਤੇ ਕਹਿਣਾ ਪੈਣਾ ਵਾ ਲਵ ਯੂ ਆਲ ਹਨਾ ਤੇ ਫਿਰ ਪੇਂਡੂ ਆਸਟ੍ਰੇਲੀਆ ਤਾਂ ਚੇਂਜ ਕਰਨਾ ਪਊ ਲਵ ਯੂ ਆਲ ਰੱਖਣਾ ਪਊਗਾ ਜਿਹੜਾ ਕਿ ਥੋੜਾ ਔਖਾ ਹੋ ਜਾਣਾ ਵਾ ਤੇ ਬਾਕੀ ਵੀ ਐਡਵਾਈਸ ਲਈ ਤੇ ਸੁਜੈਸ਼ਨ ਲਈ ਬਹੁਤ ਬਹੁਤ ਥੈਂਕ ਯੂ ਤੇ ਗੀਤ ਤੁਹਾਡਾ ਵੀ ਬਹੁਤ ਸੋਹਣਾ ਵਾ ਜੀ ਟੈਂਸ਼ਨ ਹੀ ਕੋਈ ਨੀ ਅੱਜ ਰਣਜੀਤ ਬਾਬਾ ਦੇ ਗਾਣੇ ਸਾਰੇ ਬੜੇ ਹਨਾ ਸ਼ਿੱਦਤ ਨਾਲ ਸੁਣ ਰਹੇ ਆ ਤੇ ਆਪਾਂ ਅਗਲਾ ਗਾਣਾ ਤੁਹਾਡਾ ਹੀ ਪਲੇ ਕਰਨਾ ਸੀਗਾ, ਥੋੜਾ ਜਿਹਾ ਸਬਰ ਰੱਖ ਲੈਂਦੇ ਬਾਣੇ ਗਾਣੇ ਤੋਂ ਬਾਅਦ ਆਪਾਂ ਨਾ ਜ਼ਰੂਰ ਤੁਹਾਨੂੰ ਦੱਸਣਾ ਸੀ, ਤੇ ਤੁਹਾਡਾ ਗਾਣਾ ਅਸੀਂ ਨੈਕਸਟ ਇਹੀ ਪਲੇ ਕਰ ਰਹੇ ਹਾਂ ਜੀ, ਰਣਜੀਤ ਬਾਵਾ ਦਾ। ਤੇ ਇੱਕ ਅੱਗੇ ਮਨੀ ਸਲੇਮਪੁਰਾ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਸਾਰੇ ਟੱਬਰ ਨੂੰ, ਕਹਿੰਦੇ ਹੋਰ ਸੁਣਾਓ ਕੀ ਹਾਲ ਚਾਲ ਆ ਸਾਰਿਆਂ ਦਾ, ਕਹਿੰਦੇ ਬੁਝਾਰਤ ਰਿਪੀਟ ਕਰ ਦਿਓ ਸਿੰਧ ਦਾ, ਇਹਨਾਂ ਨੇ ਵੀ ਦੱਸ ਦਿੱਤਾ ਕਿ ਕੀ ਹੁੰਦਾ ਵਾ। ਤੇ ਇੱਕ ਗਾਣਾ ਲਾ ਦਿਓ ਚੁੰਨੀ ਆਰ ਨੈਟ ਦਾ, ਚਲੋ ਜੀ ਠੀਕ ਆ, ਚੁੰਨੀ ਗਾਣੇ ਦੀ ਜਿਹੜੀ ਫਰਮਾਇਸ਼ ਆ ਉਹ ਵੀ ਮੇਰੇ ਖਿਆਲ ਦੇ ਵਿੱਚ ਗਾਣਾ ਬੜਾ ਹੀ ਪਿਆਰਾ ਵਾ, ਜੇਕਰ ਉਹੀ ਗਾਣਾ ਵਾ ਜੋ ਮੈਂ ਸੋਚ ਰਹੀ ਹਾਂ ਕਿ ਭਾਵੇਂ ਅੱਖਾਂ ਹੋਵੇ ਸਾਹਵੇਂ ਭਾਵੇਂ ਨਾ ਸਿਰ ਉਤੋਂ ਨੀ ਚੁੰਨੀ ਲੈਣੀ ਚਾਹੀਦੀ, ਹੈ ਨਾ। ਤੋ ਗਾਣਾ ਬੜਾ ਪਿਆਰਾ ਜੀ, ਇਹ ਵੀ ਸ਼ਾਇਦ ਇਹੀ ਆ ਪਰ ਮੈਨੂੰ ਸ਼ੋਰ ਨੀ ਹੈਗਾ। ਤੇ ਬੁਝਾਰਤ ਜੀ ਮੈਂ ਪਾਈ ਸੀ ਕਿ ਰਾਜੇ ਦੇ ਰਾਜ ਚ ਨਹੀਂ ਮਾਲੀ ਦੇ ਬਾਗ ਚ ਨਹੀਂ, ਉਹ ਚੀਜ਼ ਖਾਣੀ ਜਿਹਦੇ ਕੋਈ ਫੁਲਕ ਨੀ। ਆ ਜਿਹੜੇ ਸਟੋਬਰੀ ਕਹਿ ਰਹੇ ਆ ਉਹ ਸਟੋਬਰੀ ਦੇ ਪਿੱਛੇ ਜਿਹੜਾ ਲੱਗਾ ਹੁੰਦਾ ਵਾ ਨਾ, ਉਹ ਕੀ ਹੁੰਦੀ ਆ ਉਹ ਰਾਜਾ, ਮੈਨੂੰ ਹੁਣ ਇਹ ਨੀ ਪਤਾ ਕੀ ਉਹ, ਤਾਂ ਆਪਾਂ ਛਿੱਲਦੇ ਆ ਸੁੱਟਦੇ ਨੀ ਹੈਗੇ ਉਹ ਕੱਢ ਕੇ, ਉਹ ਵੀ ਤੁਸੀਂ ਨਾਲ ਖਾ ਜਾਂਦੇ ਆ। ਤਾਂ ਕਰਕੇ ਤੇ ਨਾ ਸਟੋਬਰੀ ਚੋ ਆ ਭੇਜਿਆ, ਵੈਸੇ ਤਾਂ ਠੀਕ ਆ ਉਹਨੂੰ ਛਿੱਲਣਾ ਨੀ ਪੈਂਦਾ, ਪਰ ਫਿਰ ਵੀ ਉਹਦੇ ਵਿੱਚ ਇੱਕ ਚੀਜ਼ ਤਾਂ ਐਸੀ ਹੈਗੀ ਆ ਨਾ ਜਿਹੜੀ ਕਿ ਉਹ ਛਿੱਲਣੀ ਪੈਂਦੀ ਆ, ਜਿਹੜਾ ਪਿੱਛੇ ਹਰਾ ਹਰਾ ਜਿਹਾ ਪੱਤੇ ਜਿਹੇ ਵਾਂਗੂ ਲੱਗੇ ਹੁੰਦੇ ਆ, ਹਨਾ। ਸੋ ਦੇਖ ਲਿਓ ਜੀ, ਹੈਨਾ, ਤੁਸੀਂ ਤਾਂ ਮੈਨੂੰ ਵੀ ਕਨਫਿਊਜ਼ਨ ਚ ਪਤਾ ਸੀ, ਭੱਜ ਕੇ ਜਾ ਕੇ ਪਹਿਲਾਂ ਫਰਿੱਜ ਦੇ ਵਿੱਚ ਜਾ ਕੇ ਨਾ ਸਟੋਬਰੀ ਦੇਖ ਕੇ ਆਈ ਸੀਗੀ ਭਾਈ, ਮੈਂ ਕਿਹਾ ਦੇਖਾ ਤਾਂ ਸੀ ਕਿਤੇ ਮੈਂ ਗਲਤ ਤਾਂ ਨਹੀਂ ਜੀ। ਸੋ ਸਟੋਬਰੀ ਆ ਜਿਹੜਾ ਜਵਾਬ ਹੋ ਸਕਦਾ ਪਰ ਪੂਰਾ ਕਰੈਕਟ ਨੀ ਹੈਗਾ, ਥੋੜਾ ਜਿਹਾ ਮਤਲਬ ਕਿ ਕਰੈਕਟ ਕਰਨਾ ਪੈਣਾ ਜੀ। ਹੋਰ ਲਾਓ ਮੈਲਬਨ ਵਾਲਿਓ, ਤੁਸੀਂ ਤਾਂ ਇਸਦਾ ਜਵਾਬ ਬਹੁਤ ਈਜ਼ੀਲੀ ਦੇ ਸਕਦੇ ਹੋ ਕਿਉਂਕਿ ਤੁਹਾਡੇ ਤਾਂ ਮੇਰੇ ਖਿਆਲ ਚ ਇਹ ਚੀਜ਼ ਬਹੁਤ ਹੁੰਦੀ ਆ, ਹਨਾ। ਤੇ ਲਓ ਫਿਰ ਆਪਾਂ ਪ੍ਰੋਗਰਾਮ ਦਾ ਇੱਕ ਹੋਰ ਗਾਣਾ ਸੁਣਦੇ ਆ, ਤੇ ਉਸ ਤੋਂ ਬਾਅਦ ਵਿੱਚ ਮੈਂ ਤੁਹਾਨੂੰ ਪੁੱਛਣੇ ਆ ਦੋ ਬੜੇ ਹੀ ਡੇਂਜਰਸ ਫਲਾਂ ਦੇ ਨਾਂ। ਦਾਦੇ ਹੋ ਸਰਵੀਰ ਭਾਜੀ ਨੂੰ ਮੈਂ ਪੁੱਛੇ ਸੀ, ਉਹਦਾ ਹੱਸੀ ਜਾਂਦੇ ਆ, ਕਹਿੰਦੇ ਨਾ ਇਹ ਕਿਤੇ ਫਲ ਹੁੰਦੇ ਆ। ਮੈਂ ਕਿਹਾ ਲੈ ਆਪਾਂ ਆਪਣੇ ਲਿਸਨਰ ਨੂੰ ਪੁੱਛ ਲੈਂਦੇ ਆ, ਦੇਖਿਓ ਤੁਹਾਨੂੰ ਜਵਾਬ ਮਿਲਦੇ ਇਹਨਾਂ ਦੇ, ਹਨਾ। ਚਲੋ ਫਿਰ ਇੱਕ ਗਾਣਾ ਸੁਣਦੇ ਆ, ਗਾਣੇ ਤੋਂ ਬਾਅਦ ਦੱਸਦੇ ਆ ਜੀ ਦੋ ਫਲਾਂ ਦੇ ਨਾਂ ਜਿਹੜੇ ਕਿ ਤੁਸੀਂ ਸਾਨੂੰ ਦੱਸਣੇ ਆ, ਜੇ ਉਹਨੂੰ ਵੱਧ ਨੀ ਪਤਾ ਹੋਇਆ ਦੱਸ ਦਿਓ, ਕੋਈ ਚੱਕਰ ਨਹੀਂ।
ਉਹ ਜੱਟਾਂ ਦਾ ਪੁੱਤ ਕਰਦਾ ਖੇਤੀ, ਜੱਟਾਂ ਦਾ ਪੁੱਤ ਕਰਦਾ ਖੇਤੀ, ਫੇਸਬੁੱਕ ਦਾ ਹੋ ਗਿਆ ਪੇਤੀ, ਕਰਦਾ ਖੇਤੀ, ਫੇਸਬੁੱਕ ਦਾ ਹੋ ਗਿਆ ਪੇਤੀ, ਆਈ ਡੀ ਵਿੱਚ ਤਾਂ ਲੈ ਲਈਆਂ, ਆਈ ਡੀ ਵਿੱਚ ਤਾਂ ਲੈ ਲਈਆਂ ਨੀ, ਤੇਰੇ ਦਿਲ ਵਿੱਚ ਤਾਂ ਵਾ ਟੋਲ ਦਾ, ਤੇਰਾ ਫੈਨ ਟੋਰੋਂਟੋ ਵਾਲੀਏ, ਤੇਰਾ ਫੈਨ ਕੈਨੇਡਾ ਵਾਲੀਏ, ਮੁੰਡਾ
ਸ਼ਹਿਰ ਤੇਰੇ ਦੇ ਐਂਡੀ ਧੁੱਗੇ ਨਾਲ ਲਾਉਣੀ ਜਾਣੀ ਖਾਸ ਗੁੜੇ ਹਾਂ ਮੋਗੇ ਵਿੱਚ ਪਿੰਡ ਪੈਂਦਾ ਗੱਭਰੂ ਪੜਿਆ ਪੀਏ ਖਾਸ ਗੁੜੇ ਸ਼ਹਿਰ ਤੇਰੇ ਦੇ ਜੋਗੇ ਕੰਗ ਨਾਲ ਲਾਉਣੀ ਜਾਣੀ ਖਾਸ ਗੁੜੇ ਇੱਕ ਹੌਸਲਾ ਤੇਰਾ ਦੂਜਾ ਯਾਰਾਂ ਦੇ ਸਿਰ ਤੇ ਬੋਲਦਾ ਨੀ ਤੇਰਾ ਪੈਨ ਟੋਰੋਂ ਤੋਂ ਵਾਲੀਏ
ਲਓ ਜੀ ਗਾਣਾ ਸੁਣ ਰਹੇ ਸੀ ਕਿ ਤੇਰਾ ਫੈਨ ਕੈਨੇਡਾ ਵਾਲੀਏ ਮੁੰਡਾ ਜਗਰਾਵਾਂ ਕੋਲ ਦਾ ਕਿੱਦਾਂ ਫਿਰ ਜਗਰਾਵਾਂ ਵਾਲਿਓ ਠੀਕ ਠਾਕ ਵਧੀਆ ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਮਨੀ ਕਲਿੰਪਰਾ ਨੇ ਸਾਨੂੰ ਬੁਝਾਰਤ ਦਾ ਜਵਾਬ ਭੇਜ ਦਿੱਤਾ ਜਿਹੜਾ ਕਿ ਗਲਤ ਵਾ ਕੋਈ ਗੱਲ ਨੀ ਜੀ ਟਰਾਈ ਟਰਾਈ ਅਗੇਨ ਤੁਸੀਂ ਕੋਸ਼ਿਸ਼ ਕਰੋ ਤੇ ਅੱਗੇ ਜੀ ਰਜਿੰਦਰ ਸਿੰਘ ਉਹਨਾਂ ਨੇ ਇੱਕ ਫੋਟੋ ਭੇਜੀ ਆ ਕਹਿੰਦੇ ਜੇ ਨੀਅਤ ਚੰਗੀ ਹੋਵੇ ਤਾਂ ਫਿਰ ਨਸੀਬ ਵੀ ਕਦੇ ਬੁਰਾ ਨਹੀਂ ਹੁੰਦਾ ਕਿਆ ਬਾਤ ਹੈ ਜੀ ਵਾਕਈ ਵੈਸੇ ਵੀ ਸਿਆਣੀ ਕਹਾਵਤ ਪਾਉਂਦੇ ਹੁੰਦੇ ਆ ਨਾ ਕਿ ਨੀਤਾਂ ਨੂੰ ਮਰਾਦਾਂ ਵਾ ਤੇ ਜੇ ਤੁਹਾਡੀ ਨੀਤ ਵਧੀਆ ਵਾ ਤਾਂ ਉਹਦੇ ਨਾਲ ਹੀ ਫਿਰ ਮੁਰਾਦ ਆ ਜਿਹੜੀ ਰੱਬ ਜਿਹੜਾ ਫਲ ਆ ਉਹ ਹਮੇਸ਼ਾ ਹੀ ਵਧੀਆ ਦਿੰਦਾ ਸੋ ਜਿੱਦਾਂ ਕਿ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀਗਾ ਕਿ ਮੈਂ ਤੁਹਾਨੂੰ ਪੁੱਛੂਗੀ ਵਿਸ਼ਵਾਸ ਭਰੋਸਾ ਤੇ ਆਸ ਤੁਹਾਡੇ ਹਿਸਾਬ ਨਾਲ ਕੀ ਹੁੰਦਾ ਵਾ ਵਿਸ਼ਵਾਸ ਭਰੋਸਾ ਤੇ ਆਸ ਕੀ ਹੁੰਦਾ ਵਾ ਕੋਈ ਵੀ ਇਹਨਾਂ ਦੀ ਤੁਸੀਂ ਵਧੀਆ ਜੀ ਇਗਜ਼ਾਮਪਲ ਦੇ ਸਕਦੇ ਹੋ ਵੀ ਜਿੱਦਾਂ ਕੁਛ ਵੀ ਕਹਿ ਲੋ ਵਿਸ਼ਵਾਸ ਦੀ ਕੀ ਇਗਜ਼ਾਮਪਲ ਦਊਂਗੇ ਜਾਂ ਭਰੋਸਾ ਜਾਂ ਆਸ ਜੇ ਕਿਸੇ ਨੂੰ ਪਤਾ ਹੋਇਆ ਤਾਂ ਜ਼ਰੂਰ ਦੱਸਿਓ ਕਿ ਕੀ ਹੁੰਦੇ ਨੇ ਇਹ ਤਿੰਨੋਂ ਹੀ ਸ਼ਬਦ ਤਿੰਨ ਤਿੰਨ ਚਾਰ ਇੱਕ ਦੋ ਅੱਖਰਾਂ ਦਾ ਸ਼ਬਦ ਆ ਇੱਕ ਤਿੰਨਾਂ ਦਾ ਤੇ ਇੱਕ ਚਾਰਾਂ ਦਾ ਹਨਾ ਪਰ ਇਹਦੇ ਜਿਹੜੇ ਅਰਥ ਆ ਉਹ ਬਹੁਤ ਹੀ ਵੱਡੇ ਆ ਤੇ ਦੱਸਿਓ ਜ਼ਰੂਰ ਜੀ ਜੇ ਤੁਹਾਨੂੰ ਪਤਾ ਹੋਵੇ ਤੇ ਅੱਗੇ ਜੀ ਮੈਂ ਤੁਹਾਨੂੰ ਦੋ ਫਲਾਂ ਦੇ ਨਾਮ ਆ ਵੈਸੇ ਤੁਹਾਨੂੰ ਮੇਰੇ ਖਿਆਲ ਚ ਪਤਾ ਹੋਊਗਾ ਤੁਸੀਂ ਵੀ ਕਹਿੰਦੇ ਹੋਵੋਗੇ ਕਿ ਹਜੇ ਪਹਿਲੇ ਸਵਾਲਾਂ ਦਾ ਜਵਾਬ ਦਿੱਤਾ ਨਹੀਂ ਜਾਂਦਾ ਤੇ ਕੁੜੀ ਅਜੇ ਸਵਾਲ ਤੇ ਸਵਾਲ ਹੀ ਪਾਈ ਜਾਂਦੀ ਆ ਸੋ ਚਲੋ ਕੋਈ ਗੱਲ ਨੀ ਅੱਧਿਆਂ ਨੂੰ ਇੱਕ ਗੱਲ ਦਾ ਪਤਾ ਹੋਊਗਾ ਅੱਧਿਆਂ ਨੂੰ ਦੂਸਰੇ ਦਾ ਅੱਧਿਆਂ ਨੂੰ ਤੀਸਰੇ ਦਾ ਤੇ ਅੱਧਿਆਂ ਨੂੰ ਚੌਥੇ ਦਾ ਹਨਾ ਸੋ ਇੱਦਾਂ ਹੀ ਕਹਿੰਦੇ ਹੁੰਦੇ ਨਾ ਕਿ ਬੂੰਦ ਬੂੰਦ ਨਾਲ ਸਾਗਰ ਭਰਦਾ ਵਾ ਸੋ ਦੱਸ ਦਿਓ ਜੀ ਇੱਕ ਨਾ ਮਤਲਬ ਕਿ ਮੈਨੂੰ ਵੀ ਕਿਸੇ ਨੇ ਕਹਾ ਫੋਰਵਰਡ ਕੀਤਾ ਸੀ ਕਿ ਡਿਸਟਰੋਇਡ ਹਸਬੈਂਡ ਤੇ ਪੋਟੈਟੋ ਫੀਵਰ ਇਹ ਕੀ ਚੀਜ਼ ਹੁੰਦੀ ਆ ਕਿਸੇ ਨੂੰ ਮੈਨੂੰ ਤਾਂ ਆਪ ਨੀ ਸੀ ਪਤਾ ਮੈਂ ਸਰਬਜੀਤ ਭਾਜੀ ਨੂੰ ਪੁੱਛਿਆ ਉਹ ਹੱਸੀ ਜਾਂਦੇ ਇਹ ਤਾਂ ਕਹਿੰਦੇ ਕੁਛ ਹੁੰਦਾ ਹੀ ਨੀ ਮੈਂ ਕਿਹਾ ਚੱਲ ਆਪਾਂ ਆਪਣੇ ਲਿਸਨਰ ਨੂੰ ਪੁੱਛ ਲੈਂਦੇ ਹਾਂ ਕਿ ਡਿਸਟਰੋਇਡ ਹਸਬੈਂਡ ਤੇ ਪੋਟੈਟੋ ਫੀਵਰ ਕੀ ਹੁੰਦਾ ਕਿ ਇਹ ਕੋਈ ਫਲ ਆ ਕਿ ਸਬਜ਼ੀ ਆ ਜਾਂ ਕਿਸੇ ਜਗ੍ਹਾ ਦਾ ਨਾਮ ਆ ਜਾਂ ਕਿੱਦਾਂ ਵਾ ਤਾਂ ਜ਼ਰੂਰ ਦੱਸਿਓ ਜੀ ਨੰਬਰ ਸਾਡਾ +917508014489 ਤੇ ਲਓ ਫਿਰ ਜਿੱਦਾਂ ਕਿ ਅਸੀਂ ਸਿਡਨੀ ਵਾਲਿਆਂ ਨੂੰ ਪ੍ਰੋਮਿਸ ਕੀਤਾ ਸੀ ਉਹਨਾਂ ਦੇ ਕਾਫੀ ਦੋਸਤ ਵੀ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਆ ਤੇ ਉਹਨਾਂ ਸਾਰਿਆਂ ਨੇ ਗਾਣੇ ਦੀ ਫਰਮਾਇਸ਼ ਕੀਤੀ ਸੀ ਰਣਜੀਤ ਬਾਬਾ ਦਾ ਤੇ ਮੇਰੀ ਭੈਣ ਕੁਲਦੀਪ ਕੌਰ ਨੇ ਵੀ ਰਣਜੀਤ ਬਾਬਾ ਦਾ ਗਾਣਾ ਸੁਣਨਾ ਚਾਹਿਆ ਸੀ ਸੋ ਸਾਰਿਆਂ ਦੀ ਫਰਮਾਇਸ਼ ਤੇ ਸੁਣਦੇ ਹਾਂ ਜੀ ਰਣਜੀਤ ਬਾਬਾ ਦਾ ਗਾਇਆ ਹੋਇਆ ਬੜਾ ਹੀ ਪਿਆਰਾ ਜਿਹਾ ਗਾਣਾ ਤੇ ਮਿਲਦੇ ਹਾਂ ਫਿਰ ਇਸ ਗੀਤ ਤੋਂ ਬਾਅਦ
ਬੰਬਿਓ ਜਲੰਧਰ ਦੀ ਵਾਟ ਖਾ ਜਾਂਦੀ ਆ ਜੇ ਅੱਗੇ ਪਿੱਛੇ ਵੇਖੀਏ ਨਾ ਨੀਂਦ ਆ ਜਾਂਦੀ ਆ ਓ ਹੋਏ ਬੰਬਿਓ ਜਲੰਧਰ ਦੀ ਵਾਟ ਖਾ ਜਾਂਦੀ ਆ ਅੱਗੇ ਪਿੱਛੇ ਵੇਖੀਏ ਨਾ ਨੀਂਦ ਆ ਜਾਂਦੀ ਆ ਗੁੰਡੀਆਂ ਕਰਾਈਆਂ ਮੁੱਠਾਂ ਸ਼ੌਂਕ ਨੂੰ ਰਕਾਨੇ ਐਵੇਂ ਗੱਲ ਪੈਣ ਵਾਲੇ ਲੱਭਣਾ ਬਹਾਨੇ ਹਰ ਵੇਲੇ ਚੜੀ ਰਹਿੰਦੀ ਸੂਈ ਤੇਰੇ ਸ਼ੱਕਾਂ ਦੀ ਨੀ ਜਾ ਜਾਣਾ ਸ਼ੇਖ ਸਾਡੇ ਅੱਗੇ ਪਿੱਛੇ ਵੇਖ ਧੂੜ ਕੱਟੀ ਰੱਖਦੇ ਡਰਾਮਾ ਵਾਲੇ ਟੱਕਾਂ ਦੀ ਨੀ ਜਾ ਜਾਣਾ ਭਾਣੇ ਉਂਝ ਕੌਣ ਕਰਦਾ ਏ ਗੱਲ ਹੁਣ ਹੱਕਾਂ ਦੀ ਓਏ ਚਾਚਾ ਨਾਲੋ
ਤੁਸੀਂ ਸੁਣ ਰਹੇ ਸੀ ਰਣਜੀਤ ਬਾਬਾ ਦੀ ਆਵਾਜ਼ ਦੇ ਵਿੱਚ ਤੇ ਲਓ ਫਿਰ ਮੈਸੇਜ ਇੱਧਰ ਬਹੁਤ ਜ਼ਿਆਦਾ ਆ ਚੁੱਕੇ ਆ ਤੇ ਸੁਖਵਿੰਦਰ ਸਿੰਘ ਜਿਨ੍ਹਾਂ ਨੇ ਸਾਨੂੰ ਕਾਫੀ ਟਾਈਮ ਪਹਿਲਾਂ ਸਤਿ ਸ੍ਰੀ ਅਕਾਲ ਬੁਲਾਈ ਸੀ ਸੋ ਬਹੁਤ ਬਹੁਤ ਥੈਂਕ ਯੂ ਜੀ ਤੁਸੀਂ ਆਪਣੇ ਰੁਝੇਵਿਆਂ ਦੇ ਵਿੱਚੋਂ ਪ੍ਰੋਗਰਾਮ ਦੇ ਵਿੱਚ ਮੈਸੇਜ ਵੀ ਭੇਜ ਦਿਓ ਤੇ ਪ੍ਰੋਗਰਾਮ ਸੁਣਦੇ ਵੀ ਹੋ ਤੇ ਅੱਗੇ ਸਾਡੇ ਨਾਲ ਜੀਮੇਲ ਦੇ ਜ਼ਰੀਏ ਇਹਨਾਂ ਦਾ ਮੈਨੂੰ ਨਾਮ ਅਜੇ ਸ਼ੋਅ ਨਹੀਂ ਹੋ ਰਿਹਾ ਤੇ ਕਹਿੰਦੇ ਕਿ ਸੀ ਐਮ ਦੇ ਟੂਰ ਪ੍ਰੋਗਰਾਮ ਨੂੰ ਸਿਕਿਉਰਟੀ ਕਾਰਨ ਪਬਲਿਕ ਨਹੀਂ ਕੀਤਾ ਜਾਂਦਾ ਸੀ ਸੋ ਬਹੁਤ ਕੁਛ ਲੁਕ ਜਾਂਦਾ ਸੀ ਰਾਜਨੀਤਿਕ ਨੇਤਾ ਹੀ ਖਜ਼ਾਨੇ ਆਪਣੇ ਪੈਸੇ ਵਾਂਗ ਸੋਚ ਕੇ ਵਰਤਣ ਸੋ ਬਾਕੀ ਜੀ ਇਹਦੇ ਬਾਰੇ ਮਿੰਟੂ ਭਾਜੀ ਆਲਰੇਡੀ ਗੱਲ ਕਰ ਚੁੱਕੇ ਆ ਕਿਉਂਕਿ ਜਗਤਾਰ ਭਾਜੀ ਨੇ ਵੀ ਇਹੀ ਸਾਨੂੰ ਸਵਾਲ ਪੁੱਛਿਆ ਸੀ ਉਹਨਾਂ ਦੇ ਨਾਲ ਸੋ ਮੇਰੇ ਖਿਆਲ ਦੇ ਵਿੱਚ ਸਾਨੂੰ ਤੁਹਾਡੇ ਸਵਾਲ ਦਾ ਜੋ ਤੁਸੀਂ ਖਬਰ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਸੀ ਉਸਦਾ ਜਵਾਬ ਜ਼ਰੂਰ ਮਿਲ ਚੁੱਕਾ ਤੇ ਅੱਗੇ ਅਜਮੇਰ ਸਿੰਘ ਕੈਨਵਰਾ ਤੋਂ ਉਹਨਾਂ ਨੇ ਭੇਜਿਆ ਸੀ ਜੀ ਸਾਨੂੰ ਇਹ ਮੈਸੇਜ ਸੋ ਥੈਂਕ ਯੂ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਤੇ ਅੱਗੇ ਪ੍ਰੋਗਰਾਮ ਦੇ ਵਿੱਚ ਕਹਿੰਦੇ ਕੁਲਦੀਪ ਕੌਰ ਕਹਿੰਦੇ ਕਿ ਇਹ ਗਾਣੇ ਤੋਂ ਬਾਅਦ ਜਗਰਾਵਾ ਕੈਨੇਡਾ ਦੇ ਰਾਹ ਖੋਲ ਸਕਦਾ ਬੱਲੇ ਵੱਡੇ ਚਲਾਕ ਜਗਰਾਵਾਂ ਵਾਲੇ ਹੱਸ ਰਹੇ ਆ ਇੱਦਾਂ ਹੀ ਆ ਫਿਰ ਜਗਰਾਵਾਂ ਠੰਡੀਆਂ ਛਾਵਾਂ ਮੁੱਲਾ ਮੇਰੇ ਲੋ ਵਗਦੀ ਮੈਂ ਚੱਕ ਪੈਰ ਨਾ ਪਾਵਾਂ ਇੱਦਾਂ ਕਹਿੰਦੇ ਹੁੰਦੇ ਆ ਸਾਡੇ ਆਲੇ ਪਾਸੇ ਹਨਾ ਤੇ ਕੋਈ ਗੱਲ ਨਹੀਂ ਜੀ ਜਗਰਾਵਾਂ ਨੇ ਕੈਨੇਡਾ ਦੇ ਰਸਤੇ ਖੋਲ ਦੇਣੇ ਆ ਵੈਸੇ ਤਾਂ ਕੈਨੇਡਾ ਵਾਲਿਆਂ ਨੇ ਵੈਸੇ ਦਰਵਾਜ਼ੇ ਖੁੱਲੇ ਹੋਏ ਆ ਤੇ ਪਹੁੰਚੋ ਫਿਰ ਫਟਾਫਟ ਹਨਾ ਜਹਾਜ਼ਾਂ ਦੇ ਜਹਾਜ਼ ਭਰ ਕੇ ਅੱਧੇ ਕੁ ਜਾਣੇ ਤਾਂ ਪੈਦਲ ਪੈਦਲ ਹੀ ਹੋ ਜਾਓ ਹਨਾ ਕੋਈ ਗੱਲ ਨੀ ਅੱਗੇ ਪ੍ਰੋਗਰਾਮ ਦੇ ਵਿੱਚ ਮਨਦੀਪ ਥਿੰਨ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਥੈਂਕ ਯੂ ਜੀ ਆਉਣ ਦੇ ਲਈ ਪਰ ਇੱਕ ਗੱਲ ਆ ਕੇਨਸ ਤੋਂ ਸਾਡੇ ਨਾਲ ਜਸਿੰਦਰ ਵਾਲੀਆ ਭਾਜੀ ਤੇ ਜਗਵੀਰ ਸੇਖੂ ਕੇਨਸ ਵਾਲੇ ਹਨਾ ਹਮੇਸ਼ਾ ਪ੍ਰੋਗਰਾਮ ਦੇ ਵਿੱਚ ਆਉਂਦੇ ਸੀ ਤੇ ਇੱਕ ਰਾਜੀ ਭੰਗੂ ਸਿੰਘਾਪੁਰ ਵਾਲੇ ਇਹ ਤਿੰਨੇ ਜਾਣੇ ਮਿਸਿੰਗ ਆ ਹਨਾ ਪਤਾ ਕਰਿਓ ਵੀ ਠੀਕ ਠਾਕ ਨੇ ਵਧੀਆ ਵਾ ਖੈਰੀਅਤ ਦੇ ਵਿੱਚ ਆ ਜਾਂ ਕੰਮਾਂ ਕਾਰਾਂ ਦੇ ਰੁਝੇਵਿਆਂ ਕਰਕੇ ਸਾਡੇ ਨਾਲ ਉਹ ਥੋੜਾ ਫਾਸਲਾ ਬਣਾ ਲਿਆ ਜ਼ਰੂਰ ਜੀ ਜੇ ਸੁਣਦੇ ਹੋ ਤਾਂ ਮੈਸੇਜ ਜ਼ਰੂਰ ਕਰਿਓ ਤੇ ਆਪਣੀ ਖੈਰੀਅਤ ਸਾਨੂੰ ਜ਼ਰੂਰ ਦੱਸਿਓ ਨਹੀਂ ਤਾਂ ਫਿਰ ਅਸੀਂ ਗੁੰਮਸ਼ੁਦਾ ਦੀ ਤਲਾਸ਼ ਵਾਲਾ ਪੋਸਟਰ ਬਣਾ ਕੇ ਨਾ ਹਰਮ ਰੇਡੀਓ ਦੇ ਪੇਜ ਤੇ ਪਾ ਦੇਣਾ ਤੇ ਫਿਰ ਜਿਹੜੀ ਇਨਾਮ ਦੀ ਰਕਮ ਅਸੀਂ ਰੱਖਣੀ ਉਹ ਅਸੀਂ ਨਹੀਂ ਦੇਣੀ ਉਹ ਤੁਹਾਨੂੰ ਤਿੰਨਾਂ ਨੂੰ ਹੀ ਦੇਣੀ ਪੈਣੀ ਆ ਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਗਾਣਾ ਵੀ ਤੁਹਾਨੂੰ ਸੁਣਾਉਂਦੇ ਹਾਂ ਤੇ ਇੱਧਰ ਗੌਰਵ ਸ਼ਰਮਾ ਪਰਮਜੀਤ ਸਿੰਘ ਧਾਲੀਵਾਲ ਉਹਨਾਂ ਨੇ ਦੱਸ ਦਿੱਤੇ ਜੀ ਇਹਨਾਂ ਦੋਨਾਂ ਫਲਾਂ ਦੇ ਨਾਮ ਤੇ ਭਿੰਦਰ ਕਿਸ਼ਨਪੁਰੀਆ ਜਸਪਾਲ ਸਿੱਡਨੀ ਦਲਜੀਤ ਸਿੰਘ ਮਹਿਤਾ ਚੌਂਕ ਨਵਦੀਪ ਕੌਰ ਮਨਰਾਜ ਐਡੀਲੇਡ ਤੋਂ ਤੇ ਰਜਿੰਦਰ ਸਿੰਘ ਧਾਨੀ ਤੇ ਅੱਗੇ ਕੁਲਦੀਪ ਕੌਰ ਲਓ ਜੀ ਫਿਰ ਤੁਹਾਡੇ ਮੈਸੇਜ ਵੀ ਆਪਾਂ ਪ੍ਰੋਗਰਾਮ ਚ ਜ਼ਰੂਰ ਸ਼ਾਮਿਲ ਕਰਾਂਗੇ ਕਿਉਂਕਿ ਪਹਿਲਾਂ ਇੱਕ ਪਿਆਰਾ ਜਿਹਾ ਗੀਤ ਸੁਣ ਲਈਏ ਕਿਉਂਕਿ ਗੀਤਾਂ ਦੀਆਂ ਤੁਹਾਡੀਆਂ ਫਰਮਾਇਸ਼ਾਂ ਆਪਾਂ ਨਾਲ ਦੀ ਨਾਲ ਜ਼ਰੂਰ ਪੂਰੀਆਂ ਕਰਾਂਗੇ ਦੇਖਦੇ ਹਾਂ ਹੁਣ ਅਗਲੀ ਫਰਮਾਇਸ਼ ਕਿਹਦੀ ਪੂਰੀ ਹੁੰਦੀ ਆ ਸੋ ਮਿਲਦੇ ਹਾਂ ਜੀ ਇਸ ਪਿਆਰੇ ਜਿਹੇ ਗੀਤ ਤੋਂ ਬਾਅਦ
ਪਿੱਛੇ ਲੜ ਲੂੰਗੀ ਕੱਲੀ ਸਾਰੇ ਜੱਗ ਨਾ ਸੂਟ ਮੈਚ ਕਰ ਪਾਉਣੇ ਚੰਨਾ ਤੇਰੀ ਪੱਗ ਨਾ ਤੇਰੇ ਪਿੱਛੇ ਲੜ ਲੂੰਗੀ ਕੱਲੀ ਸਾਰੇ ਜੱਗ ਨਾ ਸੂਟ ਮੈਚ ਕਰ ਪਾਉਣੇ ਚੰਨਾ ਤੇਰੀ ਪੱਗ ਨਾ ਸੁੱਖ ਮੰਗਿਆ ਕਰੂੰਗੀ ਤੇਰੇ ਘਰ ਦੀ ਸੁੱਖ ਮੰਗਿਆ ਕਰੂੰਗੀ ਤੇਰੇ ਘਰ ਦੀ ਵੇ ਗੁਰੂ ਘਰੇ ਜਾਇਆ ਕਰੂੰਗੀ ਘਰੇ ਜਾਇਆ ਕਰੂੰਗੀ ਉਹਨਾਂ ਦੇ ਨਾਂ ਨੂੰ ਉਡੀਕਾ ਚੰਨ ਵੇ ਜਦੋਂ ਕਹਿ ਕੇ ਸਰਦਾਰ ਜੀ ਬੁਲਾਇਆ ਕਰੂੰਗੀ ਦਿਨਾਂ ਨੂੰ ਉਡੀਕਾ ਚੰਨ ਵੇ ਜਦੋਂ ਕਹਿ ਕੇ ਸਰਦਾਰ ਜੀ ਬੁਲਾਇਆ ਕਰੂੰਗੀ ਮੈਥੋਂ ਹੋਣੀ ਗਲਤੀ ਤੂੰ ਚੰਨਾ ਮੈਨੂੰ ਤਾੜਨਾ ਤੇਰੇ ਹਰ ਗੁੱਸੇ ਨੂੰ ਮੈਂ ਹੱਸ ਕੇ ਸਹਾਰਨਾ ਤੇਰੇ ਹਰ ਗੁੱਸੇ ਨੂੰ ਮੈਂ ਹੱਸ ਕੇ ਸਹਾਰਨਾ ਕਿੰਨਾ ਮਿਲੂਗਾ ਸਕੂਨ ਜਾਣ ਜੋਗਿਆ ਕਿੰਨਾ ਮਿਲੂਗਾ ਸਕੂਨ ਜਾਣ ਜੋਗਿਆ ਮੈਂ ਰੁੱਸੇ ਨੂੰ ਮਨਾਇਆ ਕਰੂੰਗੀ ਵੇ ਉਹਨਾਂ ਦੇ ਨਾਂ ਨੂੰ ਉਡੀਕਾ ਚੰਨ ਵੇ ਜਦੋਂ ਕਹਿ ਕੇ ਸਰਦਾਰ ਜੀ ਬੁਲਾਇਆ ਕਰੂੰਗੀ ਦਿਨਾਂ ਨੂੰ ਉਡੀਕਾ ਚੰਨ ਵੇ ਜਦੋਂ ਕਹਿ ਕੇ ਸਰਦਾਰ ਜੀ ਬੁਲਾਇਆ ਕਰੂੰਗੀ
ਵਸਦਾ ਏ ਮੇਰਾ ਸੰਸਾਰ ਵੇ ਪਾਲਿਆ ਜਵਾਕਾਂ ਵਾਂਗੂ ਚੰਨਾ ਤੇਰਾ ਪਿਆਰ ਵੇ ਤੇਰੇ ਨਾਲ ਵਸਦਾ ਏ ਮੇਰਾ ਸੰਸਾਰ ਵੇ ਪਾਲਿਆ ਜਵਾਕਾਂ ਵਾਂਗੂ ਚੰਨਾ ਤੇਰਾ ਪਿਆਰ ਵੇ ਜਾਰੀ ਰੱਖੀ ਤੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਰੱਖੀ ਤੂੰ ਮਨਾਉਣ ਦੀਆਂ ਕੋਸ਼ਿਸ਼ਾਂ ਮੈਂ ਥੋੜਾ ਜਿਹਾ ਸਤਾਇਆ ਕਰੂੰਗੀ ਉਹਨਾਂ ਦੇ ਨਾਂ ਨੂੰ ਉਡੀਕਾ ਚੰਨ ਵੇ ਜਦੋਂ ਕਹਿ ਕੇ ਸਰਦਾਰ ਜੀ ਬੁਲਾਇਆ ਕਰੂੰਗੀ ਨਾਂ ਨੂੰ ਉਡੀਕਾ ਚੰਨ ਵੇ ਜਦੋਂ ਕਹਿ ਕੇ ਸਰਦਾਰ ਜੀ ਬੁਲਾਇਆ ਕਰੂੰਗੀ ਮੇਰੇ ਸੱਚੇ ਪਿਆਰ ਦਾ ਤੂੰ ਕਰਤਾ ਆਗਾਜ਼ ਵੇ ਯਾਰ ਨੇ ਤਾਂ ਸਾਂਭੇ ਨਹੀਂ ਉਹ ਜਾਣੇ ਅਲਫਾਜ਼ ਵੇ ਮੇਰੇ ਸੱਚੇ ਪਿਆਰ ਦਾ ਤੂੰ ਕਰਤਾ ਆਗਾਜ਼ ਵੇ ਯਾਰ ਨੇ ਤਾਂ ਸਾਂਭੇ ਨਹੀਂ ਉਹ ਜਾਣੇ ਅਲਫਾਜ਼ ਵੇ ਸਾਰਾ ਧਰਮ ਪੂਰਾ ਕਰੂ ਤੇਰਾ ਸਿਫਤਾਂ ਸਾਰਾ ਧਰਮ ਪੂਰਾ ਕਰੂ ਤੇਰਾ ਸਿਫਤਾਂ ਨਾ ਚੁੰਨੀ ਸਰੋਂ ਲਾਇਆ ਕਰੂੰਗੀ ਵੇ ਉਹਨਾਂ ਦੇ ਨਾਂ ਨੂੰ ਉਡੀਕਾ ਚੰਨ ਵੇ ਜਦੋਂ ਕਹਿ ਕੇ ਸਰਦਾਰ ਜੀ ਬੁਲਾਇਆ ਕਰੂੰਗੀ ਦੇ ਨਾਂ ਨੂੰ ਉਡੀਕਾ ਚੰਨ ਵੇ ਜਦੋਂ ਕਹਿ ਕੇ ਸਰਦਾਰ ਜੀ ਉਹਨਾਂ ਦੇ ਨਾਂ ਨੂੰ ਉਡੀਕਾ ਚੰਨ ਜਦੋਂ ਕਹਿ ਕੇ ਸਰਦਾਰ ਜੀ ਦੇ ਨਾਂ ਨੂੰ ਉਡੀਕਾ ਚੰਨ ਜਦੋਂ ਕਹਿ ਕੇ ਸਰਦਾਰ ਜੀ ਬੁਲਾਇਆ ਕਰੂੰਗੀ
ਲਓ ਜੀ ਚੁੰਨੀ ਗਾਣਾ ਸੁਣ ਰਹੇ ਸੀ ਤੁਸੀਂ ਮਨੀ ਸਲੇਮਪੁਰਾ ਦੀ ਫਰਮਾਇਸ਼ ਤੇ ਲਓ ਫਿਰ ਗਾਣਾ ਵਾਕਈ ਬੜਾ ਪਿਆਰਾ ਸੀ ਜੀ ਜੋ ਮੈਂ ਸੋਚਿਆ ਉਹ ਗਾਣਾ ਨਹੀਂ ਸੀਗਾ ਇਹ ਹੋਰ ਗਾਣਾ ਸੀ ਤੇ ਵਾਕਈ ਗਾਣਾ ਬੜਾ ਪਿਆਰਾ ਸੀ ਪਰ ਸਰਦਾਰ ਜੀ ਮੇਰੇ ਖਿਆਲ ਦੇ ਵਿੱਚ ਅੱਜ ਕੱਲ ਬਹੁਤ ਹੀ ਘੱਟ ਕੁੜੀਆਂ ਕਹਿੰਦੀਆਂ ਹੋਣੀਆਂ ਪਰ ਜਿਹੜੀਆਂ ਕਹਿੰਦੀਆਂ ਸੁਣਨਾ ਬੜਾ ਸੋਹਣਾ ਲੱਗਦਾ ਹਨਾ ਸਰਦਾਰ ਜੀ ਤੇ ਸਰਦਾਰ ਦੀ ਸਰਦਾਰ ਨੇ ਤੇ ਲਓ ਜੀ ਫਿਰ ਅੱਗੇ ਗੌਰਵ ਸ਼ਰਮਾ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ ਕੀ ਗੱਲ ਗੌਰਵ ਜੀ ਅੱਜ ਕੋਈ ਚੁਟਕਲਾ ਨਹੀਂ ਆਇਆ ਮੈਨੂੰ ਲੱਗਦਾ ਅੱਜ ਝਿੜਕਾਂ ਪੈ ਗਈਆਂ ਘਰ ਤੋਂ ਹਨਾ ਚਲੋ ਕੋਈ ਗੱਲ ਨੀ ਜੀ ਜੇ ਏਦਾਂ ਦੀ ਗੱਲ ਹੋਈ ਉਹ ਕੁਛ ਨੀ ਹੁੰਦਾ ਐਵੇਂ ਵਾਲਾ ਮਾਇੰਡ ਨੀ ਕਰੀਦਾ ਹੁੰਦਾ ਅੱਗੇ ਪਰਮਜੀਤ ਸਿੰਘ ਧਾਲੀਵਾਲ ਇਹਨਾਂ ਨੇ ਜੀ ਦੋਨਾਂ ਫਲਾਂ ਦੇ ਨਾਮ ਦੱਸ ਦਿੱਤੇ ਆ ਤੇ ਕਹਿੰਦੇ ਬੌਬੀ ਜੀ ਇਹ ਮੈਨੂੰ ਤਾਂ ਨਹੀਂ ਕਹਿ ਰਹੇ ਕਿਉਂਕਿ ਕਹਿੰਦੇ ਮੈਂ ਜਗਰਾਵਾਂ ਸੋਲ ਦਾ ਕਿਆ ਬਾਤ ਆ ਜੀ ਹਾਂਜੀ ਆਪਾਂ ਸਾਰੇ ਜਗਰਾਉਂ ਵਾਲਿਆਂ ਨੂੰ ਕਿਹਾ ਵਾ ਕਿ ਤੇਰਾ ਫੈਨ ਕੈਨੇਡਾ ਵਾਲੀ ਆ ਮੁੰਡਾ ਜਗਰਾਵਾਂ ਕੋਲ ਦਾ ਹਨਾ ਤੋ ਸਾਰਿਆਂ ਲਈ ਆ ਜੀ ਵਾਕਈ ਤੁਸੀਂ ਸਹੀ ਗੈਸ ਕੀਤਾ ਤੇ ਜਿਹੜਾ ਤੁਸੀਂ ਜਵਾਬ ਦਿੱਤਾ ਵਾ ਫਲਾਂ ਦੇ ਨਾਮ ਸਰਬਜੀਤ ਭਾਜੀ ਨੂੰ ਮੈਂ ਦੱਸ ਦਿੱਤਾ ਤੇ ਹੁਣ ਹੱਸੀ ਜਾ ਰਹੇ ਆ ਕਹਿੰਦੇ ਅੱਛਾ ਅੱਛਾ ਇਹ ਸੀ ਮੈਂ ਕਿਹਾ ਹਾਂਜੀ ਚਲੋ ਆਪਾਂ ਦੇਖਦੇ ਹਾਂ ਜੀ ਹੋਰ ਕਿਹਨੂੰ ਪਤਾ ਸੀਗਾ ਡਿਸਟਰੋਇਡ ਹਸਬੈਂਡ ਤਾਂ ਵੈਸੇ ਸਾਰਿਆਂ ਨੂੰ ਪਤਾ ਹੀ ਹੋਊਗਾ ਹਨਾ ਜਿੱਥੇ ਹਸਬੈਂਡ ਆ ਜਾਂਦਾ ਉੱਥੇ ਤਾਂ ਸਾਰਿਆਂ ਦੇ ਕੰਨ ਇੱਦਾਂ ਖੜੇ ਹੋ ਜਾਂਦੇ ਆ ਵੀ ਬਸ ਬੇਚਾਰੇ ਗਰੀਬ ਫਸ ਗਏ ਚਲੋ ਕੋਈ ਗੱਲ ਨੀ ਹਨਾ ਅੱਗੇ ਜੀ ਭਿੰਦਰ ਕਿਸ਼ਨਪੁਰੀਆ ਕਹਿੰਦੇ ਕਿ ਇਹਨਾਂ ਨੇ ਵੀ ਦੱਸ ਦਿੱਤਾ ਵਾ ਜੀ ਜਿਹੜਾ ਅਸੀਂ ਫਲ ਦਾ ਨਾਮ ਪੁੱਛੇ ਸੀ ਦੋਨਾਂ ਫਲਾਂ ਦੇ ਕਹਿੰਦੇ ਕਿ ਪੀਅਰ ਐਂਡ ਪਲਮ ਤੇ ਨਾਲ ਹੀ ਇਹਨਾਂ ਨੇ ਏਡੋ ਏਡੀਆਂ ਅੱਖਾਂ ਜਿਹੀਆਂ ਕੱਢ ਕੇ ਦੋ ਸਮਾਈਲੀਆਂ ਜਿਹੀਆਂ ਉਹ ਭੇਜੀਆਂ ਨੇ ਇਹਨਾਂ ਦੇ ਬਾਰੇ ਨਾ ਮੈਨੂੰ ਬਾਹਲਾ ਨੀ ਪਤਾ ਕਿ ਇਹ ਕੀ ਹੁੰਦੀਆਂ ਵਾ ਤੇ ਪਰ ਇੰਨਾ ਪਤਾ ਵੀ ਅੱਖਾਂ ਜਿਹੀਆਂ ਕੱਢ ਕੇ ਉਹ ਇੱਦਾਂ ਹੈਰਾਨੀ ਜਿਹੇ ਵਾਲੇ ਇੱਦਾਂ ਜਿਹਦੇ ਬੜੇ ਅਚੰਭੇ ਜਿਹੇ ਵਾਲੇ ਹੁੰਦੇ ਉਹ ਉਦਾਂ ਦੀਆਂ ਭੇਜੀਆਂ ਨੇ ਉਹ ਤੇ ਜਸਪਾਲ ਸਿੰਨੀ ਵਾਲੇ ਤੇ ਕਹਿੰਦੇ ਗਾਣਾ ਪਲੇ ਕਰ ਦਿੱਤਾ ਜੀ ਉਹਨਾਂ ਦਾ ਤੇ ਬਹੁਤ ਬਹੁਤ ਥੈਂਕ ਯੂ ਕਰ ਰਹੇ ਆ ਉਹ ਕੋਈ ਗੱਲ ਨੀ ਜੀ ਤੁਹਾਡਾ ਪ੍ਰੋਗਰਾਮ ਆ ਤੇ ਗਾਣੇ ਵੀ ਤੁਹਾਡੇ ਆ ਅਸੀਂ ਤਾਂ ਕਹਿ ਰਹੇ ਹਾਂ ਕਿ ਸੋਹਣੇ ਸੋਹਣੇ ਗਾਣਿਆਂ ਦੀਆਂ ਜਿਹੜੀਆਂ ਫਰਮਾਇਸ਼ਾਂ ਸਾਨੂੰ ਫਟਾਫਟ ਭੇਜ ਦੋ ਤੇ ਆਪਾਂ ਤੁਹਾਡੇ ਗਾਣੇ ਸਾਰੇ ਜ਼ਰੂਰ ਸੁਣਾ ਕੇ ਜਾਵਾਂਗੇ ਤੇ ਅੱਗੇ ਜੀ ਦਲਜੀਤ ਕੌਰ ਮਹਿਤਾ ਚੌਂਕ ਵਾਲਿਆਂ ਨੇ ਜੋ ਕੁਲਦੀਪ ਕੌਰ ਭੈਣ ਨੇ ਸਾਨੂੰ ਲਿਖਤ ਆਪਣੀ ਭੇਜੀ ਸੀ ਉਹਦੇ ਬਾਰੇ ਉਹਨਾਂ ਨੂੰ ਬਹੁਤ ਪਸੰਦ ਆਈ ਆ ਤੇ ਕਹਿ ਰਹੇ ਆ ਕਿ ਵਾਜੀ ਵਾ ਤੇ ਨਾਲ ਹੀ ਉਹਨਾਂ ਨੇ ਵੀ ਆ ਜਿਹੜਾ ਅਸੀਂ ਸਵਾਲ ਪੁੱਛਿਆ ਸੀਗਾ ਦੋਨੋਂ ਫਲ ਭੇਜ ਦਿੱਤੇ ਆ ਤੇ ਨਵਦੀਪ ਕੌਰ ਮੇਰੀ ਭੈਣ ਪ੍ਰੋਗਰਾਮ ਦੇ ਵਿੱਚ ਆਈ ਆ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਉਹਨਾਂ ਨੇ ਵੀ ਜੀ ਡਿਸਟਰੋਇਡ ਹਸਬੈਂਡ ਕੀ ਹੁੰਦਾ ਵਾ ਉਹ ਵੀ ਭੇਜਦਾ ਤੇ ਪੋਟੈਟੋ ਫੀਵਰ ਵੀ ਭੇਜਦਾ ਤੇ ਨਾਲੇ ਹੱਸ ਰਹੇ ਆ ਹਨਾ ਹੱਸ ਹੱਸ ਕੇ ਅੱਖਾਂ ਚੋਂ ਪਾਣੀ ਆ ਗਿਆ ਸੋ ਬਹੁਤ ਵਧੀਆ ਲੱਗਦਾ ਜੀ ਸਾਡਾ ਵੀ ਦਿਨ ਸਫਲ ਹੋ ਜਾਂਦਾ ਵਾ ਜਦੋਂ ਤੁਸੀਂ ਸਾਰੇ ਜਾਣੇ ਖੂਬ ਹੱਸਦੇ ਹੋ ਸਾਡਾ ਮਕਸਦ ਵੀ ਇਹੀ ਹੁੰਦਾ ਵਾ ਕਿ ਥੋੜੀ ਜਿਹੀ ਇਨਫੋਰਮੇਸ਼ਨ ਵੀ ਹੋਵੇ ਤੇ ਬਾਕੀ ਹੱਸਾ ਹਸਾਉਣ ਵੀ ਹੋਵੇ ਕਿਉਂਕਿ ਵੀਕਐਂਡ ਆ ਵੀਕਐਂਡ ਦੇ ਵਿੱਚ ਸਰਬਜੀਤ ਭਾਜੀ ਦੇ ਕਹਿਣ ਵਾਂਗੂ ਜਿਵੇਂ ਮੈਨੂੰ ਕਹਿੰਦੇ ਹੁੰਦੇ ਕਿ ਬਾਬੀ ਤੇਰੇ ਪ੍ਰੋਗਰਾਮ ਦੀ ਮੈਨੂੰ ਬਾਹਲੀ ਵੇਟ ਰਹਿੰਦੀ ਆ ਮੈਂ ਸੋਚਿਆ ਕਿ ਤੈਨੂੰ ਮੈਂ ਕਿਹਾ ਚਲ ਪੁੱਛ ਹੀ ਲੈਂਦੇ ਹਾਂ ਹਨਾ ਤੇ ਵੀ ਭਾਜੀ ਨੂੰ ਮੇਰਾ ਪ੍ਰੋਗਰਾਮ ਬਾਹਲਾ ਹੀ ਵਧੀਆ ਲੱਗਦਾ ਹੋਣਾ ਜਿਹੜਾ ਕਹਿ ਦਿੰਦੇ ਵੀ ਬੜੀ ਵੇਟ ਰਹਿੰਦੀ ਆ ਮੈਂ ਕਿਹਾ ਅੱਛਾ ਭਾਜੀ ਤੁਹਾਨੂੰ ਪ੍ਰੋਗਰਾਮ ਬਾਹਲਾ ਸੋਹਣਾ ਲੱਗਦਾ ਕਹਿੰਦੇ ਨਹੀਂ ਅਗਲੇ ਦਿਨ ਫਿਰ ਮੇਰੇ ਦੋ ਛੁੱਟੀਆਂ ਹੁੰਦੀਆਂ ਨਾ ਸੈਚਰਡੇ ਸੰਡੇ ਬਸ ਉਹੀ ਚੱਕਰ ਆ ਹਨਾ ਬਸ ਇਸੇ ਖੁਸ਼ੀ ਦੇ ਵਿੱਚ ਹੀ ਪ੍ਰੋਗਰਾਮ ਦਾ ਪਤਾ ਹੀ ਨਹੀਂ ਲੱਗਦਾ ਕਦੋਂ ਲੰਘ ਜਾਂਦਾ ਕਿਉਂਕਿ ਅਗਲੇ ਦਿਨ ਵੀਕਐਂਡ ਹੁੰਦਾ ਪਰ ਆਪਣੇ ਤਾਂ ਹਰ ਦਿਨ ਹੀ ਵੀਕਐਂਡ ਆ ਆਪਾਂ ਤਾਂ ਘਰੇ ਹੀ ਆ ਅੱਗੇ ਜੀ ਮਨਰਾਜ ਜੋਸਨ ਐਡੀਲੇਡ ਤੋਂ ਇਹਨਾਂ ਨੇ ਵੀ ਦੱਸ ਦਿੱਤਾ ਵਾ ਜੀ ਹੁਣ ਦੱਸ ਦੀ ਆਪਾਂ ਵੀ ਡਿਸਟਰੋਇਡ ਹਸਬੈਂਡ ਹੋ ਗਿਆ, ਨਾਸ਼ਪਤੀ ਤੇ ਪੋਟੈਟੋ ਫੀਵਰ ਹੋ ਗਿਆ, ਆਲੂ ਬੁਖਾਰਾ. ਸੋ ਇਹ ਕਾਫੀ ਨਾ, ਕਿਸੇ ਨੇ ਮੈਨੂੰ ਵੀਡੀਓ ਵੀ ਭੇਜੀ ਸੀਗੀ, ਦੋ ਨਾ ਇੱਕ ਲੇਡੀ ਹੁੰਦੀ ਆ, ਉਹ ਫਲ ਫਰੂਟ ਕੁਛ ਖਰੀਦਣ, ਏਦਾਂ ਸਬਜ਼ੀਆਂ ਖਰੀਦਣ ਜਾਂਦੀ ਆ. ਸੋ ਉਹ ਹੋਊਗੀ ਬੇਚਾਰੀ, ਥੋੜੀ ਜਿਹੀ ਪੜ੍ਹੀ ਘੱਟ ਸੀਗੀ ਤੇ ਪਰ ਇੰਗਲਿਸ਼ ਬੋਲਣ ਦਾ ਸ਼ੌਂਕ ਸੀ. ਸ਼ੌਂਕ ਦਾ ਤਾਂ ਕੋਈ ਮੁੱਲ ਨੀ ਹੁੰਦਾ, ਤੇ ਫਿਰ ਉਹਨੇ ਆਪਦਾ ਜਿਹੜਾ ਸ਼ੌਂਕ ਆ ਇਸੇ ਤਰ੍ਹਾਂ ਪੂਰਾ ਕੀਤਾ. ਤੇ ਆਲੂ ਬੁਖਾਰੇ ਦਾ ਹੁਣ ਪਤਾ ਨੀ ਸੀ ਲੱਗਦਾ ਕਿ ਉਹਦੀ ਇੰਗਲਿਸ਼ ਕੀ ਹੋ ਸਕਦੀ ਆ, ਤਾਂ ਉਹਨੇ ਆਲੂ ਪੋਟੈਟੋ ਤੇ ਬੁਖਾਰ ਫੀਵਰ, ਇਹ ਦੋ ਚੀਜ਼ਾਂ ਦਾ ਪਤਾ ਹੀ ਸੀ. ਤੇ ਫਿਰ ਆਲੂ ਬੁਖਾਰਾ ਕੀ ਹੋ ਗਿਆ? ਪੋਟੈਟੋ ਫੀਵਰ. ਤੇ ਡਿਸਟਰੋਇਡ ਹਸਬੈਂਡ ਨਾਸ਼ਪਤੀ ਹੋ ਗਿਆ. ਉਹ ਦੁਕਾਨਦਾਰ ਨੂੰ ਵੀ ਸਮਝ ਨੀ ਆਉਂਦੀ, ਵੀ ਇਹ ਕੀ ਕਹਿ ਰਹੀ ਆ, ਪੋਟੈਟੋ ਫੀਵਰ ਕੀ ਹੋਇਆ ਤੇ ਉਧਰੋਂ ਡਿਸਟਰੋਇਡ ਹਸਬੈਂਡ ਕੀ ਹੋਇਆ? ਤੇ ਨਾਲ ਬੇਚਾਰਾ ਇੱਕ ਬੈਠਾ ਅਖਬਾਰ ਪੜ੍ਹਦਾ ਹੁੰਦਾ, ਉਹ ਕਹਿੰਦਾ ਇਹ ਨਾਸ਼ਪਤੀ ਤੇ ਆਲੂ ਬੁਖਾਰਾ ਵਗ ਰਹੀ ਆ. ਉਹ ਕਹਿੰਦਾ ਤੈਨੂੰ ਕਿਵੇਂ ਪਤਾ? ਕਹਿੰਦਾ ਮੇਰੇ ਵਾਲੀ ਵੀ ਕੱਲ ਲੈ ਕੇ ਗਈ ਆ, ਇੰਨਾ ਹੀ ਕਲੇਸ਼ ਪਾਈ ਖੜੀ ਸੀਗੀ ਦੁਕਾਨ ਤੇ. ਸੋ ਏਦਾਂ ਦੀਆਂ ਕਈ ਗੱਲਾਂ ਹੋ ਜਾਂਦੀਆਂ ਸੀ ਸਾਡੀ ਆਮ ਜ਼ਿੰਦਗੀ ਦੇ ਵਿੱਚੋਂ. ਸੋ ਥੈਂਕ ਯੂ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਇਸਦਾ ਜਵਾਬ ਭੇਜਿਆ. ਤੇ ਜਿਹੜਾ ਕਿ ਤਿੰਨਾਂ ਦਾ ਸਹੀ ਜਵਾਬ ਆ, ਉਹ ਸਾਨੂੰ ਸਿਰਫ ਜਗਤਾਰ ਚੌਲ ਤੇ ਮਨੀ ਸਲੇਮਪੁਰਾ ਨੇ ਭੇਜਿਆ ਸੀ ਜੀ. ਤੂੰ ਆਈ ਉਸ ਸਿੰਧ ਦਾ ਮਿਸ਼ਰੀ ਹੋ ਗਿਆ, ਤੂੰ ਗਿਉਂ ਸਾਡੀ ਫਿੱਕੀ ਹੋ ਗਈ ਚਾਸ਼ਨੀ. ਸੋ ਸਿੰਧ ਦਾ ਕੀ ਹੁੰਦਾ ਵਾ, ਦੱਸੀਏ ਜੀ ਫਿਰ ਤੁਹਾਨੂੰ, ਕਿਉਂਕਿ ਹਜੇ ਬਜ਼ਾਰੇ ਦਾ ਜਵਾਬ ਦੱਸਣਾ ਵਾ. ਸਿੰਧ ਦਾ ਨਮਕ ਨੂੰ ਕਹਿੰਦੇ ਆ ਲੂਣ, ਜਿਹਨੂੰ ਅਸੀਂ ਲੂਣ ਵੀ ਕਹਿ ਦਿੰਦੇ ਆ, ਨਮਕ ਵੀ ਕਹਿ ਦਿੰਦੇ ਆ. ਸੋ ਸਿੰਧ ਦਾ ਹੁੰਦਾ ਜੀ ਲੂਣ. ਤੂੰ ਆਏ ਉਹ ਸਾਡਾ ਸਿੰਧ ਦਾ ਮਿਸ਼ਰੀ ਹੋ ਗਿਆ, ਯਾਨੀ ਕਿ ਸਾਡਾ ਜਿਹੜਾ ਲੂਣ ਸੀ ਨਮਕ ਸੀ ਉਹਦੇ ਵਿੱਚ ਵੀ ਮਿਠਾਸ ਹੋ ਗਈ. ਜਦੋਂ ਕੋਈ ਆਪਣਾ ਸੱਜਣ ਪਿਆਰਾ ਦਿਲ ਨੂੰ ਜਿਹਨੂੰ ਅਸੀਂ ਦਿਲ ਤੋਂ ਚਾਹੁੰਦੇ ਹਾਂ ਉਹ ਸਾਡੇ ਸਾਹਮਣੇ ਆਉਂਦਾ ਵਾ ਨਾ, ਤਾਂ ਫਿਰ ਸਾਰਾ ਕੁਛ ਬੜਾ ਵਧੀਆ ਵਧੀਆ ਲੱਗਦਾ, ਸਾਰਾ ਆਸ-ਪਾਸ ਮਿੱਠਾ ਮਿੱਠਾ ਫੀਲ ਹੁੰਦਾ, ਹਨਾ. ਸੋ ਇਹ ਸੀ ਜੀ ਕਿ ਤੂੰ ਆਏ ਉਹ ਸਾਡਾ ਸਿੰਧ ਦਾ ਮਿਸ਼ਰੀ ਹੋ ਗਿਆ, ਤੂੰ ਗਏ ਸਾਡੀ ਫਿੱਕੀ ਹੋ ਗਈ ਚਾਸ਼ਣੀ. ਤੇ ਜਦੋਂ ਫਿਰ ਚਲਾ ਜਾਂਦਾ ਵਾ ਤੇ ਫਿਰ ਚਾਸ਼ਣੀ ਜਿਹੜੀ ਕਿ ਬਣਦੀ ਹੋਈ ਖੰਡ ਤੋਂ ਆ ਉਹ ਵੀ ਫਿੱਕੀ ਫਿੱਕੀ ਲੱਗਦੀ ਆ. ਸੋ ਲਓ ਜੀ ਫਿਰ ਆਪਾਂ ਇੱਕ ਪਿਆਰਾ ਜਿਹਾ ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਫਿਰ ਮਿਲਦੇ ਹਾਂ ਤੁਹਾਡੇ ਬਾਕੀ ਮੈਸੇਜ ਦੇ ਨਾਲ ਤੇ ਇੱਕ ਸਟੋਰੀ ਤੁਹਾਡੇ ਨਾਲ ਸ਼ੇਅਰ ਕਰਨੀ ਆ. ਤੇ ਨਾਲ ਹੀ ਜੀ ਦੋਸਤੋ ਮੇਰੀ ਬੁਝਾਰਤ ਦਾ ਜਵਾਬ, ਆਪਾਂ ਤੁਹਾਨੂੰ ਨਾ ਸਟ੍ਰੋਬਰੀਆਂ ਤਾਂ ਨਹੀਂ ਖਾਣ ਦੇਣੀਆਂ, ਖਵਾਉਣਾ ਤਾਂ ਕੁਛ ਹੋਰ ਹੀ ਆ, ਰਾਜੇ ਦੇ ਰਾਜ ਚ ਨਹੀਂ, ਮਾਲੀ ਦੇ ਬਾਗ ਚ ਨਹੀਂ, ਉਹ ਚੀਜ਼ ਖਾਣੀ ਜਿਹਦੇ ਤੇ ਕੋਈ ਫੁਲਕ ਨਹੀਂ. ਦੱਸ ਦੋ ਕਿਹੜੀ ਚੀਜ਼ ਆ ਉਹ ਜਿਹਦੇ ਉੱਤੇ ਕੋਈ ਫੁਲਕ ਨਹੀਂ ਹੁੰਦਾ ਪਰ ਖਵਾਣੀ ਤੁਹਾਨੂੰ ਅੱਜ ਜ਼ਰੂਰ ਆ. ਮਿਲਦੇ ਆ ਪਿਆਰੇ ਜਿਹੇ ਗੀਤ ਤੋਂ ਬਾਅਦ.
ਗੱਲ ਮੰਨ ਵੇ ਯਾਰ ਨਾਲ ਕਰ ਤੂੰ ਬੇਸ਼ੱਕ ਬਣ ਵੇ ਹਾੜ ਹਾੜ ਚੰਨਾ ਇੱਕ ਗੱਲ ਮੰਨ ਵੇ ਯਾਰ ਨਾਲ ਕਰ ਤੂੰ ਬੇਸ਼ੱਕ ਬਣ ਵੇ ਉਹਦੇ ਲਈ ਵੀ ਟਾਈਮ ਥੋੜਾ ਕੱਢ ਲਿਆ ਕਰ ਉਹਦੇ ਲਈ ਵੀ ਟਾਈਮ ਬੋਰਾ ਕੱਢ ਲਿਆ ਕਰ ਜਿਹੜੀ ਘਰੇ ਤੂੰ ਬਿਠਾਈ ਹੋਈ ਆ ਤੇਰੇ ਨਾਮ ਤੇਰੇ 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 ਤੇ
ਸਮਝਾਉਂਦੀ
ਹਾੜਾ ਹਾੜਾ ਚੰਨਾ ਇੱਕ ਗੱਲ ਮੰਨ ਵੇ ਯਾਰਾਂ ਨਾਲ ਕਰ ਤੂੰ ਬੇਸ਼ੱਕ ਬਣ ਵੇ
ਚਲੋ ਛੱਡੋ ਖੈਰ ਤੁਸੀਂ ਕਿਹੜਾ ਸੁਧਰਨਾ
ਲਓ ਜੀ ਗਾਣਾ ਸੁਣ ਰਹੇ ਸੀਗੇ ਹਨਾ ਵੀ ਯਾਰਾਂ ਦੋਸਤਾਂ ਦੇ ਚੱਕਰ ਦੇ ਵਿੱਚ ਘਰ ਵਾਲੀ ਤਾਂ ਭੁੱਲ ਹੀ ਜਾਂਦਾ ਕਿ ਉਹ ਵੀ ਵਿਆਹ ਕੇ ਲਿਆਂਦੀ ਹੋਈ ਆ ਸੋ ਉਹ ਕਹਿੰਦੀ ਚਲੋ ਛੱਡੋ ਤੁਸੀਂ ਕੀ ਸੁਧਰਨਾ ਸੋ ਉਹਨੂੰ ਵੀ ਪਤਾ ਲੱਗ ਜਾਂਦਾ ਵੀ ਸੁਧਰਨ ਵਾਲੇ ਹੈ ਨੀ ਗੇ ਤੇ ਅੱਗੇ ਜੀ ਇੱਧਰ ਕੁਲਦੀਪ ਕੌਰ ਹੱਸ ਰਹੀ ਆ ਕਹਿੰਦੀ ਮੈਂ ਤਾਂ ਨੀ ਸੀ ਕਿਹਾ ਟਰੱਕਾਂ ਵਾਲਾ ਗਾਣਾ ਸੁਣਨ ਨੂੰ ਤਾਂ ਕਿ ਯਾਰ ਡਰਾਈਵਿੰਗ ਤਾਂ ਤੁਸੀਂ ਵੀ ਬਹੁਤ ਕਰਦੇ ਹੋ ਕਦੇ ਕਦੇ ਦੇਖਿਆ ਮੈਂ ਤੁਸੀਂ ਲਾਏ ਹੋਏ ਤੜਕੇ ਉਹ 3 ਵਜੇ 2 ਵਜੇ ਫਿਰ ਹਨਾ ਉਸ ਟਾਈਮ ਦੀ ਡਰਾਈਵਿੰਗ ਤਾਂ ਬੜੀ ਔਖੀ ਹੁੰਦੀ ਆ ਕਰਨੀ ਤੇ ਤੁਸੀਂ ਰਣਜੀਤ ਬਾਵਾ ਦਾ ਗਾਣਾ ਸੁਣਨਾ ਚਾਹਿਆ ਸੀ ਸਾਰਿਆਂ ਦੀ ਅਸੀਂ ਫਰਮਾਇਸ਼ ਆ ਜਿਹੜੀ ਉਹ ਜ਼ਰੂਰ ਪੂਰੀ ਕਰ ਦਿੱਤੀ ਇੱਧਰ ਰਜਿੰਦਰ ਸਿੰਘ ਧਾਨੀ ਅੱਜ ਸਤਿ ਸ਼੍ਰੀ ਅਕਾਲ ਬੁਲਾ ਰਿਹਾ ਮੈਨੂੰ ਲੱਗਦਾ ਨਾ ਬਈ ਅੱਜ ਇਹਨਾਂ ਨੂੰ ਨਾ ਕਹਿੰਦੇ ਹੁੰਦੇ ਆ ਬੋਲੀਆਂ ਆਈਆਂ ਹੋਈਆਂ ਬਾਹਲੀਆਂ ਜ਼ਿਆਦੀਆਂ ਜ਼ੋਰ ਦੀ ਬੋਲੀਆਂ ਹਨਾ ਤੇ ਬੋਲੀਆਂ ਭੇਜੀਆਂ ਇਹਨਾਂ ਨੇ ਤੁਸੀਂ ਵੀ ਭੇਜ ਦਿਓ ਮੈਨੂੰ ਲੱਗਦਾ ਇਹਨਾਂ ਨੂੰ ਪਤਾ ਲੱਗ ਗਿਆ ਵੀ ਸੌਣ ਦਾ ਮਹੀਨਾ ਹਨਾ ਚੱਲ ਰਿਹਾ ਵਾ ਸੌਣ ਦਾ ਮਹੀਨਾ ਚੱਲ ਰਿਹਾ ਤੇ ਫਿਰ ਤੀਆਂ ਦਰਿੰਜਣਾਂ ਦਾ ਚੱਲਦੀਆਂ ਆ ਤੇ ਚੋਰੀ ਚੋਰੀ ਦੇਖਦੇ ਹੋਣਗੇ ਕੁੜੀਆਂ ਉੱਥੇ ਹਨਾ ਗਿੱਧੇ ਗੁੱਧੇ ਪਾਉਂਦੀਆਂ ਜਦੋਂ ਆਪਣੀਆਂ ਭੈਣਾਂ ਉੱਥੇ ਜਾਂਦੇ ਹੋਣਗੇ ਨਾ ਪਿੱਪਲਾਂ ਦੇ ਥੱਲੇ ਪਿੰਡਾਂ ਦੇ ਵਿੱਚ ਪਹਿਲਾਂ ਹੁੰਦੀਆਂ ਸੀ ਹੁਣ ਤਾਂ ਪਤਾ ਨੀ ਕੀ ਹਿਸਾਬ ਕਿਤਾਬ ਹੁੰਦਾ ਤੇ ਕਹਿੰਦੇ ਬੋਲੀਆਂ ਇਹਨਾਂ ਦੀ ਆਪਾਂ ਕਰਦੀਏ ਜੀ ਸਾਰਿਆਂ ਨੂੰ ਸਾਂਝੀਆਂ ਕਹਿੰਦੇ ਬੱਲੇ ਬੱਲੇ ਕਾਲੀ ਕੁੜਤੀ ਪ੍ਰੀਤ ਕੌਰ ਦੀ ਉੱਤੇ ਨਾਮ ਵੀ ਤਾਂ ਨੀਸਿਆ ਤੇਰਾ ਵੀ ਕਾਲੀ ਕੁੜਤੀ ਪ੍ਰੀਤ ਕੌਰ ਦੀ ਕਿਆ ਬਾਤ ਬੋਲੀਆਂ ਵੀ ਆਪ ਹੀ ਬਣਾਈਆਂ ਪਤਾ ਨੀ ਹੋਮ ਮੇਡ ਆ ਪਤਾ ਨੀ ਬਸ ਨਾਂ ਹੀ ਕੀਤਾ ਵਾ ਹਨਾ ਆਪਦਾ ਨਾਂ ਪਤਾ ਅੱਗੇ ਕਹਿੰਦੇ ਸੀਤਾ 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 ਵੇ ਤੇਰੇ ਘਰ ਨਹੀਂ ਉਹ ਵਸਣਾ ਵੇ ਤੂੰ ਮਿਡਲ ਪਾਸ ਨਾ ਕੀਤਾ ਇਹ ਤਾਂ ਵਾਕਈ ਹੁੰਦੀ ਸੀ ਬੋਲੀ ਹਨਾ ਬੜੀ ਪਾਉਂਦੇ ਹੁੰਦੇ ਸੀ ਅੱਗੇ ਕਹਿੰਦੇ ਕਿ ਸਰੂ ਚਾਹੇ ਕੱਦ ਵਰਗਾ ਧਨੀ ਤੁਰਦਾ ਨੀਵੀਆਂ ਪਾ ਕੇ ਸਰੂ ਚਾਹੇ ਕੱਦ ਵਰਗਾ ਧਨੀ ਤੁਰਦਾ ਨੀਵੀਆਂ ਪਾ ਕੇ ਬੜਾ ਮੋੜਿਆ ਮੁੜਦਾ ਨਹੀਂ ਉਹ ਸਭ ਵੇਖ ਲਿਆ ਸਮਝਾ ਕੇ ਸਹੀ ਉਹ ਨੀ ਮੈਨੂੰ ਰੱਖਣਾ ਪਿਆ ਮੁੰਡਾ ਗਲ ਦਾ ਤਵੀਤ ਬਣਾ ਕੇ ਕਿਆ ਬਾਤ ਆ ਸੀ ਹਨਾ ਠੀਕ ਆ ਸੀ ਬਹੁਤ ਵਧੀਆ ਚਾਹੀਦਾ ਵੀ ਆ ਹਨਾ ਇਹਦਾ ਮਤਲਬ ਧਾਨੀ ਸਾਹਿਬ ਤੁਹਾਨੂੰ ਬੋਲੀਆਂ ਵੀ ਬਹੁਤ ਆਉਂਦੀਆਂ ਅੱਜ ਇਹਨਾਂ ਦਾ ਹਿਸਾਬ ਕਿਤਾਬ ਪਤਾ ਨੀ ਕੀ ਗਾਣਾ ਪਤਾ ਨੀ ਇਹਨਾਂ ਨੂੰ ਸੋ ਵੀ ਹੋ ਗਿਆ ਕਿ ਬੋਬੀ ਕੌਰ ਤਾਂ ਮਰੀ ਨੀ ਰੱਬ ਨੇ ਸੁਣੀ ਨੀ ਹੁਣ ਤਾਂ ਕਰਕੇ ਆਪਦੀ ਜਿਹੜੀ ਅੰਦਰ ਦੀ ਫਲਸਟ੍ਰੇਸ਼ਨ ਆ ਏਦਾਂ ਕੱਢ ਰਹੇ ਆ ਹਨਾ ਅੱਗੇ ਜੀ ਇਹਨਾਂ ਨੇ ਸਾਨੂੰ ਗਾਣਾ ਵੀ ਭੇਜਿਆ ਵਾ ਕਹਿੰਦੇ ਕਿ ਗੁੜ ਨਾਲੋਂ ਇਸ਼ਕ ਮਿੱਠਾ ਹਾਏ ਹਾਏ ਉਹ ਗੁੜ ਨਾਲੋਂ ਇਸ਼ਕ ਮਿੱਠਾ ਰੱਬਾ ਲੱਗ ਨਾ ਕਿਸੇ ਨੂੰ ਜਾਵੇ ਉਹ ਮੇਰੀ ਭਾਵੇਂ ਜ਼ਿੰਦ ਕੱਢ ਲੈ ਮੇਰੇ ਯਾਰ ਨੂੰ ਮੰਦਾ ਨਾ ਬੋਲੀ ਕਿਆ ਬਾਤ ਆ ਲੱਡੂ ਖਾ ਲੈ ਬਾਣੀਏ ਦੇ ਹੋਏ ਹੋਏ ਉਹ ਲੱਡੂ ਖਾ ਲੈ ਬਾਣੀਏ ਦੇ ਕੰਨੇ ਚੂਪ ਲੈ ਜੱਟਾਂ ਦੀ ਬੋਲੀ ਠੀਕ ਆ ਅੱਗੇ ਕਹਿੰਦੇ ਕਿ ਉਹ ਰੱਬਾ ਕੱਲੇ ਨੂੰ ਨਾ ਕੱਲੀ ਟੱਕਰੀ ਗੁੜ ਨਾਲੋਂ ਇਸ਼ਕ ਮਿੱਠਾ ਉਹ ਰੱਬਾ ਅਲੱਗ ਨਾ ਕਿਸੇ ਨੂੰ ਜਾ ਵੇਖਿਆ ਬਾਤ ਆ ਜੀ ਬਹੁਤ ਵਧੀਆ ਬਹੁਤ ਖੂਬ ਤੇ ਬੋਲੀਆਂ ਦਾ ਆਪਾਂ ਅਗਲੇ ਹਫਤੇ ਰੱਖਾਂਗੇ ਜੀ ਮੈਂ ਸੁਣਿਆ ਅਰਸ਼ ਮੱਲੀ ਨੂੰ ਵੀ ਬੋਲੀਆਂ ਬਹੁਤ ਆਉਂਦੀਆਂ ਨੇ ਤੇ ਇੱਧਰ ਹੁਣ ਪਤਾ ਲੱਗ ਗਿਆ ਧਾਨੀ ਸਾਹਿਬ ਨੂੰ ਵੀ ਬੋਲੀਆਂ ਬਹੁਤ ਆਉਂਦੀਆਂ ਨੇ ਤੇ ਇੱਕ ਸਾਡੇ ਲਿਸਨਰ ਮੇਰੇ ਖਿਆਲ ਦੇ ਵਿੱਚ ਉਹ ਜੁੜਦੇ ਸੀ ਮੇਰੇ ਮਾਇੰਡ ਚੋਂ ਨਿਕਲ ਗਿਆ ਹੁਣ ਉਹ ਕਿਹੜੀ ਜਗ੍ਹਾ ਤੋਂ ਸੀ ਉਹਨਾਂ ਨੂੰ ਵੀ ਬੋਲੀਆਂ ਬੜੀਆਂ ਆਉਂਦੀਆਂ ਸੀ ਸੋ ਬੋਲੀਆਂ ਆਪਾਂ ਇੱਕ ਦਿਨ ਸਾਰੇ ਜਾਣੇ ਜ਼ਰੂਰ ਪਾਵਾਂਗੇ ਆਪਾਂ ਬੋਲੀਆਂ ਪਾਵਾਂਗੇ ਤੇ ਇੱਕ ਦੂਸਰੇ ਨੂੰ ਬੋਲੀ ਦਾ ਜਵਾਬ ਵੀ ਦੇਵਾਂਗੇ ਕਿਉਂਕਿ ਬੋਲੀਆਂ ਪਾਉਣ ਦਾ ਤਾਂ ਸਵਾਦ ਵਧੀਆ ਹੀ ਫੇਰ ਲੱਗਦਾ ਕਿ ਜਦੋਂ ਅੱਗਾ ਫਿਰ ਕਹਿੰਦੇ ਹੁੰਦੇ ਆ ਨਾ ਦਹੀਂ ਵੇ ਦਹੀਂ ਵੇ ਮੋੜਾ ਦਹੀਂ ਦੇ ਹਨਾ ਤੇ ਜਦੋਂ ਕੋਈ ਅੱਗੋਂ ਫਿਰ ਮੋੜੇ ਦੇਣ ਵਾਲਾ ਹੋਵੇ ਤੇ ਜਾਂ ਫਿਰ ਮੋੜੇ ਦੇਣ ਵਾਲੀ ਹੋਵੇ ਬੋਲੀਆਂ ਦਾ ਜਵਾਬ ਹੁੰਦਾ ਰਹੋਗੇ ਤਾਂ ਫੇਰ ਹੀ ਬੋਲੀਆਂ ਫੁਰਦੀਆਂ ਨੇ ਨਹੀਂ ਤਾਂ ਫਿਰ ਇੱਕ ਦੋ ਬੋਲੀਆਂ ਤੋਂ ਬਾਅਦ ਤਾਂ ਹਨਾ ਹੋਲ ਸਟੋਪ ਲੱਗ ਜਾਂਦਾ ਲਓ ਜੀ ਫਿਰ ਅਰਸ਼ ਮੱਲੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਬੋਬੀ ਜੀ ਜਗਰਾਉਂ ਜਿੰਦਾਬਾਦ ਕਹਿੰਦਾ ਮੇਰਾ ਵੀਰ ਗੁਰਦੀਪ ਸਿੰਘ ਤੇ ਕਮਲ ਗਿੱਲ ਬ੍ਰਿਸਬੇਨ ਲਈ ਸੌਂਗ ਡੈਡੀਕੇਟ ਕਰ ਦਿਓ ਜੀ ਤਰਸੇਮ ਜੱਸਰ ਦਾ ਜਿਆਰੀ ਸਰਦਾਰ ਮੁਹੰਮਦ ਮੂਵੀ ਦੇ ਵਿੱਚੋਂ ਥੈਂਕਸ ਹਾਂਜੀ ਜ਼ਰੂਰ ਜੀ ਗਾਣਾ ਤੁਹਾਡੇ ਜਿਹੜੇ ਦੋਸਤ ਆ ਗੁਰਦੀਪ ਸਿੰਘ ਤੇ ਕਮਲ ਗਿੱਲ ਬ੍ਰਿਸਬੇਨ ਤੋਂ ਉਹ ਪ੍ਰੋਗਰਾਮ ਸੁਣਦੇ ਹੋਣਗੇ ਤਾਂ ਉਹ ਆਨ ਬਿਲਕੁਲ ਸੁਣ ਲੈਣਗੇ ਤੇ ਨਹੀਂ ਫਿਰ ਤੁਸੀਂ ਦੱਸ ਦਿਓ ਜੀ ਕਿ ਤੁਸੀਂ ਉਹਨਾਂ ਨੂੰ ਅੱਜ ਬੜਾ ਹੀ ਪਿਆਰਾ ਜਿਹਾ ਗਾਣਾ ਡੈਡੀਕੇਟ ਕੀਤਾ ਸੀ ਤੇ ਉਹ ਪੋਡਕਾਸਟ ਵਿੱਚ ਵੀ ਸੁਣ ਸਕਦੇ ਆ ਸੋ ਬਿਲਕੁਲ ਜੀ ਅਸੀਂ ਇਹ ਗਾਣਾ ਜ਼ਰੂਰ ਪਲੇ ਕਰਾਂਗੇ ਸਰਦਾਰ ਮੁਹੰਮਦ ਮੂਵੀ ਦੇ ਵਿੱਚੋਂ ਯਾਰੀ ਸੋ ਲਓ ਜੀ ਫਿਰ ਆਪਾਂ ਇੱਕ ਗਾਣਾ ਸੁਣ ਲੈਂਦੇ ਹਾਂ ਤੇ ਅੱਗੇ ਜਗਤਾਰ ਚੌਲਤਾ ਜੀ ਉਹਨਾਂ ਨੇ ਜਿੱਦਾਂ ਕਿ ਅਸੀਂ ਕਿਹਾ ਸੀ ਕਿ ਉਹਨਾਂ ਲਈ ਅਸੀਂ ਇੱਕ ਪਿਆਰਾ ਜਿਹਾ ਗਾਣਾ ਡੈਡੀਕੇਟ ਕਰਾਂਗੇ ਕਹਿੰਦੇ ਕਿ ਹੁਣ ਮੈਂ ਕੰਮ ਤੇ ਜਾ ਰਿਹਾ ਵਾਂ ਬਾਕੀ ਸ਼ੋਅ ਆ ਕੇ ਸੁਣਾਂਗਾ ਛੇਤੀ ਦੇਣੇ ਪੋਡਕਾਸਟ ਤੇ ਚੜਾ ਦੇਣਾ ਸੋ ਬਿਲਕੁਲ ਜੀ ਸਰਬਜੀਤ ਭਾਜੀ ਨੂੰ ਸੁਣੀ ਲਿਆ ਹੋਏਗਾ ਜੀ ਉਹਨਾਂ ਨੂੰ ਪਤਾ ਲੱਗ ਗਿਆ ਹੋਵੇਗਾ ਤੇ ਉਹਨਾਂ ਨੇ ਇਹ ਜਿਹੜਾ ਪ੍ਰੋਗਰਾਮ ਆ ਪੋਡਕਾਸਟ ਹੈ ਚੜਾ ਦੇਣਗੇ ਤੇ ਅਸੀਂ ਤੁਹਾਡੇ ਲਈ ਜਿਹੜਾ ਗਾਣਾ ਤੁਹਾਨੂੰ ਜਿੱਦਾਂ ਕਿਹਾ ਸੀ ਕਿ ਜਿਹੜਾ ਸਭ ਤੋਂ ਪਹਿਲਾਂ ਦਸੂ ਸੇਨ ਦਾ ਸਾਨੂੰ ਦੋ ਜਣੇ ਨੇ ਦੱਸਿਆ ਇੱਕ ਮਨੀ ਕਲੇਮ ਪਰਾ ਤੇ ਸਾਰਿਆਂ ਤੋਂ ਪਹਿਲਾਂ ਦੱਸਿਆ ਸੀ ਜਗਤਾਰ ਚੌਹਲ ਉਹਨਾਂ ਨੇ ਤੇ ਲਓ ਜੀ ਫਿਰ ਉਹਨਾਂ ਲਈ ਇੱਕ ਪਿਆਰਾ ਜਿਹਾ ਗਾਣਾ ਆਪਾਂ ਡੈਡੀਕੇਟ ਕਰਦੇ ਹਾਂ ਸੁਣਦੇ ਹਾਂ ਜੀ ਇਸ ਗਾਣੇ ਨੂੰ
ख्वाब तो ये सिलसिले हुए, दूर तक निगाह में है गुल खिले हुए, देखा एक ख्वाब तो ये सिलसिले हुए, दूर तक निगाह में है गुल खिले हुए। बसी खुशबू तेरी,
ये तेरे प्यार की है जादू तेरी,
तेरी आवाज है हवाओं में,
प्यार का रंग है फिजाओं में,
धड़कनों में तेरे गीत है मिले हुए,
क्या कहूँ के शर्म से है लब सिले हुए,
देखा एक ख्वाब तो ये सिलसिले हुए,
फूल भी हो दरमियां तो फासले हुए।
हजार दीप हैं जले हुए, देखा एक ख्वाब तो ये सिलसिले हुए, दूर तक निगाह में है गुल खिले हुए।
ਸਿਲਸਿਲਾ ਮੂਵੀ ਦੇ ਵਿੱਚੋਂ ਗਾਣਾ ਸੁਣ ਰਹੇ ਸੀ ਤੁਸੀਂ, ਕਿ ਦੇਖਾ ਇੱਕ ਕਾਬ ਤੋਂ ਜੇ ਸਿਲਸਿਲੇ ਹੋਏ, ਦੂਰ ਤੱਕ ਨਿਗਾਹੋਂ ਮੇਂ ਗੁਲ ਖਿਲੇ ਹੋਏ, ਹਨਾ ਫੁੱਲ ਖਿਲੇ ਹੋਏ। ਸੋ ਏਦਾਂ ਹੀ ਹੁੰਦਾ ਜੀ, ਨਜ਼ਰਾਂ ਨਜ਼ਰਾਂ ਦੀ ਨਜ਼ਰ ਨਜ਼ਰ ਦਾ ਫਰਕ ਆ ਤੇ ਨਜ਼ਰਾਂ ਨਜ਼ਰਾਂ ਦੀ ਤਲਾਸ਼ ਹੁੰਦੀ ਆ। ਸੋ ਕਿਸੇ ਨੂੰ ਵਿਰਾਨੇ ਚੋਂ ਵੀ ਕਹਿੰਦੇ ਹੁੰਦੇ ਨਾ, ਫੁੱਲ ਖਿਲਦੇ ਦਿਖ ਜਾਂਦੇ ਆ, ਤੇ ਜਿਹਨਾਂ ਅੱਖਾਂ ਦੇ ਵਿੱਚ ਸੁਹੱਪਣ ਦੇਖਣ ਦੀ ਚਾਹ ਨਹੀਂ ਹੈਗੀ ਤੇ ਉਹਨੂੰ ਫੁੱਲ ਵੀ ਮਰਝਾਏ ਹੋਏ ਲੱਗਣਗੇ। ਤੇ ਲਓ ਫਿਰ ਆਪਾਂ ਪ੍ਰੋਗਰਾਮ ਦੇ ਵਿੱਚ ਅੱਗੇ, ਮੈਨੂੰ ਲੱਗਦਾ ਬੋਲੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਪਰਮਜੀਤ ਸਿੰਘ ਧਾਲੀਵਾਲ ਗਾਣਾ ਸੁਣਨਾ ਚਾਹੁੰਦੇ ਆ ਕਿ ਜਾਨ ਤੋਂ ਪਿਆਰਿਆ ਵੇ ਇੰਜ ਨੀ ਕਰੀ ਦਾ, ਸੁਣਾ ਦੇਣਾ। ਸੋ ਬਿਲਕੁਲ ਭਾਜੀ, ਗਾਣਾ ਤੁਹਾਡਾ ਆਪਾਂ ਕਿਊ ਕਰ ਲਿਆ ਵਾ ਤੇ ਗਾਣਾ ਤੁਹਾਡਾ ਜ਼ਰੂਰ ਆਵੇਗਾ। ਕਮਲ ਗਿੱਲ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਆ ਜੀ, ਬਹੁਤ ਬਹੁਤ ਸਵਾਗਤ ਆ ਕਮਲ ਤੁਹਾਡਾ। ਹੋਰ ਸੁਣਾਓ ਕੀ ਹਾਲ ਚਾਲ ਆ? ਕਹਿੰਦੇ ਕਿ ਵਾਹਿਗੁਰੂ ਤੇਰਾ ਸ਼ੁਕਰ ਹੈ, ਤੁਸੀਂ ਨਮਾਣਿਆਂ ਨੂੰ ਅੰਮ੍ਰਿਤ ਵੇਲਾ ਬਖਸ਼ਿਆ, ਇਹ ਸੋਹਣੀ ਸਵੇਰ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ। ਗੁੱਡ ਮਾਰਨਿੰਗ। ਸੋ ਬਹੁਤ ਬਹੁਤ ਥੈਂਕ ਯੂ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ। ਤੇ ਅੱਗੇ ਰਜਿੰਦਰ ਸਿੰਘ ਧਾਨੀ, ਅਰਸ਼ਮੱਲੀ ਤੁਸੀਂ ਸੁਣਦੇ ਹੋ ਨਾ, ਇਹਨਾਂ ਨੇ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾਈ ਆ, ਹਨਾ, ਤੇ ਕਹਿੰਦੇ ਮੇਰੇ ਵੱਲੋਂ ਅਰਸ਼ਮੱਲੀ ਨੂੰ ਸਤਿ ਸ਼੍ਰੀ ਅਕਾਲ ਜੀ। ਸੋ ਹੁਣ ਸਤਿ ਸ਼੍ਰੀ ਅਕਾਲ ਦਾ ਮਤਲਬ ਤੁਸੀਂ ਸਮਝ ਹੀ ਗਏ ਹੋਵੋਗੇ ਨਾ, ਕਿਉਂਕਿ ਮੈਂ ਇਹਨਾਂ ਨੂੰ ਦੱਸਦਾ ਕਿ ਤੁਹਾਨੂੰ ਬੋਲੀਆਂ ਬਹੁਤ ਆਉਂਦੀਆਂ ਨੇ, ਤੇ ਇੱਧਰ ਧਾਨੀ ਸਾਹਿਬ ਵੀ ਹੁਣ ਪੂਰਾ ਹਫ਼ਤਾ ਪ੍ਰੈਕਟਿਸ ਕਰਨਗੇ ਬੋਲੀਆਂ ਦੀ, ਲਿਖ ਲਿਖ ਕੇ ਇਹਨਾਂ ਨੇ ਡਾਇਰੀ ਭਰ ਦੇਣੀ ਆ, ਹਨਾ, ਤੇ ਅਗਲੇ ਹਫ਼ਤੇ ਫਿਰ ਇਹ ਤੁਹਾਡੇ ਨਾਲ ਮੁਕਾਬਲਾ ਕਰਨਗੇ, ਤੇ ਬੋਲੀਆਂ ਦੇ ਵਿੱਚ ਆਪਾਂ ਇਹਨਾਂ ਨੂੰ ਜਿੱਤਣ ਨਹੀਂ ਦੇਣਾ, ਆਪਣਾ ਜਗਰਾਓ ਏਰੀਆ ਵਾ, ਹਨਾ, ਤੇ ਕੋਈ ਗੱਲ ਨੀ, ਤੁਹਾਡੀ ਹੈਲਪ ਮੈਂ ਵੀ ਕਰੂੰਗੀ, ਤੇ ਅਗਲੇ ਹਫ਼ਤੇ ਆਪਾਂ ਸਾਰੇ ਜਾਣੇ ਰਲ ਕੇ ਬੋਲੀਆਂ ਪਾਵਾਂਗੇ, ਹਨਾ, ਸੋਹਣੀਆਂ ਸੋਹਣੀਆਂ ਬੋਲੀਆਂ ਤੁਸੀਂ ਵੀ ਸਾਰੇ ਲੈ ਕੇ ਆਇਓ। ਤੇ ਅੱਗੇ ਨਾਲ ਹੀ ਇਹ ਕਹਿੰਦੇ ਵੀ ਰਾਤੀ ਮੈਨੂੰ ਹਨੀਪ੍ਰੀਤ ਦਾ ਸੁਪਨਾ ਆਇਆ, ਪਤਾ ਨੀ ਕਿੱਦਾਂ ਦਿਨ ਕੱਟਦੀ ਹੋਣੀ ਆ ਜੇਲ ਚ, ਤਾਂ ਹੀ ਅੱਜ ਇਹੋ ਜਿਹੇ ਗਾਣੇ ਤੇ ਇਹੋ ਜਿਹਾ ਕੁਛ ਆਉਂਦਾ ਵਾ, ਹਨਾ, ਮੈਨੂੰ ਲੱਗਦਾ ਕਦੀ। ਚੱਲ ਕੋਈ ਗੱਲ ਨੀ, ਉਹ ਇੱਕ ਪਤਾ ਨੀ ਉਹ ਜਿਹੜੇ ਜਾਂਦੇ ਹੁੰਦੇ ਆ ਉੱਥੇ ਜਾਂਦੇ ਆ ਵੀ ਬਾਬੇ ਦੇ ਉੱਥੇ ਮੱਥਾ ਟੇਕਦੇ ਆ, ਜਿਹੜੇ ਉਹਨਾਂ ਦੇ ਸ਼ਰਧਾਲੂ ਆ ਹਜੇ ਵੀ ਭਗਤ ਆ, ਹਨਾ, ਤੁਸੀਂ ਵੀ ਉੱਥੇ ਜਾ ਕੇ ਮੱਥਾ ਮੁੱਥਾ ਟੇਕ ਕੇ ਆਇਓ, ਕੀ ਪਤਾ ਹੁੰਦਾ ਵਾ ਫਿਰ, ਹਨਾ, ਪਤਾ ਹੀ ਲੱਗ ਜਾਵੇ, ਕੋਈ ਕਿਰਪਾ ਹੀ ਹੋ ਜਾਵੇ। ਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਅੱਗੇ ਕੁਲਦੀਪ ਕੌਰ, ਉਹਨਾਂ ਨੇ ਲਓ ਫਿਰ ਧਾਨੀ ਸਾਹਿਬ ਤੁਹਾਡੇ ਲਈ ਕਹਿੰਦੇ ਇੱਕ ਨਾ ਬੋਲੀ ਭੇਜੀ ਆ ਉਹਨਾਂ ਨੇ, ਕਹਿੰਦੇ ਕਿ ਧਾਵੇ 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 ਬਈ ਸਟੱਡੀ ਵੀਜ਼ਾ ਆਸਟ੍ਰੇਲੀਆ ਦਾ ਖਿੱਚ ਖਿੱਚ ਕੇ ਪੰਜਾਬੀ ਲਿਆਵੇ, ਦਾਖਲਾ ਤਾਂ ਕੁੱਕਰੀ ਚ ਪਰ ਮੁੰਡਾ ਵੀਹ ਘੰਟੇ ਕੈਬ ਚਲਾਵੇ, ਦੇ ਕੈਬ ਵਾਲਾ ਕੰਮ ਨੀ ਬੁਰਾ, ਮੁੰਡਾ ਨੋਟਾਂ ਦੀਆਂ ਪੰਡਾਂ ਮੰਨੀ ਜਾਵੇ, ਮੋਢੇ ਉੱਤੇ ਕੋਈ ਹੱਥ ਨਾ ਧਰੇ, ਬਿਨ ਮਾਂ ਕੌਣ ਗਲੇ ਨਾਲ ਲਾਵੇ, ਘਰਦਿਆਂ ਨੂੰ ਯਾਦ ਕਰਕੇ ਸਾਰੀ ਰਾਤ ਨੀਂਦ ਨਾ ਆਵੇ, ਘਰਦਿਆਂ ਨੂੰ ਯਾਦ ਕਰਕੇ ਸਾਰੀ ਰਾਤ ਨੀਂਦ ਨਾ ਆਵੇ। ਸੋ ਇਹ ਤੁਹਾਡੇ ਲਈ ਭੇਜੀ ਆ ਜੀ, ਬੜੀ ਪਿਆਰੀ ਜੀ ਬੋਲੀ ਆ ਕੁਲਦੀਪ ਕੌਰ ਨੇ। ਤੇ ਲਓ ਫਿਰ ਅੱਗੇ ਜੀ, ਦਰਸ਼ਨ ਖਾਚੜਾ ਜਿਹੜੇ ਕਿ ਸਾਡੇ ਨਾਲ ਸਾਡੇ ਸਾਥੀ ਵੀ ਪ੍ਰੈਜੈਂਟਰ ਹੈਗੇ ਆ, ਜਿਹੜੇ ਕਿ ਹਮੇਸ਼ਾ ਬੁੱਧਵਾਰ ਦੇ ਪ੍ਰੋਗਰਾਮ ਦੇ ਵਿੱਚ ਸੁਖਪ੍ਰੀਤ ਦੀਦੀ ਦੇ ਨਾਲ ਆਉਂਦੇ ਆ। ਸੋ ਬੜਾ ਵਧੀਆ ਪ੍ਰੋਗਰਾਮ ਹੁੰਦਾ ਜੀ ਇਹਨਾਂ ਦਾ, ਯਾਦਾਂ ਦੇ ਮਾਮਲੇ ਦੇ ਵਿੱਚ ਕੋਈ ਨਾ ਕੋਈ ਟੌਪਿਕ ਹੁੰਦਾ ਜਿਹੜਾ ਕਿ ਡਿਸਕਸ ਕਰਦੇ ਆ। ਸੋ ਬਹੁਤ ਵਧੀਆ ਗੱਲ ਆ ਜੀ, ਸਤਿ ਸ਼੍ਰੀ ਅਕਾਲ ਬੁਲਾਈ ਆ। ਕਹਿੰਦੇ 3 AM ਤੋਂ ਰੋਡ ਪਈਆਂ ਸੀ, ਇਹਨਾਂ ਨੇ ਸਾਨੂੰ ਦੱਸਿਆ ਸੀ ਕਿ 3 ਵਜੇ ਤੋਂ ਰੋਡ ਤੇ ਆ, ਜਾਣੀ ਕਿ ਡਰਾਈਵ ਕਰ ਰਹੇ ਆ, ਤੇ ਬਹੁਤ ਵਧੀਆ ਪ੍ਰੋਗਰਾਮ। ਕਹਿੰਦੇ ਸਰਬਜੀਤ ਭਾਜੀ ਨੂੰ ਵੀ ਸਤਿ ਸ਼੍ਰੀ ਅਕਾਲ, ਤੇ ਬੋਬੀ ਜੀ ਤੁਹਾਡੀ ਸਿਹਤ ਕਿਵੇਂ? ਹਾਂਜੀ ਸਿਹਤ ਆਪਣੀ ਬਹੁਤ ਵਧੀਆ ਗੱਲ ਆ। ਧਾਨੀ ਸਾਹਿਬ ਨੇ 5,000 ਦੀ ਰਿਸ਼ਵਤ ਦਿੱਤੀ ਸੀਗੀ ਡਾਕਟਰਾਂ ਨੂੰ, ਉਹ ਕਹਿੰਦੇ ਭਾਈ ਮੁੜ ਜਾ ਕੁੜੀਏ। ਸੋ ਥੈਂਕ ਯੂ ਜੀ ਹਾਲ ਚਾਲ ਪੁੱਛਣ ਦੇ ਲਈ। ਤੇ ਅੱਗੇ ਗੁਰਦੀਪ ਸਿੰਘ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹਿ ਰਹੇ ਆ, ਤੇ ਕਹਿੰਦੇ ਵਿਹਲਾ ਬੰਦਾ ਤਾਂ ਦੁਸ਼ਮਣ ਦੇ ਵੀ ਕੰਮ ਆ ਜਾਂਦਾ, ਪਰ ਅਸਲੀ ਯਾਰ ਉਹ ਹੁੰਦਾ ਜਿਹੜਾ ਕੰਮ ਨੂੰ ਠੋਕਰ ਮਾਰ ਕੇ ਯਾਰੀ ਨਵਾਵੇ। ਧੰਨਵਾਦ ਬਾਈ ਮੱਲੀ ਦਾ ਸੌਂਗ ਲਈ ਵੱਲੋਂ ਗੱਲੀ ਆ ਹੈ ਹੈ ਕਿਆ ਬਾਤ ਆ, ਹੁਣ ਏਦਾਂ ਗੱਲ ਹੁੰਦੀ ਆ, ਹਨਾ। ਸੋ ਅਰਸ਼ ਮੱਲੀ ਨੇ ਆਪਣੇ ਦੋਸਤਾਂ ਲਈ ਜਿਹੜਾ ਗਾਣਾ ਡੈਡੀਕੇਟ ਕੀਤਾ ਵਾ, ਤੇ ਉਹਨਾਂ ਦੇ ਜਿਹੜੇ ਦੋਸਤ ਆ ਉਹ ਵੀ ਸੁਣ ਰਹੇ ਆ ਜੀ। ਸੋ ਬਹੁਤ ਵਧੀਆ ਗੱਲ ਆ। ਅਗਲਾ ਗਾਣਾ ਅਸੀਂ ਅਰਸ਼ ਮੱਲੀ ਦੀ ਫਰਮਾਇਸ਼ ਤੇ ਉਹਨਾਂ ਦੇ ਜਿਹੜੇ ਦੋਸਤ ਆ ਕਮਲ ਤੇ ਗੁਰਦੀਪ, ਉਹਨਾਂ ਨੂੰ ਉਹਨਾਂ ਨੇ ਡੈਡੀਕੇਟ ਕੀਤਾ, ਸੋ ਉਹ ਗਾਣਾ ਹੀ ਸੁਣਦੇ ਆ ਜੀ ਫਿਰ, ਤੇ ਬਾਕੀ ਦੇ ਮੈਸੇਜ ਫਿਰ ਬਾਅਦ ਵਿੱਚ ਲੈਣੇ ਆ। ਤੇ ਇੱਧਰ ਧਾਨੀ ਸਾਹਿਬ ਵੀ ਕੁਲਦੀਪ ਦਾ ਧੰਨਵਾਦ ਕਰ ਰਹੇ ਆ, ਕਹਿੰਦੇ ਥੈਂਕ ਯੂ ਬੋਲੀ ਡੈਡੀਕੇਟ ਕਰ ਲਈ। ਹੋਰ ਵੀ ਕੁਛ ਲਿਖ ਰਹੇ ਆ ਜੀ, ਹੁਣ ਇਹ ਨੀ ਪਤਾ ਕਿ ਹਨੀਪ੍ਰੀਤ ਦੀ ਯਾਦ ਵਿੱਚ ਬੋਲੀ ਲਿਖ ਰਹੇ ਆ ਕਿ ਉਦਾਂ ਕੋਈ ਮੈਸੇਜ ਭੇਜ ਰਹੇ ਆ ਸਾਨੂੰ। ਸੋ ਮਿਲਦੇ ਆ ਜੀ ਇਸ ਪਿਆਰੇ ਗੀਤ ਤੋਂ ਬਾਅਦ।
ਵੇ ਸਜਣਾ ਪਿਆਰਿਆਂ ਨੂੰ ਛੱਡ ਕੇ ਨੀ ਜਾਈਦਾ, ਜਾਨ ਤੋਂ ਪਿਆਰਿਆਂ ਨਾ ਦਗਾ ਨਹੀਂ ਕਮਾਈਦਾ। ਕੋਈ ਪੈਰੀ ਦਿਲ ਵਿਛਾਉਂਦਾ ਹੋਵੇ, ਕੋਈ ਸਾਹੋਂ ਵੱਧ ਕੇ ਚਾਹੁੰਦਾ ਹੋਵੇ, ਕੋਈ ਪੈਰੀ ਦਿਲ ਵਿਛਾਉਂਦਾ ਹੋਵੇ, ਸਾਹੋਂ ਵੱਧ ਕੇ ਚਾਹੁੰਦਾ ਹੋਵੇ। ਉਹ ਨੁੱਠੇ ਦਾਨੀ ਮਾਰੀ ਦਾ ਹੈ, ਏਠੇ ਦਾਨੀ ਮਾਰੀ ਦਾ ਸੱਚ ਰੱਬ ਤੋਂ ਡਰੀ ਦਾ, ਵੇ ਜਾਨ ਤੋਂ ਪਿਆਰ ਆਵੇ ਐਦਾ ਨਹੀਂ ਕਰੀਦਾ। ਵੇ ਜਾਨ ਤੋਂ ਪਿਆਰ
ਚੱਲ ਤੇ ਪਾਣੀ ਨੇ ਜਸਣ ਕਹਿੰਦਾ ਏ, ਉਹ ਨਾ ਹੀ ਕਦੇ ਬੋਲਦਾ ਹੰਕਾਰ ਕਰੀਏ, ਨਾ ਹੀ ਕਦੇ ਲੋੜੋਂ ਵੱਧ ਤੇਰੀ ਟਾਈ ਦੀ। ਅਸੂਲ ਚੇਂਜ ਕਰੀਦੇ ਨੀ ਬੰਦਾ ਦੇਖ ਕੇ, ਕੰਨੀਆਂ ਨੂੰ ਦੇਖ ਕੇ ਨੀ ਯਾਰੀ ਲਾਈ ਦੀ। ਅਸੂਲ ਚੇਂਜ ਕਰੀਦੇ ਨੀ ਬੰਦਾ ਦੇਖ ਕੇ, ਕੰਨੀਆਂ ਨੂੰ ਦੇਖ ਕੇ ਨੀ ਯਾਰੀ ਲਾਈ ਦੀ। ਓਏ ਹੋਏ ਹੋਏ ਬਾਪੂ ਕੋਲੋਂ ਸਿੱਖੇ ਹੋਏ ਅਸੂਲ ਨੇ, ਯਾਰ ਚੱਸ ਵਿੱਚ ਖੜੇ ਹੋਏ ਹਾਥੀ ਜੇ, ਸਿੱਧੀ ਗੱਲ ਕਰਦੇ ਹਜ਼ੂਰ ਨੇ, ਯਾਰ ਚੱਸ ਵਿੱਚ ਖੜੇ ਹੋਏ ਹਾਥੀ ਜੇ।
ਹੱਕ ਛੱਡੀ ਦਾ ਨੀ ਮੂਹਰੇ ਚੰਗਾ ਦੇਖ ਕੇ ਉਹ ਫਤਿਹਗੜ੍ਹ ਸਾਹਿਬ ਵਿੱਚੋਂ ਗੱਡੀ ਲੰਘੂਗੀ ਤਾਂ ਲੰਘੂਗੀ ਜਨਾ ਮੱਥਾ ਟੇਕ ਕੇ ਉਹ ਫਤਿਹਗੜ੍ਹ ਸਾਹਿਬ ਵਿੱਚੋਂ ਗੱਡੀ ਲੰਘੂਗੀ ਤਾਂ ਲੰਘੂਗੀ ਜਨਾ ਮੱਥਾ ਟੇਕ ਕੇ ਉਹ ਜੀਦਾ ਕਰੀਦਾ ਦਿਲ ਤੋਂ ਹੀ ਕਰੀਏ ਉਤੋਂ ਤੋਂ ਕਦੇ ਨੀ ਸਕੀਮ ਲਾਈ ਦੀ ਅਸੂਲ ਚੇਂਜ ਕਰੀ ਦੇ ਨੀ ਬੰਦਾ ਦੇਖ ਕੇ ਗੱਡੀਆਂ ਨੂੰ ਦੇਖ ਕੇ ਨੀ ਯਾਰੀ ਲਾਈ ਦੀ ਅਸੂਲ ਚੇਂਜ ਕਰੀ ਦੇ ਸ਼ੌਰਤਾਂ ਕੰਮ ਸਾਡੇ ਕੁਣੀਏ ਚ ਆਉਂਦਾ ਲੋਟ ਨੀ ਗੀਤਕਾਰੀ ਸਦਾ ਕਰੀ ਦੀ ਵਿਚਾਰ ਕੇ ਕੀਤਾ ਪੈਸੇ ਪਿੱਛੇ ਨਸ਼ਾ ਪ੍ਰਮੋਟ ਨੀ ਉਹ ਗੀਤਕਾਰੀ ਕੀਤੀ ਸਦਾ ਹੀ ਵਿਚਾਰ ਕੇ ਕੀਤਾ ਪੈਸੇ ਪਿੱਛੇ ਨਸ਼ਾ ਪ੍ਰਮੋਟ ਨੀ ਬਾਜੀ ਜਿੱਤਣ ਤੋਂ ਪਹਿਲਾਂ ਜਸ਼ਨ ਮਨਾਈਏ ਨਾ ਆਰਮੀਆਂ ਦੇਖ ਕੇ ਨੀ ਰੋਣ ਪਾਈ ਦੀ ਅਸੂਲ ਚੇਂਜ ਕਰੀ ਦੇ ਨੀ ਬੰਦਾ ਦੇਖ ਕੇ ਗੱਡੀਆਂ ਨੂੰ ਦੇਖ ਕੇ ਨੀ ਯਾਰੀ ਲਈ ਦੀ ਅਸੂਲ ਚੇਂਜ ਕਰੀ ਦੇ ਨੀ ਬੰਦਾ ਦੇਖ ਕੇ
ਲਓ ਜੀ ਸਰਦਾਰ ਮੁਹੰਮਦ ਦੇ ਵਿੱਚੋਂ ਯਾਰੀ ਗਾਣਾ ਸੁਣ ਰਹੇ ਸੀ ਤੁਸੀਂ ਅਰਸ਼ ਮੱਲੀ ਦੀ ਫਰਮਾਇਸ਼ ਤੇ ਆਪਣੇ ਉਹਨਾਂ ਡੈਡੀਕੇਟ ਕੀਤਾ ਆਪਣੇ ਦੋਸਤ ਗੁਰਦੀਪ ਸਿੰਘ ਤੇ ਕਮਲ ਨੂੰ ਤੇ ਲਓ ਫਿਰ ਨਾਲ ਉਹਨਾਂ ਨੇ ਸਾਨੂੰ ਲਿਖ ਕੇ ਭੇਜਿਆ ਸੀ ਕਹਿੰਦੇ ਚਾਹ ਹੋਣੇ ਵੀ ਬੜੇ ਜ਼ਰੂਰੀ ਨੇ ਰਾਹ ਹੋਣੇ ਵੀ ਬੜੇ ਜ਼ਰੂਰੀ ਨੇ ਪਰ ਚਾਹਵਾਂ ਤੇ ਰਾਹਾਂ ਨੂੰ ਇੱਕ ਸੁਰ ਕਰਨ ਲਈ ਸਾਹ ਹੋਣੇ ਵੀ ਬੜੇ ਜ਼ਰੂਰੀ ਨੇ ਤਲੀਆਂ ਦਿੰਦੇ ਜਿਹੜੇ ਪੈਰ ਟਿਕਾਉਣ ਲਈ ਆਪ ਮੋੜ ਦੇ ਨਿੱਕੇ ਵੀਰ ਪੜਾਉਣ ਲਈ ਟੁੱਟੀਆਂ ਬਾਹਾਂ ਅੱਖਰ ਗੱਲ ਨਾਲ ਲਾਉਣ ਲਈ ਭਰਾ ਹੋਣੇ ਵੀ ਬੜੇ ਜ਼ਰੂਰੀ ਨੇ ਤੇ ਚਾਹ ਹੋਣੇ ਵੀ ਬੜੇ ਜ਼ਰੂਰੀ ਨੇ ਤੇ ਰਾਹ ਹੋਣੇ ਵੀ ਬੜੇ ਜ਼ਰੂਰੀ ਨੇ ਸੋ ਬਹੁਤ ਵਧੀਆ ਗੱਲ ਆ ਜੀ ਤੇ ਬਹੁਤ ਸੋਹਣੀ ਲਿਖਤ ਜਿਹੜੀ ਤੁਸੀਂ ਸਾਨੂੰ ਭੇਜੀ ਆ ਤੇ ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਕੁਲਦੀਪ ਕੌਰ ਕੁਲਦੀਪ ਕੌਰ ਕਹਿੰਦੇ ਧਾਨੀ ਭਾ ਨਾਲ ਮੈਂ ਆ ਭੈਣੇ ਅਸੀਂ ਵੀ ਹਾਰਦੀ ਨੀ ਜਗਰਾਉਣ ਵਾਲਿਆ ਤੂੰ ਚਲੋ ਕੋਈ ਗੱਲ ਨੀ ਫਿਰ ਅਰਸ਼ ਮੱਲੀ ਹੁਣ ਤਿਆਰ ਰਹੋ ਨੈਕਸਟ ਵੀਕ ਬੋਲੀਆਂ ਲਈ ਇੱਧਰ ਧਾਨੀ ਸਾਹਿਬ ਤੇ ਕੁਲਦੀਪ ਕੌਰ ਆ ਤੇ ਇੱਧਰ ਆਪਾਂ ਸਾਰੇ ਜਗਰਾਉਣ ਵਾਲੇ ਆ ਹਾਰ ਜਿੱਤਣ ਆਪਾਂ ਇਹ ਵੀ ਨੀ ਦੇਣੇ ਤੇ ਹਾਰਨਾ ਆਪਾਂ ਵੀ ਨੀ ਹਨਾ ਸੋ ਚਲੋ ਕੋਈ ਗੱਲ ਨੀ ਜੀ ਨੈਕਸਟ ਵੀਕ ਮੁਕਾਬਲਾ ਹੋਊਗਾ ਪੂਰਾ ਫਿਰ ਹਨਾ ਕਹਿੰਦੇ ਹੁੰਦੇ ਆ ਨਾ ਕਿ ਨੋ ਸੱਸ ਦਾ ਮੁਕਾਬਲਾ ਆਹਮੋ ਸਾਹਮਣੇ ਤੇਰਾ ਝੁੱਗੀ ਮੇਰਾ ਉਹ ਗਾਣਾ ਚ ਵੀ ਹੁੰਦਾ ਵਾ ਚਲੋ ਕੋਈ ਗੱਲ ਨੀ ਆਪਣਾ ਤਾਂ ਹੁਣ ਆਪਸੀ ਪਰਿਵਾਰ ਦਾ ਹੀ ਆਹਮੋ ਸਾਹਮਣੇ ਮੁਕਾਬਲਾ ਹੋਣਾ ਮਤੇ ਮੁਕਾਬਲੇ ਦੇ ਵਿੱਚ ਕੀ ਹੁੰਦਾ ਵਾ ਸੋ ਇਹ ਆਪਾਂ ਦੇਖਾਂਗੇ ਅਗਲੇ ਹਫਤੇ ਤੇ ਅੱਗੇ ਜੀ ਜਗਤਾਰ ਬ੍ਰਿਸਬਿਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਕਿ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਸੌਂਗ ਪਲੇ ਕਰ ਦੋ ਤੇਰੀ ਮੇਰੀ ਜੋੜੀ ਕਹਿੰਦੇ ਹਰਭਜਨ ਮਾਨ ਦਾ ਸੋ ਵਾਕਈ ਜੀ ਬੜਾ ਹੀ ਪਿਆਰਾ ਜਿਹਾ ਗਾਣਾ ਵਾ ਦੇਖੋ ਜਿਹੜੇ ਅਸਲੀ ਸਿੰਗਰ ਆ ਜਿਹੜੇ ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਵਾਕਈ ਜਾਦੂ ਆ ਜਿਨ੍ਹਾਂ ਦੀ ਆਵਾਜ਼ ਦਾ ਜਾਦੂ ਆ ਜੋ ਚਾਹੇ ਉਹ ਗਾਣੇ ਮਤਲਬ ਟੀਵੀ ਤੇ ਚੱਲਦੇ ਹੋਣ ਤੇ ਜਾਂ ਫਿਰ ਲਾਈਵ ਸਟੇਜ ਤੇ ਚੱਲਦੇ ਹੋਣ ਉਹਨਾਂ ਦੀ ਆਵਾਜ਼ ਦੇ ਵਿੱਚ ਕੋਈ ਵੀ ਫਰਕ ਨਹੀਂ ਪੈਂਦਾ ਕਿਉਂਕਿ ਅਸਲ ਤੇ ਨਕਲ ਦਾ ਫਰਕ ਤਾਂ ਹਮੇਸ਼ਾ ਰਹਿੰਦਾ ਹੀ ਆ ਤੇ ਉਹ ਰਹਿਣਾ ਹੀ ਆ ਸੋ ਇਹਨਾਂ ਦੀ ਜਿਹੜੀ ਗਾਇਕੀ ਆ ਜਿਹੜੀ ਇਹਨਾਂ ਦੀ ਆਵਾਜ਼ ਆ ਉਹ ਹਮੇਸ਼ਾ ਹੀ ਬੁਲੰਦ ਰਹੀ ਸੋ ਬੜਾ ਪਿਆਰਾ ਗਾਣਾ ਤੇ ਬੜੀ ਹੀ ਪਿਆਰੀ ਜੀ ਮੂਵੀ ਆ ਜੀ ਇਹ ਤੇਰੀ ਮੇਰੀ ਜੋੜੀ ਗਾਣਾ ਆਪਾਂ ਜ਼ਰੂਰ ਸੁਣਾਂਗੇ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਬੜੇ ਸੋਹਣੇ ਗਾਣੇ ਦੀ ਫਰਮਾਇਸ਼ ਕੀਤੀ ਆ ਥੈਂਕ ਯੂ ਜੀ ਅੱਗੇ ਜੀ ਬਚਿੱਤਰ ਮੋੜ ਭੁੱਲਰ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰੇ ਹਰਮਨ ਪਰਿਵਾਰ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਉੱਠ ਗਏ ਤੁਸੀਂ ਵੀ ਕਿੱਦਾਂ ਫਿਰ ਘਰ ਪਰਿਵਾਰ ਸਾਰੇ ਠੀਕ ਆ ਬਚਿੱਤਰ ਜੀ ਸੋ ਪ੍ਰੋਗਰਾਮ ਦੇ ਵਿੱਚ ਆਉਣ ਲਈ ਬਹੁਤ ਬਹੁਤ ਥੈਂਕ ਯੂ ਤੇ ਅੱਗੇ ਰਾਜਵਿੰਦਰ ਸਿੰਘ ਸਾਰੇ ਹਰਮਨ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸੋ ਬਹੁਤ ਬਹੁਤ ਥੈਂਕ ਯੂ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਲਈ ਤੇ ਅੱਗੇ ਜੀ ਇੱਧਰ ਰਜਿੰਦਰ ਸਿੰਘ ਧਾਨੀ ਫਿਰ ਕਹਿੰਦੇ ਕਿ ਦਰਸ਼ਨ ਵੀਰੇ 3 ਵਜੇ ਦਾ ਟਰੱਕ ਚਲਾ ਰਿਹਾ ਮਹਾਰਾਜ ਥੱਕ ਗਏ ਹੋਊਗੇ ਆਜੋ ਚਾਹ ਪੀ ਲੋ ਇਹ ਹਟਦੇ ਨੇ ਉਧਰੋਂ ਅਰਸ਼ ਮੱਲੀ ਨੂੰ ਹਨਾ ਕਹਿ ਰਹੇ ਆ ਕਿ ਬੋਲੀਆਂ ਲਈ ਆਜੋ ਹਨਾ ਸਤਿ ਸ੍ਰੀ ਅਕਾਲ ਬੁਲਾਇਆ ਰਹੀ ਆ ਤੇ ਇੱਧਰ ਚਾਹ ਪਾਣੀ ਲਈ ਵੀ ਬੁਲਾ ਰਹੇ ਆ ਦਰਸ਼ਨ ਨੂੰ ਹਨਾ ਤੇ ਚਲੋ ਬਹੁਤ ਵਧੀਆ ਗੱਲ ਆ ਜੀ 3 ਵਜੇ ਸੁਬਹਾ ਸੁਬਹਾ ਉੱਠ ਕੇ ਔਖਾ ਲੱਗਦਾ ਜੀ ਹਨਾ ਸੁਬਹਾ ਐਵਰੀਡੇ ਕੰਮ ਤੇ ਜਾਣ ਲਈ ਸੋ ਚਲੋ ਕੋਈ ਗੱਲ ਨੀ ਪਹਿਲਾਂ ਹੀ ਕਹਿ ਚੁੱਕਿਆ ਕਿ ਜਿਹੜੀ ਡਰਾਈਵਰੀ ਦਾ ਕੰਮ ਆ ਉਹ ਬੜਾ ਔਖਾ ਵਾ ਕਹਿੰਦੇ ਮੈਨੂੰ ਉਸ ਡਾਕਟਰ ਦਾ ਨੰਬਰ ਦਿਓ ਜਿਹਨੇ ਤੁਹਾਨੂੰ ਬਚਾਇਆ ਭਵੀ ਕੌਰ ਰਿਸ਼ਵਤ ਤਾਂ ਤੁਸੀਂ ਦਿੱਤੀ ਸੀਗੀ ਤੇ ਹੁਣ ਆਪਾਂ ਕੀ ਕਰ ਸਕਦੇ ਹਾਂ। ਹੁਣ ਏਡੀ ਛੇਤੀ ਤਾਂ ਮੈਂ ਵੀ ਨੀ ਮਰਨ ਵਾਲੀ ਕਿਉਂਕਿ ਅਗਲੇ ਹਫ਼ਤੇ ਤੁਹਾਨੂੰ ਹਰਾਉਣਾ ਅਸੀਂ ਬੋਲੀਆਂ ਦੇ ਵਿੱਚ, ਸੋ ਬੀ ਪ੍ਰਪੇਅਰ ਤੇ ਬੀ ਰੈਡੀ, ਹੈ ਨਾ। ਬਾਕੀ ਸਾਰੇ ਮੇਰੇ ਵੱਲ ਆ, ਕੁਲਦੀਪ ਕੌਰ ਤੇ ਧਨੀ ਸਾਹਿਬ, ਇਹ ਦੋਨੇ ਇੱਕੋ ਪਾਸੇ ਆ, ਹਨਾ। ਚਲੋ ਕੋਈ ਗੱਲ ਨੀ ਜੀ, ਪ੍ਰੋਗਰਾਮ ਦਾ ਅਗਲਾ ਗਾਣਾ ਸੁਣਦੇ ਹੋ। ਮੈਨੂੰ ਲੱਗਦਾ ਜਿਹੜੀ ਅੱਜ ਮੈਂ ਸਟੋਰੀ ਤੁਹਾਨੂੰ ਸੁਣਾਉਣੀ ਸੀ ਤੇ ਇੱਕ ਜਿਹੜੀ ਮੇਰੀ ਬੁਝਾਰਤ ਆ, ਗੱਲਾਂ ਗੱਲਾਂ ਦੇ ਵਿੱਚ ਬੁਝਾਰਤ ਆ, ਤੁਸੀਂ ਭੁਲਾਈ ਦਿੱਤੀ, ਭੁੱਲਦੀ ਨੀ ਹੈਗੀ ਮੈਂ, ਤੇ ਬੁਝਾਰਤ ਆ ਜਿਹੜੀ ਤੁਸੀਂ ਉਹ ਦਾ ਜਵਾਬ ਦੱਸ ਦਿਓ ਜੀ ਕੀ ਹੁੰਦਾ ਵਾ। ਰਾਜੇ ਦੇ ਰਾਜ ਚ ਨੀ, ਮਾਲੀ ਦੇ ਬਾਗ ਚ ਨੀ, ਉਹ ਚੀਜ਼ ਖਾਣੀ ਜਿਹਦੇ ਕੋਈ ਫੁਲਕ ਨੀ। ਹੁਣ ਸਾਰੇ ਸੋਚੀ ਜਾਂਦੇ ਹੋਣਗੇ ਵੀ ਹਾਈ ਉਹ ਕਿਹੜੀ ਚੀਜ਼ ਆ ਜਿਹਦੇ ਫੁਲਕ ਨੀ ਹੈਗੇ, ਬੜੀ ਈਜ਼ੀ ਆ, ਬੜੀ ਸੌਖੀ ਆ, ਹਨਾ। ਉਹ ਤਾਂ ਵਾਧੂ ਮਿਲਦੀ ਆ ਫੋਰਨ ਕੰਟਰੀਆਂ ਦੇ ਵਿੱਚ, ਤਾਂ ਵੈਸੇ ਇੰਡੀਆ ਦੇ ਵਿੱਚ ਵੀ ਮਿਲਦੀ ਆ, ਬਟ ਆਪਣੇ ਪਿੰਡਾਂ ਦੇ ਵਿੱਚ ਕਿਤੇ ਕਿਤੇ, ਹਨਾ, ਹੁੰਦੀ ਆ, ਪਰ ਸਾਰੇ ਥਾਵਾਂ ਤੇ ਉਹ। ਤੇ ਚਲੋ ਕੋਈ ਗੱਲ ਨੀ, ਗਾਣਾ ਸੁਣਦੇ ਆ ਜੀ ਅਗਲਾ, ਤੇ ਫਿਰ ਮਿਲਦੇ ਆ ਇਸ ਗੀਤ ਤੋਂ ਬਾਅਦ।
ਛੱਡ ਕੇ ਨੀ ਜਾਈਦਾ ਜਾਨ ਤੋਂ ਪਿਆਰਿਆਂ ਨਾ, ਦਗਾ ਨਹੀਂ ਕਮਾਈਦਾ।
ਕੋਈ ਪੈਰੀ ਦਿਲ ਵਿਛਾਉਂਦਾ ਹੋਵੇ, ਕੋਈ ਸਾਹੋਂ ਵੱਧ ਕੇ ਚਾਹੁੰਦਾ ਹੋਵੇ, ਕੋਈ ਪੈਰੀ ਦਿਲ ਵਿਛਾਉਂਦਾ ਹੋਵੇ, ਸਾਹੋਂ ਵੱਧ ਕੇ ਚਾਹੁੰਦਾ ਹੋਵੇ, ਉਹਨੂੰ ਠੇਡਾ ਨੀ ਮਾਰੀਦਾ ਹੈ, ਠੇਡਾ ਨੀ ਮਾਰੀਦਾ ਸੱਚੇ ਰੱਬ ਤੋਂ ਡਰੀਦਾ। ਵੇ ਜਾਨ ਤੋਂ ਪਿਆਰ ਆਵੇ ਐਦਾ ਨਹੀਂ ਕਰੀਦਾ, ਵੇ ਜਾਨ ਤੋਂ ਪਿਆਰ ਜਾਨ ਤੋਂ ਪਿਆਰ ਆਵੇ ਐਦਾਂ ਨਹੀਂ ਕਰੀਦਾ, ਵੇ ਜਾਨ ਤੋਂ ਪਿਆਰ ਆਵੇ ਐਦਾਂ ਨਹੀਂ ਕਰੀਦਾ। ਹੋ ਕੇ ਦੱਬ ਕੇ ਜੇ ਤੇਰੀ ਆਕੜ ਜਰਦਾ ਏ, ਕਦੇ ਗੌਰ ਨਾਲ ਤੂੰ ਸੋਚੀ ਵੇ ਜੁਦਾ ਹੋਣ ਤੋਂ ਡਰਦਾ ਏ,
ਜੁਦਾ ਹੋਣ ਤੋਂ ਡਰਦਾ ਏ।
ਕੋਈ ਦਿਲ ਵਿੱਚ ਹੋ ਕੇ ਦੱਬ ਕੇ ਜੇ ਤੇਰੀ ਆਕੜ ਜਰਦਾ ਏ, ਕਦੇ ਗੌਰ ਨਾਲ ਤੂੰ ਸੋਚੀ ਵੇ ਜੁਦਾ ਹੋਣ ਤੋਂ ਡਰਦਾ ਏ। ਪਿਆਰ ਆਵੇ ਐਦਾਂ ਨਹੀਂ ਕਰੀਦਾ, ਵੇ ਜਾਨ ਤੋਂ ਪਿਆਰ ਆਵੇ ਐਦਾਂ ਨਹੀਂ ਕਰੀਦਾ।
ਲਓ ਜੀ, ਪਰਮਜੀਤ ਧਾਲੀਵਾਲ ਦੀ ਫਰਮਾਇਸ਼ ਤੇ ਗਾਣਾ ਸੁਣ ਰਹੇ ਸੀ ਤੁਸੀਂ, ਜਾਨ ਤੋਂ ਪਿਆਰ ਆਵੇ ਇੰਜ ਨਹੀਂ ਕਰੀਦਾ। ਤੇ ਲਓ ਫਿਰ ਅੱਗੇ ਪ੍ਰੋਗਰਾਮ ਦੇ ਵਿੱਚ ਰਜਿੰਦਰ ਸਿੰਘ ਧਾਨੀ, ਉਹਨਾਂ ਨੇ ਨਾ ਇੱਕ ਫੋਟੋ ਭੇਜੀ ਆ। ਵੈਸੇ ਮੈਂ ਵੀਡੀਓ ਦੇਖੀ ਵੀ ਸੀ ਕਿ ਉਹ ਬੰਦਾ ਢੋਲ ਵਜਾਉਂਦਾ ਵਾ, ਤੇ ਪਤਾ ਨੀ ਕੀ ਬੋਲਦਾ ਹੁੰਦਾ ਵਾ, ਮੈਨੂੰ ਹੁਣ ਯਾਦ ਨੀ ਹੈਗਾ। ਤੇ ਉੱਪਰ ਉਹਦੇ ਕਮੈਂਟ ਆਇਆ, ਇਹਨੂੰ ਕੋਈ ਅਕਲ ਦਿਓ, ਇਹਨੇ ਦਿਮਾਗ ਦੀ ਕਹਿੰਦੇ ਨਾੜੀ ਪੜਵਾ ਲੈਣੀ। ਉਹ ਬੜਾ ਉੱਚੀ 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 ਲੱਗਾ ਹੋਇਆ ਵਾ। ਤੇ ਇੱਕ ਹੋਰ ਵੀ ਵੀਡੀਓ ਆਈ ਹੈ, ਜਿਹੜਾ ਬੱਚਾ ਇੱਕ ਏ ਬੀ ਸੀ ਪੜ੍ਹਦਾ, ਜਿਵੇਂ ਛੋਟੇ ਹੁੰਦੇ ਨੀ ਸੀ ਟੀਚਰ ਕਹਿੰਦੇ ਹੁੰਦੇ ਜ਼ੋਰ ਜ਼ੋਰ ਦੀ ਬੋਲ ਕੇ ਵੀ ਏਕਾ ਦੂਆ ਪੜੋ ਜਾਂ ਉੜਾੜਾ ਪੜੋ, ਇੱਕ ਦੋ ਇੱਦਾਂ ਨਾ ਬੋਲਦੇ ਹੁੰਦੇ ਸੀ। ਸੋ ਉਸੇ ਤਰ੍ਹਾਂ ਹੀ ਉਹ ਬੱਚਾ ਵੀ ਹੈ ਨਾ, ਜਿਹੜਾ ਏ ਬੀ ਸੀ ਉਹਨੇ ਜੈਡ ਤਾਂ ਕੇ ਟੂ ਜੈਡ ਪੜ੍ਹੀ, ਸੋ ਬੜਾ ਵਧੀਆ ਲੱਗਦਾ ਸੀ ਉਹ ਵੀ ਦੇਖ ਕੇ। ਤੇ ਅੱਗੇ ਜਗਤਾਰ ਢੁੱਡੀ ਤੇ ਹਾਂਗਕਾਂਗ ਵਾਲੇ ਕਹਿੰਦੇ ਕੁੜੀ ਤੇਰੀ ਬਾਤ ਦਾ ਬੁਝਾਰੇ ਦਾ ਜਿਹੜਾ ਉਹਦਾ ਜਵਾਬ ਇਮਾਨਦਾਰ ਹੀ ਹੋ ਸਕਦਾ ਤੇ ਕਹਿੰਦੇ ਆਪਣਾ ਗੀਤ ਸੁਣਾ ਦੇ। ਹਾਂਜੀ ਬਾਜੀ ਆਪਣਾ ਗੀਤ ਤਾਂ ਪੱਕਾ ਲੱਗੂਗਾ ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਦਰਸ਼ਨ ਖੱਟੜਾ ਕਹਿੰਦੇ ਮੇ ਵੀ ਮੱਕੀ ਦੀ ਰੋਟੀ ਤੇ ਸਾਗ ਨਹੀਂ ਇਹ ਵੀ ਇਸਦਾ ਜਵਾਬ ਨਹੀਂ ਗਾ ਤੇ ਬਾਕੀ ਕੀ ਕਹਿੰਦੇ ਹੁੰਦੇ ਆ ਨਾ ਉਹਨਾਂ ਨੂੰ ਕਹਿ ਰਹੇ ਧਾਨੀ ਸਾਹਿਬ ਨੂੰ ਕਹਿੰਦੇ ਕਿ ਸ਼ੁਕਰੀਆ ਜੀ ਚਾਹ ਪੁੱਛਣ ਲਈ ਪਰ ਅੱਜ ਨੀ ਫੇਰ ਕਿਸੇ ਦਿਨ ਕਿਉਂਕਿ ਅੱਜ ਤਾਂ ਮੈਂ ਐਡੀਲੇਡ ਸੁਖਪ੍ਰੀਤ ਦੀਦੀ ਦੇ ਘਰ ਸ਼ਾਮ ਦੀ ਚਾਹ ਤੇ ਰੋਟੀ ਰਾਤ ਦਾ ਡਿਨਰ ਕਰਨ ਜਾਣਾ। ਉਹ ਅੱਛਾ ਜਲਦੇ ਤੇ ਨਮਕ ਵਾਲੀ ਗੱਲ ਕੀਤੀ ਆ ਤੇ ਉੱਥੇ ਨਾ ਬਣਨਾ ਕੀ ਆ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ। ਆਏ ਹਾਏ ਹਾਏ ਮੈਂ ਕਿਹਾ ਖਣੀ ਬਾਜ਼ਾਰ ਦਾ ਜਵਾਬ ਦਿੱਤਾ ਇਹਨਾਂ ਨੇ ਤਾਂ ਹੋਰ ਹੀ ਸਟੇਸ਼ਨ ਸ਼ੁਰੂ ਕਰਤਾ ਅੱਜ ਮੱਕੀ ਦੀ ਰੋਟੀ ਖਾਣਗੇ ਤੇ ਸਰੋਂ ਦਾ ਸਾਗ ਆਹ ਤਾਂ ਬਾਹਲੀ ਗਲਤ ਗੱਲ ਕੀਤੀ ਆ ਤੁਸੀਂ ਦੱਸ ਕੇ ਹਨਾ। ਚਲੋ ਕੋਈ ਗੱਲ ਨੀ ਤੁਸੀਂ ਕਰੋ ਇੰਜੋਏ ਕੋਈ ਚੱਕਰ ਹੀ ਨੀ ਕਦੇ ਅਸੀਂ ਵੀ ਆਵਾਂਗੇ ਹਨਾ। ਤੇ ਬਾਕੀ ਧਾਨੀ ਸਾਹਿਬ ਜਿਹੜੀ ਤੁਸੀਂ ਇਹਨਾਂ ਨੂੰ ਚਾਹ ਪਾਣੀ ਪੁੱਛਿਆ ਨਾ ਕੱਲੀ ਚਾਹ ਨਾ ਨੀ ਸਾਨਾ ਨਾਨਕ ਬੇਕਰੀ ਵਾਲਿਆਂ ਦੇ ਨਾ ਬੜੀਆਂ ਸਵੀਟ ਬਹੁਤ ਸੋਹਣੀਆਂ ਬਣਦੀਆਂ ਸਵੀਟਸ ਬੜੀਆਂ ਮਿੱਠੀਆਂ ਵਧੀਆ ਚੀਜ਼ਾਂ ਬਣਦੀਆਂ ਤੇ ਆਰਾਮ ਨਾਲ ਉਹ ਵੀ ਲੈ ਆਇਓ। ਕੱਲੀ ਚਾਹ ਚੂ ਨੀ ਆਉਂਦੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਛੱਡ ਕੇ ਕੱਲੀ ਚਾਹ ਚੂ ਨੀ ਪੀਂਦੇ ਹੁੰਦੇ ਹੈਗੇ ਹਨਾ। ਤੇ ਲਓ ਫਿਰ ਅੱਗੇ ਰਵਿੰਦਰ ਸਿੰਘ ਧਾਨੀ ਕਹਿੰਦੇ ਵਗਦੀ ਰਾਵੀ ਦੇ ਵਿੱਚ ਨਕਸ਼ਾ ਪੰਜਾਬ ਦਾ ਮੈਂ ਅੰਗਰੇਜ਼ਨ ਬੂਟੀ ਮਾਇਆ ਫੁੱਲ ਨੀ ਗੁਲਾਬ ਦਾ। ਕਿਆ ਬਾਤ ਆ ਜੀ ਬੱਲੇ ਆ ਕੀਤੀ ਨਾ ਗੱਲ ਹਨਾ। ਵਗਦੀ ਰਾਵੀ ਦੇ ਵਿੱਚ ਨਕਸ਼ਾ ਪੰਜਾਬ ਦਾ ਮੈਂ ਅੰਗਰੇਜ਼ਨ ਬੂਟੀ ਮਾਇਆ ਫੁੱਲ ਨੀ ਗੁਲਾਬ ਦਾ ਕਿਆ ਬਾਤ ਆ ਹਨਾ। ਹੈਗੇ ਕੁਲਦੀਪ ਕੌਰ ਕਹਿੰਦੇ ਆ ਬੱਲੇ ਬੱਲੇ ਸੁਖਪ੍ਰੀਤ ਭੈਣ ਵੀ ਧੋਖਾ ਦੇ ਗਈ। ਹਾਂ ਕੁਲਦੀਪ ਆਪਾਂ ਨੂੰ ਮੂੰਗੀ ਮਸਰੀ ਦੀ ਦਾਲ ਖਵਾਤੀ ਹੁਣ ਦੇਖ ਸਾਗ ਬਣਾਈ ਜਾਂਦੇ ਆ ਧੋਖਾ ਤਾਂ ਆਪ ਹੀ ਦੇਣਾ ਕੋਈ ਗੱਲ ਨੀ ਆਪਾਂ ਵੀ ਐਂ ਕਰਨਾ ਜਦੋਂ ਆਪਣੇ ਕੋਲ ਆਉਣਗੇ ਬਸ ਤੂੰ ਪਾਰਟੀ ਬਦਲੀ ਅਗਲੇ ਹਫਤੇ ਚੰਗਾ। ਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਹੁਣ ਟਾਈਮ ਆ ਜਿਹੜਾ ਉਹ ਵੀ ਮੇਰੇ ਖਿਆਲ ਦੇ ਵਿੱਚ ਪੂਰਾ ਹੋ ਚੁੱਕਾ 10 ਵੱਜ ਚੁੱਕੇ ਆ ਤੇ ਜਾਣ ਦਾ ਟਾਈਮ ਵੀ ਹੋ ਚੁੱਕਾ ਤੇ ਜਿਹੜੀ ਬੁਝਾਰਤ ਆ ਉਸਦਾ ਜਵਾਬ ਵੀ ਦੇਣਾ ਤੇ ਇੱਧਰ ਧਾਨੀ ਸਾਹਿਬ ਹੁਣ ਪਤਾ ਨੀ ਨਾਨਕ ਬੇਕਰੀ ਵਾਲਿਆਂ ਦੇ ਉਹ ਕੀ ਲੈ ਕੇ ਆਉਣ ਲੱਗੇ ਆ ਹਨਾ। ਸੋ ਬੁਝਾਰਤ ਸੀਗੀ ਜੀ ਰਾਜੇ ਦੇ ਰਾਜ ਚ ਨਹੀਂ ਤੇ ਮਾਲੀ ਦੇ ਬਾਗ ਚ ਨਹੀਂ ਉਹ ਚੀਜ਼ ਖਾਣੀ ਜਿਹਦੇ ਕੋਈ ਫੋਲਕ ਨਹੀਂ। ਸੋ ਇਹ ਆ ਜੀ ਗੜੇ ਕਿਉਂਕਿ ਜਿਹੜੇ ਗੜੇ ਹੁੰਦੇ ਆ ਉਹਨਾਂ ਤੇ ਕੋਈ ਫੋਲਕ ਨਹੀਂ ਹੁੰਦਾ। ਗੜੇ ਚੱਕ ਕੇ ਖਾਧੇ ਆ ਨਾ ਠੰਡੇ ਠੰਡੇ ਜਦੋਂ ਪੈਂਦੇ ਹੁੰਦੇ ਆ। ਸੋ ਨਾ ਤਾਂ ਉਹ ਰਾਜੇ ਦੇ ਰਾਜ ਚੋਂ ਮਿਲਦੇ ਆ ਤੇ ਨਾ ਉਹ ਮਾਲੀ ਦੇ ਬਾਗ ਚੋਂ ਮਿਲਦੇ ਆ। ਸੋ ਉਹ ਤਾਂ ਨੈਚੁਰਲ ਚੀਜ਼ ਆ ਜੀ ਜਿਹੜੀ ਕਿ ਜਦੋਂ ਰੱਬ ਉੱਪਰੋਂ ਸੁੱਟਦਾ ਵਾ ਨਾ ਜਦੋਂ ਬਰਫ਼ ਬਣ ਕੇ ਥੱਲੇ ਧਰਦੀ ਤੇ ਡਿੱਗਦੀ ਹੈ ਤੇ ਚੱਕ ਚੱਕ ਕੇ ਜਿਹਨੇ ਖਾਧੇ ਉਹਨਾਂ ਨੂੰ ਪਤਾ ਹੁੰਦਾ ਕਿ ਉਹਦੇ ਫੁੱਲਕ ਨੀ ਸਿਰਫ਼ ਚੱਕੋ ਚੱਕ ਕੇ ਖਾ ਲਓ ਹਨਾ। ਵੈਸੇ ਜਦੋਂ ਗੜੇ ਪੈਂਦੇ ਹੁੰਦੇ ਸੀਗੇ ਉਦੋਂ ਬੁੜੀਆਂ ਘਰ ਦੀ ਤਵੀ ਮੁੱਦੀ ਮਾਰਦੀਆਂ ਹੁੰਦੀਆਂ ਸੀਗੀਆਂ ਹਨਾ। ਏਦਾਂ ਵਿਹੜੇ ਦੇ ਵਿੱਚ ਬਾਹਰਲੇ ਪਾਸੇ ਇਹਨਾਂ ਨੇ ਕਹਿਣਾ ਜਿਹੜੀ ਤਵੀ ਉਹਨੂੰ ਪੁੱਠੀ ਕਰਕੇ ਰੱਖ ਦੋ। ਉਹ ਕਹਿੰਦਾ ਸੁੱਟਦੀਆਂ ਹੁੰਦੀਆਂ ਸੀ ਕਿਸੇ ਨੂੰ ਪਤਾ ਤਾਂ ਜ਼ਰੂਰ ਦੱਸਿਓ ਆਪਾਂ ਨਾਲ ਨਾਲ ਅਗਲੇ ਪ੍ਰੋਗਰਾਮ ਦੇ ਵਿੱਚ ਅਗਲੇ ਹਫ਼ਤੇ ਇਹਦੇ ਬਾਰੇ ਵੀ ਡਿਸਕਸ ਜ਼ਰੂਰ ਕਰਾਂਗੇ। ਤੇ ਬਾਕੀ ਨਾ ਆ ਵੀਟ ਪੈਕ ਕਣਕ ਵਾਲਾ ਇੱਥੋਂ ਮਿਲਦਾ ਵਾ ਜਿਹੜਾ ਹਨਾ ਉਹ ਹੀਟ ਦੇਣ ਨੂੰ ਡਾਕਟਰ ਨੇ ਦਿੱਤਾ ਉਹ ਜਦੋਂ ਮਾਈਕ੍ਰੋਵੇਵ ਚ ਗਰਮ ਕਰਦੇ ਆ ਨਾ ਕਣਕ ਭੁੱਜਣ ਦੀ ਇੰਨੀ ਸੋਹਣੀ ਸਮੈਲ ਖੁਸ਼ਬੂ ਆਉਂਦੀ ਆ ਨਾ ਕਿ ਬਸ ਜੀ ਤਾਂ ਕਰਦਾ ਹੁੰਦਾ ਉਹ ਪੈਕ ਜਿਹਾ ਖੋਲ ਕੇ ਨਾ ਵਿੱਚੋਂ ਕਣਕ ਕੱਢ ਕੇ ਗੁੜ ਕੁੱਟ ਕੇ ਭੁੰਨ ਕੇ ਉਹ ਗੁੜ ਦੀਆਂ ਤੇ ਕਣਕ ਵਾਲੀਆਂ ਪਿੰਨੀਆਂ ਨੀ ਬਣਾਉਂਦੇ ਹੁੰਦੇ ਸੀ ਉਹ ਖਾ ਲਈਏ ਪਰ ਕੀ ਕਰੀਏ ਪਤਾ ਨੀ ਇਹਨਾਂ ਨੇ ਕਿਹੜੀ ਦਵਾਈ ਦਵੂਈ ਲਾਈ ਹੋਣੀ ਆ ਹਨਾ। ਸੋ ਬੜਾ ਵਧੀਆ ਲੱਗਦਾ ਜੀ ਅੱਜ ਜਦੋਂ ਵੀ ਮੈਂ ਇਹ ਪੈਕ ਜਿਹਾ ਗਰਮ ਕਰਦੀ ਆ ਤਾਂ ਉਸੇ ਟਾਈਮ ਹੀ ਉਹ ਜਿਹੜੀਆਂ ਕਣਕ ਤੇ ਗੁੜ ਵਾਲੀਆਂ ਪਿੰਨੀਆਂ ਹੁੰਦੀਆਂ ਨਾ ਬੜਾ ਯਾਦ ਆਉਂਦੀਆਂ। ਤੇ ਇੱਧਰ ਜੀ ਰਜਿੰਦਰ ਸਿੰਘ ਧਾਨੀ ਕਹਿੰਦੇ ਜਦੋਂ ਮੈਂ ਜਾਣਾ ਸੁਖਪ੍ਰੀਤ ਦੇ ਘਰ ਮੈਂ ਤਾਂ ਮੁਰਗਾ ਹੀ ਖਾਊਂਗਾ ਜੀਜੇ ਨਾਲ। ਲਓ ਜੀ ਕਿਆ ਬਾਤ ਆ ਜੀ ਇਹਨਾਂ ਨੇ ਤਾਂ ਮੁਰਗਾ ਹੀ ਖਾਣਾ। ਵੈਸੇ ਚਲੋ ਕੋਈ ਗੱਲ ਨੀ ਤੁਸੀਂ ਖਾਓ ਮੁਰਗੇ ਵੈਸੇ ਮੱਕੀ ਦੀ ਰੋਟੀ ਤੇ ਸਰੋਂ ਦੇ ਸਾਗ ਦਾ ਤਾਂ ਆਪਣਾ ਹੀ ਸਵਾਦ ਆ ਹਨਾ। ਵੈਸੇ ਮੇਰਾ ਵੀ ਜੀ ਕਰਿਆ ਆ ਖਾਣ ਨੂੰ ਤੁਸੀਂ ਦੱਸਣਾ ਨੀ ਸੀਗਾ ਦਰਸ਼ਨ ਜੀ ਐਵੇਂ ਦੱਸ ਦਿੱਤਾ ਹੁਣ ਸਾਰਾ ਦਿਨ ਮੱਕੀ ਦੀ ਰੋਟੀ ਤੇ ਸਰੋਂ ਦੇ ਸਾਗ ਚ ਹੀ ਰਹਿਣੀ ਹੈ ਨਾ ਹੋਵੇ ਤੁਹਾਡਾ ਹੀ ਢਿੱਡ ਦੁਖਣ ਲੱਗ ਜੇ। ਇੰਨੇ ਜਾਣਿਆਂ ਨੇ ਸੁਣ ਲਿਆ ਗਿਆ ਤੁਸੀਂ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਖਾਣ ਜਾ ਰਹੇ ਹਾਂ। ਚਲੋ ਜੀ ਫਿਰ ਹੁਣ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਹੀ ਰਹਿਣਾ ਮਾਂ ਕਿਉਂਕਿ ਟਾਈਮ ਮੈਂ ਤਾਂ ਘਰ ਚ ਵਿਹਲੀ ਬੈਠੀ ਹਾਂ ਹਨਾ ਤੇ ਤੁਸੀਂ ਸਾਰੇ ਆਪੋ ਆਪਣੇ ਕੰਮਾਂ ਕਾਰਾਂ ਤੇ ਲੱਗੇ ਰਹੋ ਤੇ ਹਰਮਨ ਰੇਡੀਓ ਤੇ ਇਸੇ ਤਰ੍ਹਾਂ ਹੀ ਪ੍ਰੋਗਰਾਮਾਂ ਜਿਹੜੇ ਚੱਲਦੇ ਰਹਿਣਗੇ। ਤੁਹਾਡੇ ਨਾਲ ਇੱਕ ਸਟੋਰੀ ਸ਼ੇਅਰ ਕਰਨੀ ਸੀ ਪਰ ਅਗਲੇ ਹਫ਼ਤੇ ਕਰਾਂਗੇ। ਅਗਲੇ ਹਫ਼ਤੇ ਆਪਾਂ ਪਾਵਾਂਗੇ ਜੀ ਸੌਣ ਦੀਆਂ ਬੋਲੀਆਂ ਤੇ ਤੁਸੀਂ ਵੀ ਖੂਬ ਹੁਮਾ ਹੁਮਾ ਕੇ ਪਹੁੰਚਿਓ ਸਾਰੇ ਜਾਣੇ ਤੇ ਜੇ ਹੋ ਸਕਿਆ ਤਾਂ ਪਹਿਲਾਂ ਹੀ ਬੋਲੀਆਂ ਰਿਕਾਰਡ ਕਰ ਸਕਦੇ ਹੋ ਜਾਂ ਫਿਰ ਲਿਖ ਸਕਦੇ ਹੋ ਤੇ ਉਸ ਦਿਨ ਆਪਾਂ ਜਿੱਦਾਂ ਕਿ ਹੁਣ ਜਗਰਾਉਂ ਵਾਲੇ ਤੇ ਉਧਰ ਧਾਨੀ ਸਾਹਿਬ ਤੇ ਕੁਲਦੀਪ ਕੌਰ ਬਾਕੀ ਸਾਰੇ ਲਿਸਨਰ ਤਾਂ ਸਾਡੇ ਵੱਲ ਹੀ ਆ ਹਨਾ ਤੇ ਆਪਾਂ ਉਹਦੇ ਖੂਬ ਬੋਲੀਆਂ ਪਾਵਾਂਗੇ। ਤੇ ਕਹਿੰਦੇ ਕਿ ਦਰਸ਼ਨ ਫਿਰ ਕਹਿ ਰਿਹਾ ਕਹਿੰਦੇ ਕਿ ਮੈਂ ਸਿਡਨੀ ਮੱਕੀ ਦੀ ਰੋਟੀ ਲਈ ਹੀ ਜਾ ਰਿਹਾ। ਓਕੇ ਉਹ ਕਹਿੰਦੇ ਮੈਂ ਤਾਂ ਮੱਕੀ ਦੀ ਰੋਟੀ ਲਈ ਜਾ ਰਿਹਾ। ਚਲੋ ਕੋਈ ਗੱਲ ਨੀ ਜੀ, ਖਾਓ ਮੱਕੀ ਦੀ ਰੋਟੀ, ਹੁਣ ਅੱਜ ਤੁਹਾਡੇ ਕਰਮਾਂ ਦੇ ਵਿੱਚ ਹੈਗੀ ਆ, ਕੋਈ ਚੱਕਰ ਹੀ ਨੀ, ਹੈ ਨਾ। ਤੇ ਲਓ ਜੀ ਫਿਰ ਆਪਾਂ ਅਗਲੇ ਹਫਤੇ ਜ਼ਰੂਰ ਮਿਲਾਂਗੇ। ਤਦ ਤੱਕ ਦੇ ਲਈ ਤੁਸੀਂ ਹਰਮਨ ਰੇਡੀਓ ਤੇ ਗਾਣੇ ਸੁਣਦੇ ਰਹੋ, ਤੇ ਬਾਕੀ ਉਹ ਕਹਿੰਦੇ ਹੁੰਦੇ ਆ ਨਾ ਕਿ ਸਾਯੋਨਾਰਾ, ਸਾਯੋਨਾਰਾ ਕੀ ਹੁੰਦਾ ਉਹ ਤੁਹਾਨੂੰ ਹੁਣ ਦੱਸ ਹੀ ਦੇਵਾਂਗੇ। ਤੇ ਜੇ ਕਿਸੇ ਦੇ ਗਾਣਿਆਂ ਦੀ ਮੇਰੇ ਖਿਆਲ ਦੇ ਵਿੱਚ ਤਾਂ ਸਾਰੀਆਂ ਫਰਮਾਇਸ਼ਾਂ ਆਪਾਂ ਪੂਰੀਆਂ ਕਰਕੇ ਚੱਲੇ ਹਾਂ, ਪਰ ਫਿਰ ਵੀ ਜੇ ਕੋਈ ਫਰਮਾਇਸ਼ ਰਹਿ ਗਈ ਹੋਊਗੀ ਤਾਂ ਅਸੀਂ ਜ਼ਰੂਰ ਉਹ ਵੀ ਪੂਰੀ ਕਰਾਂਗੇ। ਤੇ ਅਗਲੇ ਹਫਤੇ 8 to 10 ਸਿਡਨੀ ਸਮੇਂ ਮੁਤਾਬਕ ਫਿਰ ਮਿਲਾਂਗੇ। ਤੇ ਇੱਧਰ ਜੀ ਮੈਸੇਜ ਆ ਜਿਹੜੇ ਉਹ ਹਾਲੇ ਆ ਹੀ ਰਹੇ ਆ, ਪਰ ਫਿਰ ਵੀ ਕਿਸੇ ਦਾ ਮੈਸੇਜ ਜੇ ਮੇਰੇ ਤੋਂ ਰਹਿ ਗਿਆ ਹੋਵੇ ਤਾਂ ਉਹਦੇ ਲਈ ਮਾਫੀ ਚਾਹੁੰਦੇ ਹਾਂ। ਤੇ ਕੁਲਦੀਪ ਕੌਰ ਕਹਿ ਰਹੀ ਆ ਇੰਜ ਕਿਵੇਂ ਸਾਰੇ ਤੁਹਾਡੇ ਵੱਲ, ਸਾਰੇ ਮੇਰੇ ਵੱਲ ਹੀ ਆਊਗਾ ਮੈਸੇਜ, ਦੇਖ ਲਿਓ ਤੁਸੀਂ, ਹਨਾ। ਅਸੀਂ ਸਾਰੇ ਇੱਕ ਪਾਸੇ ਹਾਂ ਤੇ ਸਿਡਨੀ ਟੂ ਐਡੀਲੇਡ ਜਾ ਰਹੇ ਆ ਦਰਸ਼ਨ। ਕਿਆ ਬਾਤ ਆ ਜੀ, ਸਿਡਨੀ ਤੋਂ ਐਡੀਲੇਡ ਸਾਗ ਵਾਜਾ ਮਾਰਦਾ, ਉਹ ਕਹਿੰਦੇ ਹੁੰਦੇ ਨਾ ਕਿ ਮਿੱਟੀ ਵਾਜਾ ਮਾਰਦੀ, ਇਹਨਾਂ ਨੂੰ ਅੱਜ ਸਾਗ ਤੇ ਮੱਕੀ ਦੀ ਰੋਟੀ ਵਾਜਾ ਮਾਰਦੀ ਆ, ਹਨਾ। ਮੈਂ ਤਾਂ ਕਹਿੰਦੀ ਹਾਂ ਸਫਰੀ ਦੀਦੀ ਮੱਕੀ ਦੀ ਰੋਟੀ ਤੇ ਸਾਗ ਦੀ ਥਾਂ ਦੇ ਨਾ ਤੁਹਾਨੂੰ ਮੂੰਗੀ ਮੱਸੀ ਦੀ ਦਾਲ ਖਵਾਉਣ, ਅੱਜ ਵਧੀਆ ਹੋਊਗਾ, ਦੱਸਿਓ ਜ਼ਰੂਰ ਚੰਗਾ ਜੇ ਕੋਈ ਚੇਂਜ ਹੋ ਗਈ ਹੋਈ ਤਾਂ ਡਿਨਰ ਟਾਈਮ ਦੇ ਵਿੱਚ, ਹਨਾ। ਚਲੋ ਕੋਈ ਗੱਲ ਨੀ ਜੀ, ਮਜ਼ਾਕ ਕਰਦੇ ਹਾਂ, ਵੈਸੇ ਥੋੜੀ ਜਿਹੀ ਜੈਲਸੀ ਤਾਂ ਹੁੰਦੀ ਆ ਕਿਉਂਕਿ ਸਾਗ ਤੇ ਮੱਕੀ ਦੀ ਰੋਟੀ ਉਹ ਵੀ ਘਰ ਦਾ ਬਣਿਆ ਹੋਇਆ, ਕਿਆ ਬਤਨਾ। ਚਲੋ ਕੋਈ ਗੱਲ ਨੀ, ਤੁਸੀਂ ਖਾਓ ਜੀ, ਕਰੋ ਇੰਜੋਏ, ਤੇ ਆਪਾਂ ਮਿਲਦੇ ਹਾਂ ਅਗਲੇ ਹਫਤੇ। ਤਦ ਤੱਕ ਦੇ ਲਈ ਰੱਬ ਰਾਖਾ, ਤੇ ਸੁਣੋ ਜੀ ਫਿਰ ਇਹ ਗਾਣਾ ਸਾਯੋਨਾਰਾ।
ਅੱਛਾ ਤੋ ਹਮ ਚਲਤੇ ਹੈ, ਅੱਛਾ ਤੋ ਹਮ ਚਲਤੇ ਹੈ,
ਫਿਰ ਕਬ ਮਿਲੋਗੇ,
ਜਬ ਤੁਮ ਕਹੋਗੇ,
ਜੁਮੇ ਰਾਤ ਕੋ,
ਹਾਂ ਹਾਂ ਆਧੀ ਰਾਤ ਕੋ,
ਕਹਾਂ